बोलत मेरी व्यथा जानी, अपना नाम छुपाया दुख लाठे छुआए
ਸੰਕੋਚ ਰਹੇ ਹੋਏ ਆਪ ਗੁਰੂ ਮਹਾਰਾਜ ਜੀ ਦੇ ਪਾਸ ਸੁਸ਼ੋਭਤ ਤੋਂ ਸੰਸਾਰ ਜਿਸ ਦੇ ਮਨ ਵਿੱਚ ਵੀ ਪੈ ਜਾਵੇ, ਕੋਈ ਭਲਾ ਪੁਰਸ਼ ਹੋਵੇ ਉਹਦੇ ਖਿਲਾਫ ਸੰਸਾਰ ਪੈ ਗਿਆ, ਮਨ ਨਹੀਂ ਲੱਗਦਾ ਵੀ ਇਹ ਵੀ ਇਸ ਤਰ੍ਹਾਂ ਦੀ ਗੱਲ ਕਰ ਸਕਦਾ। ਸੰਸਾਵਾਨ ਦੁਖੀ ਹੋਇਆ ਕਰਦਾ, ਤਿੰਨ ਦੁਖੀ ਗਿਣੇ ਨੇ ਸੰਸਾਰ ਦੇ ਅੰਦਰ, ਇੱਕ ਤਾਂ ਗਿਆਨਵਾਨ ਨਾ ਜਿਹੜਾ ਹੋਵੇ ਅਗਿਆਨੀ ਹੋਵੇ ਉਹ ਸਾਰਾ ਹੀ ਸੰਸਾਰ ਹੈ, ਸਾਰਾ ਸੰਸਾਰ ਅਗਿਆਨ ਹੋਣ ਦੇ ਕਾਰਨ ਦੁਖੀ ਹੈ। ਗਿਆਨ ਦਾ ਦੂਜਾ ਪਾਸਾ ਹੈ ਗਿਆਨ, ਗਿਆਨ ਜੋ ਹੈ ਉਹ ਨਾਮ ਮੰਡਲ ਦੀ ਚੀਜ਼ ਹੈ, ਨਾਮ ਮੰਡਲ ਦੇ ਵਿੱਚ ਪ੍ਰਵੇਸ਼ ਕਰੇਗਾ ਤਾਂ ਗਿਆਨ ਹੋਇਆ ਕਰਦਾ। ਸੋ ਇਹਦਾ ਮਤਲਬ ਹੈ ਕਿ ਨਾਮ ਤੋਂ ਬਿਨਾਂ ਜਿੰਨਾ ਸੰਸਾਰ ਹੈ ਸਾਰਾ ਦੁਖੀ ਹੈ, ਸੁਖੀ ਨਹੀਂ ਹੈ ਕੋਈ, ਕਿਉਂਕਿ ਤਿੰਨ ਦੁਖੀ ਨੇ, ਅਗਿਆਨੀ ਦੁਖੀ ਹੈ, ਦੂਸਰਾ ਦੁਖੀ ਹੋਇਆ ਕਰਦਾ ਜਿਹਨੂੰ ਸ਼ਬਦਕ ਕਹਿੰਦੇ ਨੇ, ਸ਼ਰਧਾ ਨਾ ਵਜੇ ਮਨ ਦੇ ਅੰਦਰ, ਹਰ ਗੱਲ ਦੇ ਉੱਤੇ ਤਰਕੇ ਆਈ ਜਾਵੇ, ਉਹ ਰਸ ਤੋਂ ਹੀਣਾ ਪੁਰਸ਼ ਹੋਇਆ ਕਰਦਾ, ਅੰਦਰ ਰਸ ਨਹੀਂ ਹੁੰਦਾ, ਖੇੜਾ ਨਹੀਂ ਹੁੰਦਾ, ਅਕਲ ਦੀਆਂ ਭੁੱਲ ਭੁਲਾਈਆਂ ਹੁੰਦੀਆਂ। ਤੀਸਰਾ ਹੋਇਆ ਕਰਦਾ ਜਿਹਦੇ ਅੰਦਰ ਸੰਸਥਾ ਹੋਵੇ। ਇਹ ਜਿੰਨਾ ਸੰਸਾਰ ਤੁਹਾਨੂੰ ਨਜ਼ਰ ਆਉਂਦਾ ਹੈ ਇਹ ਕੇਵਲ ਸੰਸੇ ਦੀ ਮਿਹਰਬਾਨੀ ਹੈ, ਸੰਸੇ ਕਰਕੇ ਹੀ ਸੰਸਾਰ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਕਰਦਾ ਕੀ ਹੈ, ਇਹ ਜੀਵ ਨੂੰ ਭੁਲਾ ਦਿੰਦਾ ਵੀ ਤੂੰ ਕੌਣ ਹੈ। ਇੱਕ ਅੱਧਾ ਬੰਦਾ ਹੈ ਜਿਸ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਮੈਂ ਕੌਣ ਹਾਂ, ਬਾਕੀ ਦਾ ਸਾਰਾ ਸੰਸਾਰ ਸੰਸੇ ਵਿੱਚ ਪਿਆ ਹੈ, ਇਹਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੈ, ਭੁੱਲ ਜਾਂਦਾ ਕਿ ਮੈਂ ਕੌਣ ਹਾਂ। ਉਹ ਭੁੱਲਿਆ ਹੋਇਆ ਅਗਿਆਨ ਹੋਣ ਕਰਕੇ ਇਹ ਆਪਣੇ ਆਪ ਨੂੰ ਦੇਹ ਮੰਨਣੀ ਸ਼ੁਰੂ ਕਰ ਦਿੰਦਾ, ਦੇਹ ਦੇ ਆਸ ਹੋ ਜਾਂਦਾ। ਇਹਨੂੰ ਸੁਣਦਾ ਵੀ ਹੈ, ਅਰਥ ਵੀ ਜਾਣਦਾ, ਸਮਝਦਾ ਵੀ ਹੈ, ਪਰ ਫੇਰ ਵਜ੍ਹਾ ਕੀ ਹੈ ਕਿ ਨਿਕਲਦਾ ਕਿਉਂ ਨਹੀਂ ਹੈ, ਉਹਦਾ ਨਤੀਜਾ ਕੀ ਹੁੰਦਾ। ਮਹਾਰਾਜ ਕਹਿੰਦੇ ਨਤੀਜਾ ਬੜਾ ਪੈਦਾ ਉਸਦਾ,
ਜਮਦਾ ਤੇ ਮਰਦਾ ਹੈ ਹੋਮੇ ਦਾ, ਜਮਦਾ ਤੇ ਮਰਦਾ ਹੈ ਹੋਮੇ ਦਾ ਬਣਿਆ।
ਸੰਸਾ ਐਡੀ ਬੜੀ ਮਾੜੀ ਚੀਜ਼ ਹੈ, ਆਪਾਂ ਬੜੇ ਆ ਨਾ ਸੰਸਾ ਮੇਰਾ ਉਤਰ ਗਿਆ, ਬੜੀ ਵੱਡੀ ਬਾਤ ਹੈ ਜੇ ਕਿਸੇ ਦਾ ਸੰਸਾ ਉਤਰ ਜਾਵੇ। ਇਹ ਉਤਰਦਾ ਨਹੀਂ ਹੈ, ਸਾਰੀ ਜ਼ਿੰਦਗੀ ਸਤਸੰਗ ਕਰੀ ਜਾਂਦਾ, ਸਾਰੀ ਜ਼ਿੰਦਗੀ ਬਾਣੀ ਪੜੀ ਜਾਂਦਾ, ਸਾਰੀ ਜ਼ਿੰਦਗੀ ਨਾਮ ਜਪੀ ਜਾਂਦਾ, ਪਰ ਘਾਟ ਕੀ ਰਹਿ ਗਈ ਕਿ ਤਤਵੇ ਤੇ ਮਹਾਂਪੁਰਸ਼ ਦੀ ਸੰਗਤ ਤੋਂ ਹੀਣਾ ਰਹਿ ਕੇ ਇਹ ਲੰਘ ਨਹੀਂ ਸਕਦਾ। ਉਹਨਾਂ ਕੋਲ ਛੋਟੇ ਛੋਟੇ ਫਾਰਮੂਲੇ ਹੁੰਦੇ ਆ, ਨਿੱਕੇ ਨਿੱਕੇ ਲਗਾ ਦਿੰਦੇ ਨੇ। ਜੀਵ ਇਹ ਕਹਿੰਦਾ ਕਿ ਮੈਨੂੰ ਹੁਣੇ ਹੀ ਕਰਾ ਕੇ ਦਿਖਾਓ। ਸੰਤਾਂ ਕੋਲ ਬਹੁਤ ਆਉਂਦੇ ਨੇ ਐਸੇ, ਬਈ ਜੀ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਦਿਖਾ ਦਿਓ, ਵੀ ਤੂੰ ਅਧਿਕਾਰੀ ਤਾਂ ਹੈ ਨੀ ਭੋਰਾ ਜਿੰਨਾ, ਵੀ ਤੈਨੂੰ ਇੱਕ ਝਿੜਕਾ ਮਾਰਿਆ ਤੈਨੂੰ ਮੁੜ ਕੇ ਆਉਣਾ ਹੀ ਨੀ। ਧੱਕੇ ਮਾਰਦੇ ਤਾਂ ਪੈ ਨਹੀਂ ਆਉਣਾ। ਚੀਜ਼ ਤੋਂ ਉਹ ਮੰਗਣਾ ਜਿਹਦਾ ਕੋਈ ਮੁੱਲ ਨਹੀਂ ਹੈ। ਨਹੀਂ ਜੀ ਮੈਨੂੰ ਤਾਂ ਆ ਜੀ ਕੰਮ ਕਰ, ਹੁਣੇ ਹੀ ਮੈਨੂੰ ਪ੍ਰਕਾਸ਼ ਕਰਾ ਦਿਓ, ਹੁਣੇ ਚਾਨਣਾ ਹੋ ਜਾਵੇ। ਇੱਕ ਮਹਾਤਮਾ ਸੀ, ਉਹਨਾਂ ਦੇ ਕੋਲ ਇੱਕ ਬਹੁਤ ਅਮੀਰ ਆਇਆ। ਕਹਿਣ ਲੱਗਿਆ ਮਹਾਰਾਜ ਮੈਨੂੰ ਤੁਸੀਂ ਗਿਆਨ ਕਰਾ ਦਿਓ। ਉਹ ਕਹਿੰਦੇ ਪਿਆਰਿਆ ਤੂੰ ਤਾਂ ਅਧਿਕਾਰੀ ਨਹੀਂ ਹੈ, ਤੂੰ ਤਾਂ ਏਡਾ ਵੱਡਾ ਹੈ ਤੇ ਤੈਨੂੰ ਅਧਿਕਾਰ ਹੀ ਨਹੀਂ ਹੈ। ਕਹਿੰਦੇ ਹਾਥੀ ਨੂੰ ਜੇ ਸੂਈ ਦੇ ਨਿੱਕ ਵਿੱਚ ਨਗਾਉਣਾ ਹੋਵੇ ਕਿਸੇ ਨਾ ਕਿਸੇ ਤਰੀਕੇ ਨਾਲ ਲੰਘ ਜਾਂਦਾ ਹੈ, ਪਰ ਤੂੰ ਤਾਂ ਨਹੀਂ ਲੰਘ ਸਕਦਾ ਬਿਲਕੁਲ, ਤੂੰ ਅਧਿਕਾਰੀ ਨਹੀਂ ਹੈ। ਨਹੀਂ ਜੀ ਜਿੰਨੇ ਪੈਸੇ ਚਾਹੀਦੇ ਮੈਂ ਤੁਹਾਡਾ ਆਸ਼ਰਮ ਬਹੁਤ ਵੱਡਾ ਬਣਾ ਦਾਂਗਾ, ਸੰਗਮਰਮਰ ਲਾ ਦਾਂਗਾ, ਬਹੁਤ ਬਿਊਟੀਫੁਲ ਬਣਾ ਦਾਂਗੇ, ਦੁਨੀਆ ਦੇਖਣ ਵਾਲੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਸੇਵਕ ਬਣਾ ਲਓ, ਮੈਂ ਬੜਾ ਕੰਮ ਆਵਾਂ ਤੁਹਾਡੇ। ਕਹਿੰਦੇ ਕਮਾਲ ਕਰਦਾ, ਅਸੀਂ ਕਹਿੰਦੇ ਹੋ ਹੀ ਨਹੀਂ ਸਕਦਾ, ਤੂੰ ਅਧਿਕਾਰੀ ਨਹੀਂ ਹੈ ਇਸ ਗੱਲ ਦਾ, ਜਦ ਤੈਨੂੰ ਅਧਿਕਾਰ ਹੀ ਨਹੀਂ ਹੈ ਤੂੰ ਤੈਨੂੰ ਉਹ ਗੱਲ ਕਿਵੇਂ ਦੱਸ ਦਈਏ। ਬਿਨਾਂ ਗਾਹਕ ਤੇ ਜੇ ਗੁਣ ਵੇਚਿਆ ਜਾਵੇ ਉਹਦਾ ਮੁੱਲ ਕੋਈ ਨਹੀਂ ਹੁੰਦਾ। ਰਾਮ ਪਦਾਰਥ ਕਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਕੂ, ਨਹੀਂ ਗਾਹਕ ਨਹੀਂ ਮੋਲ। ਸੰਤਾਂ ਦੀ ਉੱਪਰਲੀ ਕਿਰਿਆ ਦੇਖ ਕੇ ਸੰਸਾਰ ਦੇ ਮਨ ਚ ਭਰਮ ਪੈ ਜਾਂਦਾ, ਉਹਨਾਂ ਦੇ ਮਨ ਚ ਹੁੰਦਾ ਵੀ ਸ਼ਾਇਦ ਇਹਨਾਂ ਨੂੰ ਪੈਸਿਆਂ ਦੀ ਉਹ ਲੋੜ ਹੋਵੇ, ਮੇਰੇ ਕੋਲ ਬਹੁਤ ਪੈਸਾ ਹੈ। ਬਾਰ ਬਾਰ ਉਹਨੇ ਕਿਹਾ, ਸੰਤ ਕਹਿੰਦੇ ਭਾਈ ਤੂੰ ਅਧਿਕਾਰੀ, ਕਹਿੰਦਾ ਨਹੀਂ ਜੀ ਮੈਂ ਤਾਂ ਆਇਆ ਜੀ ਇਸ ਕਰਕੇ, ਮੈਂ ਤਾਂ ਲੈ ਕੇ ਜਾਣਾ। ਕਹਿੰਦਾ ਚੰਗਾ ਫਿਰ ਜੇ ਲੈ ਕੇ ਜਾਣਾ ਨਾ, ਪਹਿਲਾਂ ਇਹ ਕਰਕੇ ਤੂੰ ਕਦਾ ਲਿਆ, ਮੂੰਹ ਕਰ ਲੈ ਕਾਲਾ, ਕੱਪੜੇ ਲਾ ਦੇ ਸਾਰੇ, ਇੱਕ ਢੋਲ ਵਾਲੇ ਨੂੰ ਕਹਿ ਦੇ ਵਜਾਈ ਜਾਵੇ। ਔਰ ਸਾਰੇ ਸ਼ਹਿਰ ਦੇ ਵਿੱਚ ਹੀ ਚਿੱਤਰਾਂ ਦਾ ਹਾਲ ਗਲ ਚ ਪਾ ਕੇ ਲੰਘ ਕੇ ਆ, ਫਿਰ ਅਸੀਂ ਤੇਰੇ ਨਾਲ ਗੱਲ ਕਰਾਂਗੇ। ਮੈਂ ਮਹਾਰਾਜ ਮੇਰੀ ਇੱਜ਼ਤ ਨਹੀਂ ਰਹਿਣੀ ਸੰਸਾਰ ਦੇ ਅੰਦਰ, ਮੈਨੂੰ ਤਾਂ ਬਹੁਤ ਦੁਨੀਆਂ ਜਾਣਦੀ ਹੈ। ਉਹ ਕਹਿਣਗੇ ਪਤਾ ਨਹੀਂ ਕੀ ਅਪਰਾਧ ਕਰਿਆ ਸੰਤਾਂ ਨੇ, ਇਹਨੂੰ ਖੋਤੇ ਤੇ ਚਾੜਤਾ ਮੂੰਹ ਗਾਲਾ ਕਰਕੇ। ਕਹਿੰਦਾ ਇਹ ਤਾਂ ਨਹੀਂ ਮੈਂ ਕਰ ਸਕਦਾ, ਕੋਈ ਹੋਰ ਕੰਮ ਕਰਾ ਲਓ। ਉਹ ਕਹਿੰਦੇ ਵਚਨ ਤਾਂ ਇੱਕੋ ਹੀ ਹੁੰਦਾ, ਤੇਰਾ ਰਾਜ ਆਹੀ ਹੈ, ਹੋਰ ਕੋਈ ਹੈ ਨਹੀਂ ਤੇਰੇ ਚ, ਮੈਂ ਇੰਨੀ ਵੱਧ ਚੁੱਕੀ ਹੈ ਕਿ ਤੂੰ ਤੇਰਾ ਦੇਹ ਰਿਆਸ ਇੰਨਾ ਪੱਕ ਚੁੱਕਿਆ ਇਹ ਹਟ ਨਹੀਂ ਸਕਦਾ ਕਿਸੇ ਤਰੀਕੇ ਨਾਲ। ਜਦ ਤੱਕ ਦੇਹ ਰਿਆਸ ਨਹੀਂ ਹਟਦਾ ਗਿਆਨ ਦੀ ਬਾਤ ਹੀ ਨਹੀਂ ਹੋਇਆ ਕਰਦੀ। ਸੋ ਜਦੋਂ ਗਿਆਨ ਨਾ ਹੋਵੇ ਤਾਂ ਅਸੀਂ ਆਪਣੇ ਆਪ ਨੂੰ ਭੁੱਲ ਗਏ, ਸਾਨੂੰ ਪੈ ਕੁਛ ਨਹੀਂ ਪਤਾ ਹੈ ਵੀ ਅਸੀਂ ਕੌਣ ਆ। ਐਸਾ ਬਾਣੀ ਦੇ ਅੰਦਰ ਬਾਰ ਬਾਰ ਜ਼ਿਕਰ ਆਉਂਦਾ ਵੀ ਤੁਸੀਂ ਜੇ ਲੰਘਣਾ ਨਾ, ਦੋ ਤਰ੍ਹਾਂ ਦੇ ਉਪਦੇਸ਼ ਹੈ ਸਾਹਸੇ ਜੀ, ਦੋਹਾਂ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਦਾ ਫਰਕ ਆ। ਅੱਜ ਮੈਂ ਇੱਥੇ ਬਾਤ ਕਰਦਾ ਸੀ, ਮੈਂ ਕਿਹਾ ਉਹੀ ਧਰਮ ਹੈ, ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਦਸਵੀਂ ਐਮ ਏ, ਇਹਨਾਂ ਨੂੰ ਹੋਰ ਬਾਤਾਂ ਹੁੰਦੀਆਂ ਤੇ ਜਿਹੜਾ ਡੀ ਲਿਸਟ ਵਾਲਾ ਹੋਵੇ ਉਹਨੂੰ ਹੋਰ ਬਾਤ ਹੁੰਦੀ ਹੈ, ਪਹਿਲੀ ਕੋਈ ਬਾਤ ਹੀ ਨਹੀਂ ਉਹਦੇ ਵਾਸਤੇ ਹੋਇਆ ਕਰਦੀ, ਮੈਨੇ ਨਹੀਂ ਰੱਖਦੀ। ਇਸ ਗੱਲ ਨੂੰ ਸਮਝਣਾ ਬਹੁਤ ਔਖਾ ਵੀ ਇੱਕ ਪਾਸੇ ਤੁਸੀਂ ਹੋਰ ਗੱਲਾਂ ਕਹਿੰਦੇ ਹੋ, ਦੂਜੇ ਪਾਸੇ ਬਿਲਕੁਲ ਇਹ ਤਾਂ ਉਲਟ ਕਹਿੰਦੇ ਹੋ, ਇਹ ਦੋ ਗੱਲਾਂ ਕਿਵੇਂ ਹੁੰਦੀਆਂ? ਐਡਵਾਂਸ ਸਟੂਡੈਂਟ ਜਿਹੜਾ ਹੈ ਨਾ, ਪਹੁੰਚਿਆ ਹੋਇਆ ਨੇੜੇ ਗਿਆ ਹੋਇਆ, ਉਹਦੇ ਵਾਸਤੇ ਸਾਰੇ ਅਭਿਆਸ ਤੋੜਨੇ ਪੈਂਦੇ ਨੇ, ਟੋਟਲ ਅਭਿਆਸ। ਉਹ ਤਾਂ ਆਪਣੇ ਸਰੂਪ ਦੀ ਪਛਾਣ ਚ ਆ ਸਕਦਾ, ਨਹੀਂ ਆਉਂਦਾ ਹੀ ਨਹੀਂ ਹੈ, ਹੇਠਾਂ ਹੇਠਾਂ ਹੀ ਘੁੰਮੀ ਜਾਂਦਾ। ਸੋ ਇਸ ਕਰਕੇ ਕਈ ਮਹਾਤਮਾ ਦੇ ਬਾਰੇ ਖਿਆਲ ਹੁੰਦਾ ਵੀ ਇੱਕ ਮਹਾਤਮਾ ਸੀ, ਬਹੁਤ ਮਸ਼ਹੂਰ ਹੋਏ ਨੇ, ਮਹਾਤਮਾ ਗਜ਼ਾਲੀ ਸੀ ਉਹਨਾਂ ਦਾ ਨਾਮ, ਉਹ ਪੜ੍ਹਾਉਂਦੇ ਵੀ ਸੀ ਸਟੂਡੈਂਟਸ, ਸ਼ਰਾਬ ਵੀ ਉਹਨਾਂ ਨੇ ਪੂਰੀ ਤਰ੍ਹਾਂ ਪੜ੍ਹਾਉਣੀ, ਤਰੀਕਤ ਦੀ ਜਮਾਤਾਂ ਨੂੰ ਤਰੀਕਤ ਪੜ੍ਹਾਉਣੀ, ਹਕੀਕਤਿਆਂ ਨੂੰ ਹਕੀਕਤ, ਮਾਰਫਤਿਆਂ ਨੂੰ ਮਾਰਫਤ ਪੜ੍ਹਾਉਣੀ। ਉਹ ਕਿਤੇ ਸ਼ਰੀਅਤ ਵਾਲੇ ਮਾਰਫਤ ਵਾਲਿਆਂ ਦੀਆਂ ਗੱਲਾਂ ਸੁਣ ਲੈਣ, ਕਹਿਣ ਵੀਰ ਜੀ ਤੁਸੀਂ ਦੋ ਤਰ੍ਹਾਂ ਦੀ ਪੜ੍ਹਾਈ ਕਰਦੇ ਹੋ, ਇੱਕ ਪਾਸੇ ਤਾਂ ਹੋਰ ਤਰ੍ਹਾਂ ਬੋਲਦੇ ਹੋ, ਇੱਕ ਪਾਸੇ ਤੁਸੀਂ ਬਿਲਕੁਲ ਹੀ ਉਲਟ ਬੋਲਦੇ ਹੋ। ਬੁੱਲਾ ਕਹਿੰਦੇ ਸੀ ਨਾ, ਪਾਠਨ ਵਾਜਾਂ ਚਿੱਕੜ ਰੋਜੇ ਮੁੱਲਾਂ ਦੇ ਗੱਲ ਫਾਰੀ, ਕਿੱਥੇ ਪੜ੍ਹਾਈ ਦੂਸਰੀ ਹੈ, ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਪੰਜੇ ਕਬੂ ਚੱਲਣਾ ਆਇਆ ਪੰਜੇ ਵਕਤ ਮਸੀਤ, ਕਿੱਥੇ ਇਹਦੇ ਬਿਲਕੁਲ ਹੀ ਉਲਟ ਪੜ੍ਹਾਈ ਹੈ। ਉਹਨੇ ਪਾਠਨ ਵਾਜਾਂ ਕਹਿ ਦਿੱਤੀਆਂ, ਰੋਜ਼ਿਆਂ ਨੂੰ ਚਿੱਕੜ ਕਹਿ ਦਿੱਤਾ। ਜਿਹੜਾ ਮੁੱਲਾ ਇਹ ਪੜ੍ਹਾਉਂਦਾ ਉਹ ਕਹਿੰਦਾ ਇਹਨੂੰ ਫਾ ਦੇ ਕੇ ਮਾਰ ਦੋ, ਗਲਤ ਗੱਲ ਕਰਦਾ। ਸੋ ਇਹ ਬਾਤ ਜਗਿਆਸੂ ਦੀ ਅਵਸਥਾ ਦੇ ਨਾਲ ਸੰਬੰਧ ਰੱਖਦੀ ਹੈ। ਉਹੀ ਚੀਜ਼ ਜਿਹੜੀ ਹੈ ਸਵਾਂਤੀ ਬੂੰਦ ਕੇਲੇ ਦੇ ਵਿੱਚ ਪੈ ਜਾਵੇ ਤਾਂ ਕਪੂਰ ਬਣ ਜਾਂਦਾ, ਸਿਪ ਵਿੱਚ ਪੈ ਜਾਵੇ ਮੋਤੀ ਬਣ ਜਾਂਦੀ ਹੈ, ਪਪੀਏ ਦੇ ਪਪੀਏ ਨੂੰ ਮਿਲ ਜਾਵੇ ਇੱਕ ਸਾਲ ਵਾਸਤੇ ਉਹਦੀ ਪਿਆਸ ਬੁੱਝ ਜਾਇਆ ਕਰਦੀ, ਪਰ ਜੇ ਸੱਪ ਦੇ ਮੂੰਹ ਚ ਪੈ ਜਾਵੇ ਬਹੁਤ ਭਿਆਨਕ ਕਿਸਮ ਦੀ ਜ਼ਹਿਰ ਬਣ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ ਜੋ ਵਚਨ ਨੇ ਉਹ ਫਰਕ ਹੋਇਆ ਕਰਦਾ, ਫਰਕ ਆਇਆ ਕਰਦਾ ਵੀ ਉਹਦੇ ਅਧਿਕਾਰੀ ਤਾਂ ਹੈ ਨੀ, ਵਚਨ ਚੱਲ ਰਹੇ ਨੇ ਮਾਰਫਤ ਦੇ, ਉਹ ਸੁਣ ਕੇ ਆਪਣੀ ਨੌਲੇਜ ਦੇ ਸਟੋਰ ਚ ਜਮ੍ਹਾਂ ਕਰ ਲੈਂਦਾ, ਉਹਦੇ ਉੱਤੇ ਅਸਰ ਨਹੀਂ ਹੁੰਦਾ। ਫਰਕ ਹੋਇਆ ਕਰਦਾ, ਇੱਕ ਮਹਾਤਮਾ ਦੇ ਕੋਲ ਇੱਕ ਜਗਿਆਸੂ ਆਇਆ, ਵਾਰ ਵਾਰ ਕਰੀ ਜਾਂਦਾ, ਕਹਿੰਦਾ ਜੀ ਮੈਨੂੰ ਐਸੀ ਕੋਈ ਜੁਗਤ ਦੱਸੋ ਜਿਹਦੇ ਨਾਲ ਮੈਂ ਪਾਰ ਹੋਵਾਂ। ਉਹ ਜਦ ਨਾ ਹਟਿਆ ਖਜੂਰ ਖੜੀ ਸੀ, ਕਹਿੰਦਾ ਖਜੂਰ ਤੇ ਚੜ ਜਾ, ਸ਼ਿਖਰ ਚਲਿਆ ਗਿਆ। ਕਹਿੰਦਾ ਹੁਣ ਦਿਓਗੇ ਉਪਦੇਸ਼? ਕਹਿੰਦੇ ਨਾ, ਮੈਂ ਉਪਦੇਸ਼ ਜਦ ਦੇਣਾ ਜਦ ਤੂੰ ਇੱਥੋਂ ਛਾਲ ਮਾਰ ਕੇ ਅੱਧ ਜਾਏਗਾ। ਛਾਲ ਮਾਰ, ਛਾਲ ਮਾਰੀ, ਕਹਿੰਦਾ ਹਾਂ ਮੂਆ, ਕਹਿੰਦੇ ਖਦਾ ਹੂਆ। ਸਾਰਾ ਹੀ ਝਗੜਾ ਦੇਹ ਦੇ ਆਸ ਦਾ ਹੈ, ਮੈਂ ਦਾ ਹੈ, ਇਹ ਮੈਂ ਨਹੀਂ ਮਰਦੀ। ਇਹਦਾ ਨੁਕਸਾਨ ਕੀ ਹੁੰਦਾ? ਜਿੰਨਾ ਚਿਰ ਮੈਂ ਨਹੀਂ ਮਰਦੀ, ਇਹਦਾ ਜੰਮਣ ਮਰਨ ਨਹੀਂ ਛੁੱਟ ਸਕਦਾ, ਮੁੜ ਮੁੜ ਜੰਮੇਗਾ, ਮੁੜ ਮੁੜ ਮਰੇਗਾ, ਮੁੜ ਮੁੜ ਜੰਮੇਗਾ, ਬਾਰ ਬਾਰ ਜੰਮੇਗਾ। ਕਿੰਨਾ ਦੁੱਖ ਪਾਇਆ ਮੈਂ ਨੇ, ਨਹੀਂ ਮਾਰਦਾ ਬੰਦਾ, ਮੈਂ ਤਾਂ ਛੱਡਦਾ ਹੀ ਨਹੀਂ ਹੈ। ਸਾਰੀ ਜ਼ਿੰਦਗੀ ਪਾਠ ਕਰੀ ਜਾਓ, ਸਾਰੀ ਜ਼ਿੰਦਗੀ ਨਾਮ ਜਪੀ ਜਾਓ, ਆਪਣੀ ਹੋਂਦ ਨੂੰ ਨਹੀਂ ਕਦੇ ਵੀ ਹਿਲਾਉਂਦਾ, ਉਹਨੂੰ ਸਮਾਂ ਹੋਰ ਮਜ਼ਬੂਤ ਕਰੀ ਜਾਂਦਾ। ਸੰਤ ਬਣ ਗਿਆ ਵੱਡਾ, ਲੋਕਾਂ ਚ ਮਹਿਮਾ ਫੈਲ ਗਈ, ਫੁੱਲਾਂ ਦੀਆਂ ਬਾਰਿਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਤਸਵੀਰਾਂ ਲੈਣੀਆਂ ਸ਼ੁਰੂ ਹੋਈਆਂ। ਉਹ ਬਿਮਾਰੀ ਵੱਧ ਗਈ, ਘਟੀ ਨਹੀਂ ਹੈ, ਬਹੁਤ ਜ਼ਿਆਦਾ ਦੂਰ ਤੱਕ ਚਲੀ ਗਈ। ਕਹਿ ਕੇ ਦੇਖ ਲਓ ਉਹਨੂੰ ਕੋਈ ਗੱਲ ਜੇ ਕਦੇ ਸਹਿ ਜਾਵੇ, ਕਿਉਂਕਿ ਬਿਮਾਰੀ ਵਧਾਉਣ ਵਾਲੀਆਂ ਬਾਤਾਂ ਨੇ, ਸਾਰੀਆਂ ਘਟਾਉਣ ਵਾਲੀਆਂ ਨਹੀਂ ਹੈ। ਸੋ ਇਸ ਕਰਕੇ ਘਟਾਉਂਦਾ ਐ ਨਹੀਂ, ਅੰਦਰ ਵਿਚਾਰ ਤੋਂ ਹੀਣਾ ਹੈ, ਖਾਲੀ ਹੈ, ਅਸਲੀਅਤ ਨੂੰ ਨਹੀਂ ਮੰਨਦਾ। ਪਹਿਲਾਂ ਤਾਂ ਗੱਲ ਹੀ ਨਹੀਂ ਸਮਝ ਆਉਂਦੀ ਵੀ ਇਹ ਕੀ ਕਹੀ ਜਾਂਦੇ ਨੇ ਗੁਰੂ ਸਾਹਿਬ, ਪਤਾ ਹੀ ਨਹੀਂ ਲੱਗਦਾ। ਗੁਰੂ ਸਾਹਿਬ ਕਹਿੰਦੇ ਜੇ ਲੰਘਣਾ ਟਾਈਮ ਥੋੜਾ ਹੀ ਹੈ, ਪਿਆਰਿਆ ਬਹੁਤਾ ਨਹੀਂ ਹੈਗਾ, ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਆ ਜਾਵੇ। ਗੱਲ ਸਮਝ ਲੈ, ਮੋਟੀ ਹੈਗੀ ਗੱਲ, ਕੋਈ ਤੱਤਵੇਤਾ ਮਹਾਂਪੁਰਸ਼ ਤੋੜ ਲੈ, ਉਹਦੇ ਵਚਨਾਂ ਨੇ ਤੈਨੂੰ ਤਾਰਨਾ, ਨਹੀਂ ਤਰਨੀ ਹੋਣਾ ਤੈਨੂੰ ਪੜ੍ਹੀ ਜਾ ਜਿਹੜਾ ਪੈਣਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਫ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਸਾਫ, ਪੜ੍ਹਿਆ ਜੇਤਾ ਵਰਸ ਵਰਸ, ਪੜ੍ਹਿਆ ਜੇਤੇ ਮਾਸ, ਪੜ੍ਹਿਆ ਜੇਤੀ ਆਰਜਾ, ਪੜ੍ਹਿਆ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ। ਹੋਰ ਹਮੈ ਚੱਖਣਾ ਚਾਹ, ਜੇ ਤਾਂ ਇੱਕ ਗੱਲ ਬੁਝਲੀ ਤਾਂ ਲੰਘ ਗਿਆ, ਨਹੀਂ ਤਾਂ ਪਸ਼ੂ ਦਾ ਪਸ਼ੂ ਰਹਿ ਗਿਆ। ਆਵਣ ਆਏ ਸ੍ਰੇਸ਼ਟ ਮੈਂ ਬਿਨ ਬੂਝੇ ਪਸਟੋ, ਇੱਥੇ ਮਹਾਰਾਜ ਨੇ ਬੂਝੇ ਕਿਹਾ, ਜਾਣਿਆ ਨਹੀਂ ਕਿਹਾ, ਜਾਣਨਾ ਹੈਗਾ ਬੁੱਧੀ ਮੰਡਲ ਦੀ ਗੱਲ, ਜਾਣਦੀ ਦੁਨੀਆਂ ਸਾਰੀ ਹੈ। ਕਥਾਕਾਰਾਂ ਦੀਆਂ ਕਥਾ ਸੁਣ ਲਓ, ਅੱਖਾਂ ਚੋਂ ਹੰਝੂ ਲਿਆ ਦੇਣਗੇ, ਇੱਕ ਵਾਰੀ ਐਂ ਲੱਗੂ ਵੀ ਪਤਾ ਨਹੀਂ ਇਹ ਪਹੁੰਚੇ ਹੋਏ ਨੇ, ਲੇਕਿਨ ਆਪ ਕਿਤੇ ਵੀ ਨਹੀਂ ਗਏ ਹੁੰਦੇ। ਮੈਮਰੀ ਦੇ ਵਿੱਚ, ਯਾਦਦਾਸ਼ਤ ਦੇ ਵਿੱਚ ਬਾਤਾਂ ਸਮਾਈਆਂ ਹੁੰਦੀਆਂ ਬੁੱਧੀ ਮੰਡਲ ਚ, ਉਹਨਾਂ ਨੂੰ ਬਾਹਰ ਕੱਢ ਕੱਢ ਕੇ ਲੋਕਾਂ ਤੋਂ ਆਸ਼ਾਸ਼ ਲੈ ਲੈਂਦੇ ਨੇ, ਲੇਕਿਨ ਹਉਮੈ ਚ ਬੰਨੇ ਹੁੰਦੇ, ਅਸਲੀਅਤ ਨਹੀਂ ਪਤਾ ਹੁੰਦਾ। ਸੋ ਇਸ ਕਰਕੇ ਤਿੰਨ ਬੰਦੇ ਦੁਖੀ ਨੇ ਸੰਸਾਰ ਚ। ਪਹਿਲਾ ਹੈ ਅਸ਼ਰਧਕ, ਜਿਹਨੂੰ ਸ਼ਰਧਾ ਨਾ ਹੋਵੇ। ਦੂਸਰਾ ਹੈ ਕਰਦਾ ਅਗਿਆਨੀ, ਜਿਹਨੂੰ ਆਪਣੇ ਆਪ ਦਾ ਪਤਾ ਨਹੀਂ ਮੈਂ ਕੌਣ। ਤੀਸਰਾ ਹੁੰਦਾ ਸੰਸੇਵਾਨ, ਪਤਾ ਸੰਤ ਕਹੀ ਜਾਂਦੇ ਆ ਤੂੰ ਆ, ਉਹਨੂੰ ਸੰਸਾ ਪਿਆ ਹੁੰਦਾ ਵੀ ਗਲਤ ਹੈ। ਫਿਰ ਜੇ ਮੈਂ ਇਹ ਮੰਨ ਲਿਆ ਆਪਣੇ ਆਪ ਨੂੰ ਦੇਹ ਦੇ ਹੱਥ ਤੋੜਤਾ, ਫਿਰ ਮੇਰੇ ਤਾਂ ਬਾਲ ਬੱਚੇ ਨੇ, ਮੇਰੀ ਜ਼ਮੀਨ ਜਾਇਦਾਦ ਹੈ, ਮੇਰਾ ਨਾਂ ਹੈ, ਮੈਨੂੰ ਮੇਰੇ ਮਿੱਤਰ ਨੇ, ਮੇਰਾ ਕਾਰੋਬਾਰ ਹੈ, ਬੜਾ ਪ੍ਰੋਬਲਮ ਹੈ ਜ਼ਬਰਦਸਤ। ਫਿਰ ਕੀ ਹੋਏਗਾ ਜੇ ਮੈਂ ਦੇਹ ਨਾ ਮੰਨਿਆ। ਗੁਰੂ ਦਸਵੇਂ ਪਾਤਸ਼ਾਹ ਨੂੰ ਪੀਰ ਬੁੱਧੂ ਸ਼ਾਹ ਨੇ ਆਹੀ ਗੱਲ ਕਹੀ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡਾ ਵਚਨ ਮੈਂ ਸਮਝ ਗਿਆ, ਪਰ ਇੱਕ ਸ਼ੰਕਾ ਮੇਰੇ ਅੰਦਰ ਰਹਿ ਗਿਆ। ਉਹ ਇਹ ਰਹਿ ਗਿਆ, ਤੁਸੀਂ ਕਹਿੰਦੇ ਹੋ ਇੱਥੇ ਮੈਨੂੰ ਕਹਿੰਦੇ ਹੋ ਵੀ ਤੂੰ ਆਪਣਾ ਆਪ ਛੱਡ ਦੇ, ਤੇ ਤੁਸੀਂ ਤਾਂ ਫੌਜਾਂ ਰੱਖੀਆਂ ਹੋਈਆਂ ਨੇ, ਯੁੱਧ ਦੀਆਂ ਤਿਆਰੀਆਂ ਕਰ ਰਹੇ ਹੋ, ਟ੍ਰੇਨਿੰਗਾਂ ਦੇ ਰਹੇ ਹੋ, ਇਹ ਦੋ ਗੱਲਾਂ ਕਿਵੇਂ ਹੋਈਆਂ ਇਕੱਠੀਆਂ? ਮਹਾਰਾਜ ਕਹਿੰਦੇ ਬੁੱਧੂ ਸ਼ਾਹ ਤੈਨੂੰ ਭੁਲੇਖਾ ਲੱਗ ਗਿਆ, ਅਸੀਂ ਕੁਛ ਨਹੀਂ ਕਰ ਰਹੇ, ਜੋ ਕੁਛ ਹੋ ਰਿਹਾ ਪਰਮੇਸ਼ਰ ਦੇ ਹੁਕਮ ਚ ਹੋਏ ਰਿਹਾ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਲੈ, ਇਹ ਹੋਣਾ ਹੀ ਹੈ ਐਵੇਂ ਜਿਵੇਂ ਹੋਣਾ, ਜਿਵੇਂ ਤੂੰ ਦੇਖਦਾ ਅਸੀਂ ਵੀ ਐਂ ਦੇਖਦੇ ਹਾਂ, ਸਾਨੂੰ ਕੋਈ ਲਗਾਉ ਨਹੀਂ ਹੈ ਕਿਸੇ ਗੱਲ ਨਾਲ ਵੀ। ਉਹ ਕਿਰਿਆ ਹੋਇਆ ਕਰਦੀ ਹੈ, ਕਿਰਿਆ ਸ਼ੱਕ ਪਾ ਦਿੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਸੰਸੇਵਾਨ ਜਿਹੜਾ ਹੈ ਤੇ ਅਗਿਆਨੀ ਹੈ, ਅਸ਼ਰਧਕ ਹੈ, ਇਹਨਾਂ ਨੂੰ ਆਪਣੇ ਸਰੂਪ ਦਾ ਨਹੀਂ ਪਤਾ ਹੁੰਦਾ। ਉਹ ਸਰੂਪ ਭੁੱਲ ਗਿਆ ਕਿਉਂਕਿ ਭੁਲੇਖਾ ਪੈ ਗਿਆ ਮਨ ਦੇ ਅੰਦਰ, ਭਰਮ ਪੈ ਗਿਆ। ਭਰਮ ਜਿਹੜੀ ਹੈ ਉਹ ਬੜੀ ਮਾੜੀ ਚੀਜ਼ ਹੈ। ਮਹਾਰਾਜ ਜੀ ਇੱਕ ਸਾਖੀ ਸੁਣਾਇਆ ਕਰਦੇ ਸੀ, ਬੜੀ ਉਹ ਸਿਖਾਲੀ ਜੀ ਸੀ। ਉਹ ਇਹ ਸੀ ਕਿ ਜਦ ਰਾਜਸਥਾਨ ਦੀ ਨਹਿਰ ਬਣੀ, ਕੱਲ ਦੀਆਂ ਗੱਲਾਂ ਨੇ, ਉਹ ਠੇਕੇਦਾਰ ਨੇ ਪੁਲ ਬਣਾਇਆ, ਉੱਥੇ ਲੱਕੜਾਂ ਕੱਟਤੀਆਂ ਵੀ ਕੋਈ ਗੱਡਾ ਮਾਰ ਕੇ ਤੋੜ ਨਾ ਦੇਵੇ, ਸੀਮੈਂਟ ਅਜੇ ਗਿੱਲਾ। ਉਹ ਵੱਡੀਆਂ ਗੱਡਾਂ ਲੱਕੜਾਂ ਆਦਮੀ ਕਰਦੀਆਂ ਗੜਤੀਆਂ ਚਾਰ, ਅਣਜਾਣ ਉਹਨਾਂ ਤੋਂ ਸ਼ਹਿਰ ਨੂੰ ਜਾਣ ਵਾਸਤੇ ਸਜਰੇ ਤੁਰਿਆ ਕਰਦੇ ਸੀ। ਉਹਨਾਂ ਦਿਨਾਂ ਚ ਕੋਈ ਸਵਾਰੀਆਂ ਨਹੀਂ ਸੀ ਹੁੰਦੀਆਂ, ਪੈਦਲੇ ਚੱਲਦੇ ਹੁੰਦੇ। ਉਹ ਸ਼ਹਿਰ ਜਾਣਾ ਸੀ, ਤਿੰਨ ਚਾਰ ਬੰਦੇ ਇਕੱਠੇ ਹੋ ਕੇ ਤੁਰ ਪਏ। ਜਦ ਉਹ ਨਹਿਰ ਦੇ ਪੁਲ ਤੇ ਆਏ ਤਾਂ ਉਹਨਾਂ ਚ ਇੱਕ ਬ੍ਰਾਹਮਣ ਸੀ। ਉਹ ਕਹਿਣ ਲੱਗਾ ਠਹਿਰੋ ਠਹਿਰੋ, ਕਹਿੰਦਾ ਦੇਖਤਾ ਲਓ ਪਹਿਲਾਂ ਦੇਖੋ, ਕਹਿੰਦਾ ਉਹ ਬੰਦੇ ਖੜੇ ਨੇ ਚਾਰ, ਇਹ ਆਪਾਂ ਨੂੰ ਲੁੱਟ ਲੈਣਾ ਇਹਨਾਂ ਨੇ, ਆਪਾਂ ਦਿਨ ਚੜ ਲੈਣ ਦੀ, ਹੋਰ ਬੰਦੇ ਇਕੱਠੇ ਹੋ ਜਾਣ ਫੇਰ ਚੱਲਣ। ਦੁਆ ਬਾਣੀਆਂ ਸੀ, ਉਹਨੇ ਬਹੁਤ ਕੁਛ ਲਿਆਉਣਾ ਸੀ। ਉਹ ਕਹਿਣ ਲੱਗਿਆ ਪੰਡਿਤ ਜੀ ਤੁਸੀਂ ਤਾਂ ਕਮਾਲ ਹੀ ਕਰਤੀ, ਸਾਜ ਤਾਂ ਬੜੇ ਧਿਆਨ ਦੇ ਸੀਗੇ, ਚਲੋ ਰਸਤੇ ਤੋਂ ਲਾਂਭੇ ਹੋ ਕੇ ਬਹਿ ਜਾਈਏ, ਦੇਖ ਨਾ ਲੈਣ, ਹੌਲੀ ਹੌਲੀ ਮੁੜ ਚੱਲੇ। ਉਹ ਮੁੜ ਗਏ ਤੇ ਉਹਨਾਂ ਵਿੱਚ ਇੱਕ ਰਾਜਪੂਤ ਸੀ, ਉਹਦੇ ਮਨ ਚ ਵਾਰ ਵਾਰ ਰਹਿ ਜਾਵੇ ਵੀ ਬੰਦੇ ਨੇ, ਅਸੀਂ ਵੀ ਚਾਰ ਹਾਂ, ਉਹ ਵੀ ਚਾਰ ਨੇ, ਕੁਛ ਤਾਂ ਹੱਥ ਪੈਰ ਮਾਰਾਂਗੇ ਵੀ, ਅਸੀਂ ਕੋਈ ਮੋਮ ਦੀਆਂ ਮੂਰਤੀਆਂ ਤਾਂ ਨਹੀਂ ਨਾ ਪਜਾ ਕੇ ਲੁੱਟ ਲੈਣਗੇ, ਡੰਡੇ ਸਾਡੇ ਹੱਥਾਂ ਚ ਨੇ, ਗੰਡਾਸੀਆਂ ਫੜੀਆਂ ਹੋਈਆਂ, ਬਾਸੇ ਫੜੇ ਹੋਏ ਨੇ। ਉਹ ਇੱਟਾਂ ਚੂਲੀਆਂ ਉਹਨੇ ਪੱਲਾ ਭਰ ਕੇ ਮਾਰੀ ਗਿਆ, ਉਹ ਇੱਟ ਲੱਗੀ ਜਾ ਕੇ ਲੱਕੜੀ ਚ, ਦੇਖਿਆ ਵੀ ਇਹ ਤਾਂ ਹਰਕਤ ਨਹੀਂ ਕਰਦੀ, ਹੋਰ ਨੇੜੇ ਹੋ ਗਿਆ, ਸਮਝ ਗਿਆ ਵੀ ਲੱਕੜ। ਉਹਨਾਂ ਕੋਲ ਆ ਕੇ ਕਹਿਣ ਲੱਗਿਆ ਵੀ ਲੱਕੜ ਹੈ, ਐਵੇਂ ਆਪਣਾ ਟਾਈਮ ਖਰਾਬ ਹੁੰਦਾ, ਆਪਾਂ ਨਿਕਲ ਚੱਲੀਏ। ਕਹਿੰਦੇ ਨਾ ਨਾ ਨਾ, ਅਸੀਂ ਤਾਂ ਨਹੀਂ ਮੰਨਦੇ, ਉਹਦੇ ਉਹਲੇ ਖੜੇ ਹੋਣੇ ਲੱਕੜ ਦੇ ਪੁਲ ਦੇ ਥੱਲੇ ਵੜ ਗਏ ਹੋਣੇ ਨੇ, ਅਸੀਂ ਤਾਂ ਚਾਰ ਦੇਖੇ ਨੇ। ਉਹ ਦਿਨ ਚੜ ਗਿਆ, ਦਿਨ ਚੜਿਆ ਤਾਂ ਹੋਰ ਵੀ ਬੰਦੇ ਆ ਗਏ, ਕਈ ਰੋਕ ਲਏ ਉਹਨਾਂ ਨੇ, ਕਹਿੰਦੇ ਲੁੱਟਣ ਵਾਲੇ ਖੜੇ ਨੇ, ਕਾਫੀ ਸਾਰੇ ਹੋ ਗਏ ਤਾਂ ਆਏ ਉੱਥੇ, ਨਾ ਕੋਈ ਬੰਦਾ, ਨਾ ਕੋਈ ਪੈਰ, ਨਾ ਕੋਈ ਲੈਣ, ਨਾ ਕੋਈ ਲੈਣ। ਇਹਨੂੰ ਕੀ ਕਹਿੰਦੇ ਨੇ, ਇਹਨੂੰ ਭਰਮ ਕਿਹਾ ਜਾਂਦਾ, ਗੱਲ ਹੋਵੇ ਨਾ ਕੋਈ ਵੀ ਲੇਕਿਨ ਭਰਮ ਪੈ ਜਾਵੇ। ਮਹਾਰਾਜ ਕਹਿੰਦੇ ਐਸੇ ਤਰ੍ਹਾਂ ਦੇ ਨਾਲ ਬੰਦੇ ਨੂੰ ਨਾ ਅਣ ਹੋਇਆ ਭਰਮ ਪੈ ਗਿਆ। ਕਹਿੰਦੇ ਉਹਦੇ ਨਾਲ ਕੀ ਹੋਇਆ, ਆਪਣੇ ਆਪ ਨੂੰ ਇਹ ਭੁੱਲ ਗਿਆ, ਐ ਪੜ ਲਓ, ਤੈਨੂੰ ਪੈ ਗਿਆ ਪਰਮ ਮਨਾ ਮੇਰਿਆ, ਆਪਣਾ ਸਰੂਪ ਭੁੱਲਿਆ, ਪੈ ਗਿਆ ਪਰਮ
ਮਨਾ ਮੇਰਿਆ ਆਪਣਾ
ਅਜੀਬ ਬਾਤ ਹੋ ਗਈ, ਗੱਲ ਹੋਰ ਹੈ, ਅਸੀਂ ਹੋਰ ਮੰਨਦੇ ਹਾਂ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਅਨਲਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮੈਂ, ਮਰ ਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਜਿਹਾ ਜਿਹਾ ਮੰਨਦੇ ਆ ਉਹ ਅਸਲੀਅਤ ਨਹੀਂ। ਅਸੀਂ ਕਹਿੰਦੇ ਮੈਂ ਬਰਿਆਮ ਸਿੰਘ ਆ, ਮੇਰਾ ਫਲਾਣਾ ਥਾਂ ਆ, ਮੇਰੇ ਫਲਾਣੇ ਬੱਚੇ ਨੇ, ਮੇਰੀ ਫਲਾਣੀ ਪ੍ਰੋਪਰਟੀ ਆ, ਮੇਰੀ ਉਮਰ ਇੰਨੀ ਹੋ ਗਈ, ਮੈਂ ਇੰਨਾ ਪੜਿਆ ਹੋਇਆ, ਮੈਂ ਮੇਰੀ ਜਾਤ ਆ, ਮੈਂ ਇਹ ਚੀਜ਼ ਨੂੰ ਮੰਨਦਾ, ਉਹਨੂੰ ਨੀ ਮੈਂ ਮੰਨਦਾ। ਇਹ ਬਾਤ ਹੈ ਹੀ ਨਹੀਂ ਬਿਲਕੁਲ, ਆਈ ਸਮਝ ਨਹੀਂ ਆਉਂਦੀ ਗੱਲ। ਇਸੇ ਕਰਕੇ ਇਹਨੂੰ ਬੇਖਮ ਬੋਲਦਾ, ਗਾਵੈ ਕੋ ਵਿਦਿਆ ਬੇਖਮ ਵਿਚਾਰ। ਬਹੁਤ ਬਿਖਮ ਵਿਦਿਆ ਹੈ, ਸਮਝ ਨਹੀਂ ਆਉਂਦੀ। ਦੋ ਤਰ੍ਹਾਂ ਦੀ ਪੜ੍ਹਾਈ ਹੈ, ਇੱਕ ਪੜ੍ਹਾਈ ਹੈ ਬੁੱਧੀ ਮੰਡਲ ਦੀ, ਉਹਦੇ ਚ ਪੀ ਐਚ ਡੀ, ਡੀ ਲਿਟ, ਹੋਰ ਇਦੋਂ ਵੀ ਜ਼ਿਆਦਾ ਪੰਜ ਚਾਰ ਹੋਰ ਕਰ ਲਈਆਂ, ਇਹ ਪੜ੍ਹਾਈਆਂ ਨੇ। ਲੇਕਿਨ ਉਹ ਬਿਲਕੁਲ ਅਨਪੜ੍ਹ ਹੈ, ਟੋਟਲੀ। ਮਹਾਰਾਜ ਕਹਿੰਦੇ ਅਨਪੜ੍ਹ ਨਹੀਂ ਹੈ, ਮੂਰਖ ਵੀ ਨਾਲ ਹੈ। ਪੜ੍ਹਿਆ ਮੂਰਖ ਆਖੀ ਹੈ, ਜਿਸ ਵਿਚ ਲੱਭ ਲੋਭ ਅਹੰਕਾਰ, ਪੜ੍ਹੇ ਹੋਏ ਅਹੰਕਾਰ ਦੀ ਗੱਲ ਕਰਦੇ ਨੇ ਨਾ। ਅੱਜ ਅਖਬਾਰ ਚ ਲਿਖਿਆ ਹੋਇਆ ਸੀ, ਇੱਕ ਪੜ੍ਹਿਆ ਹੋਇਆ ਬੋਲਦਾ, ਕਹਿੰਦਾ ਸੰਤ ਪੁਣਾ ਸੰਸਾਰ ਚੋਂ ਸਿੱਖਾਂ ਚੋਂ ਟੋਟਲੀ ਖਤਮ ਕਰੋ ਤਾਂ ਇਹਨਾਂ ਦਾ ਭਲਾ ਹੋਣਾ। ਅਸੀਂ ਕਹਿੰਦੇ ਵੀ ਸੰਤ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਕਿਵੇਂ ਕੱਢੋਗੇ ਤੁਸੀਂ, ਆ ਜਾਣਾ ਸਮਾਂ। ਉਹ ਵੀ ਇੱਕ ਪਹਿਲਾਂ ਆਇਆ ਸੀਗਾ, ਉਹ ਲੱਗ ਗਿਆ ਸੀ ਕੱਢਣ, ਉਹ ਹਰੀ ਰਾਮ ਜਿੱਥੇ ਸੀ ਵਾਹਿਗੁਰੂ ਲਿਖਦੇ, ਗੁਰੂ ਗ੍ਰੰਥ ਸਾਹਿਬ ਤੇ ਲਿਖਤਾ ਉਹਨੇ ਵਾਹਿਗੁਰੂ। ਉਹ ਐਸੇ ਅਸ਼ਬਦਕ ਬੰਦੇ ਆ ਜਾਇਆ ਕਰਦੇ ਨੇ ਜੋ ਗੁਰੂ ਦੇ ਸਿਧਾਂਤ ਨੂੰ ਬਦਲ ਦਿੰਦੇ। ਇਹ ਠੀਕ ਹੈ ਬਈ ਸਾਧੂ ਹੈ ਨਹੀਂ, ਜਿੱਥੇ ਦੀਆਂ ਅਸੀਂ ਬਾਤਾਂ ਕਰਦੇ ਹਾਂ ਨਾ, ਜਿਹੜੀਆਂ ਗੱਲਾਂ, ਉਸ ਪਾਏ ਦਾ ਕੋਈ ਹੈ ਨਹੀਂ। ਲੇਕਿਨ ਹੋਣਾ ਵੀ ਹੈ ਸਾਡੀ ਖੋਜ ਗੱਲ ਤਾਂ ਸਾਡੇ ਹੈ ਨੀ ਕਿਸਮਤ ਚ, ਕਿਸਮਤ ਚ ਹੋਵੇ ਪੂਰਵ ਕਰਮ ਅੰਕਰ ਜਾ ਪ੍ਰਗਟਿਓ ਪੇਟਿਓ ਪੁਰਖ ਰਸਕ ਵੈਰਾਗ, ਸਾਡਾ ਕਰਮ ਇਹ ਨੀ ਬਣਦਾ ਕਲਯੁਗ ਦੇ ਵਿੱਚ ਵੀ ਐਸੇ ਰਸਕ ਵਿਰਾਗੀ ਨਾਲ ਮੇਲ ਹੋ ਜਾਏ। ਮਿਥੇ ਅੰਧੇਰ ਮਿਲ ਧਾਰ ਨਾਲ ਨਿਸ਼ਾਨੀ ਹੈ ਕਿ ਹਨੇਰਾ ਅੰਦਰੋਂ ਮਿਲ ਜਾਂਦਾ, ਤੇ ਜਿਹੜੀ ਸੁਰਤ ਜਨਮਾਂ ਜਨਮਾਂਤਰਾਂ ਨੂੰ ਸੁੱਤੀ ਪਈ ਹੈ ਉਹ ਜਰੇ ਜਾਗ ਪੈਂਦੀ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਮਿਲਦਾ ਹੈ, ਨਹੀਂ ਮਿਲਦਾ ਨਹੀਂ, ਕੋਲੇ ਰਹਿ ਜਾਂਦਾ, ਨੇੜੇ ਹੀ ਕੋਲੇ ਬੈਠਾ ਰਹਿ ਜਾਂਦਾ। ਅਣਹੋਂਦ ਨਹੀਂ ਹੈ ਜਿਹੜਾ ਮਹਾਰਾਜ ਨੇ ਇੰਨੀ ਉਪਮਾ ਕਰੀ ਹੈ ਸਾਧੂ ਦੀ, ਉਹ ਕਹਿੰਦੇ ਬਿਨਾਂ ਸਾਧੂ ਦੇ ਲੰਘੇ ਨਹੀਂ ਹੁੰਦਾ, ਐਸਾ ਗੁਰਮਤਿ ਦਾ ਸਿਧਾਂਤ ਹੈ ਵੀ ਸਾਧੂ ਦੀ ਸੰਗਤ ਕਰਨੀ ਉਹ ਪੈਣੀ ਹੈ ਤੁਹਾਨੂੰ, ਪਰ ਇਹ ਹੈ ਵੀ ਸਾਧੂ ਮਿਲਦਾ ਨਹੀਂ ਹੈ, ਔਖਾ ਹੈ, ਬਹੁਤ ਰੇਅਰ ਹੈ। ਤੱਤਵੇ ਤਾਂ ਮਹਾਂਪੁਰਸ਼ ਨੇ, ਗੱਲਾਂ ਬਾਤਾਂ ਵਾਲੇ ਬਥੇਰੇ ਮਿਲ ਜਾਣਗੇ, ਮੈਂ ਇੰਨਾ ਪ੍ਰਚਾਰ ਕਰ ਲਿਆ, ਮੈਂ ਇੰਨਾ ਮੁਰ ਸਿਖਾਤਾ, ਮੈਂ ਕਰਤਾ, ਉਹ ਜਿਹੜੇ ਸਾਧੂ ਨੂੰ ਇਹਨਾਂ ਗੱਲਾਂ ਨੂੰ ਗਿਣਦੇ ਹੀ ਨਹੀਂ ਵੀ ਇਹ ਤਾਂ ਐਵੇਂ ਹੋਮਿਆਂ ਦੇ ਵਿੱਚ ਅਜੇ ਭੁੱਲਿਆ ਫਿਰਦਾ ਗਿਆਨ ਦੇ ਅੰਦਰ। ਅਸਲੀ ਬਾਤ ਉਹ ਅਸਲੀ ਬਾਤ ਹੋਰ ਹੈ ਜਮਾਂ ਹੀ, ਬਿਲਕੁਲ ਜਿਹੜੀ ਅੰਦਰਲੀ ਪੜ੍ਹਾਈ ਹੈ ਉਹ ਹੋਰ ਹੈ, ਜਿਹੜੀ ਬਾਹਰਲੀ ਪੜ੍ਹਾਈ ਹੈ ਉਹ ਕਿਸੇ ਕਿਨਾਰੇ ਨਹੀਂ ਪਹੁੰਚਾਉਂਦੀ, ਰੋਟੀ ਰਾਟੀ ਖਾਣ ਵਾਸਤੇ ਹੈ। ਮਹਾਰਾਜ ਕਹਿੰਦੇ ਰੋਟੀ ਵੀ ਤੈਨੂੰ ਭੁਲੇਖਾ ਹੈ, ਇਹ ਤੇਰੀ ਪ੍ਰਲਬਧ ਤੇਰੇ ਪੈਦਾ ਹੋਣ ਵੇਲੇ ਨਾਲ ਲਿਖੀ ਹੋਈ ਹੈ, ਕਾਇਰੇ ਮਨ ਚਿਤਵਾ ਉਦਮ ਜਾ ਆਹਾਰ ਹਰ ਜਿਉ ਭਰਿਆ, ਸੈਲ ਪੱਤਰ ਮੈਂ ਜਨ ਤੋਂ ਪਾਏ ਤਾਂ ਘਰ ਰਿਖ ਆਗੇ ਕਰ। ਪ੍ਰੋਫੈਸਰ ਪੂਰਨ ਸਿੰਘ ਇੱਕ ਮਹਾਤਮਾ ਦੇ ਨਾਲ ਸਵਾਮੀ ਰਾਮ ਤੀਰਥ ਦੇ ਨਾਲ ਰਹਿੰਦੇ ਹੁੰਦੇ, ਸਵਾਮੀ ਰਾਮ ਤੀਰਥ ਦਾ ਇਹ ਮਤ ਸੀ ਵੀ ਭਾਈ ਕਿਸੇ ਨੂੰ ਨਹੀਂ ਕਹਿਣਾ, ਕਿਸੇ ਨੂੰ ਨਹੀਂ ਇਨਫੋਰਮ ਕਰਨਾ ਬਈ ਜਾ ਰਹੇ ਹਾਂ ਅਸੀਂ, ਆਪਣਾ ਵੇਲਾ ਹੈ 12 ਵਜੇ ਦਾ ਪ੍ਰਸ਼ਾਦਾ ਛਕਣ ਦਾ, ਉਹ ਵਾਹਿਗੁਰੂ ਨੇ ਦੇਣਾ ਹੀ ਦੇਣਾ ਆਪਾਂ ਨੂੰ। ਕਹਿੰਦਾ ਅਸੀਂ ਕਿਹਾ ਕਰੀਏ ਵੀ ਬੜੀ ਅਜੀਬ ਗੱਲ ਕਰ ਰਹੇ ਨੇ ਸਵਾਮੀ ਜੀ, ਜਦ ਦੱਸਣਾ ਹੀ ਨਹੀਂ ਕਿਸੇ ਨੂੰ ਫੇਰ ਪ੍ਰਸ਼ਾਦਾ ਕਿੱਥੋਂ ਆਜੂਗਾ। ਕਹਿੰਦੇ ਇੱਕ ਵਾਰੀ ਅਸੀਂ ਟ੍ਰੇਨ ਦੇ ਵਿੱਚ ਜਾ ਰਹੇ ਸੀ, ਮੈਂ ਕਿਹਾ ਸਵਾਮੀ ਜੀ ਇਨਫੋਰਮ ਕਰ ਦਈਏ ਕਿਸੇ ਨੂੰ ਪ੍ਰਸ਼ਾਦ ਪਾਣੀ 12-1 ਵਜੇ। ਕਹਿੰਦੇ ਨਾ ਭਾਈ, ਉਹ ਦੇਣੇ ਵਾਲਾ ਵਿਸ਼ੰਬਰ ਹੈ, ਇਹ ਇੰਤਜ਼ਾਮ ਉਹਦਾ, ਉਹਨੇ ਆਪੇ ਹੀ ਦੇਣਾ। ਕਹਿੰਦੇ ਅਸੀਂ ਇੱਕ ਸਟੇਸ਼ਨ ਛੋਟੇ ਜਿਹੇ ਤੇ ਸਾਡੀ ਗੱਡੀ ਗਈ, ਉੱਥੇ ਇੱਕ ਸੇਠ ਗਾਰਡ ਦੇ ਨਾਲ ਗੱਲ ਕਰ ਰਿਹਾ ਵੀ ਤੂੰ ਥੋੜਾ ਜਿਹਾ ਚਿਰ ਗੱਡੀ ਕਢਾ ਦੇ, ਇਹਦੇ ਟ੍ਰੇਨ ਦੇ ਵਿੱਚ ਇੱਕ ਮਹਾਤਮਾ ਆ ਰਹੇ ਨੇ, ਮੈਂ ਉਹਨਾਂ ਵਾਸਤੇ ਸਾਰੇ ਸਾਧੂਆਂ ਵਾਸਤੇ ਪ੍ਰਸ਼ਾਦਾ ਲੈ ਕੇ ਆਇਆ, ਹੋਰ ਵੀ ਕੋਈ ਭੁੱਖਾ ਛਕ ਲੇਗਾ, ਟੋਕਰੇ ਭਰੇ ਹੋਏ ਪੂਰੀਆਂ ਵਗੈਰਾ ਦੇ, ਬਣਾ ਕੇ ਸਾਰਾ ਪਕਵਾਨ ਲਿਆਂਦਾ ਹੋਇਆ, ਨੌਕਰ ਨੇ ਢੂੰਡਦੇ ਫਿਰਦੇ ਆ ਵੀ ਕਿਹੜਾ ਮਹਾਤਮਾ। ਫਿਰ ਉਹ ਸਵਾਮੀ ਜੀ ਕਹਿੰਦਾ ਬਾਹਰ ਖੜੇ ਹੋ ਗਏ ਦਰਵਾਜ਼ੇ ਚ, ਉਹਨੇ ਦੂਰੋਂ ਦੇਖ ਲਿਆ ਵੀ ਉਹ ਨੇ, ਜਦੇ ਆ ਗਿਆ ਕਹਿੰਦਾ ਆਹੀ ਨੇ, ਆਹੀ ਆਹੀ ਸੀ ਮੈਨੂੰ ਦਿਸੇ। ਕਹਿਣ ਲੱਗੇ ਸਵਾਮੀ ਜੀ ਪ੍ਰਸ਼ਾਦਾ ਛਕੋ। ਕਹਿੰਦੇ ਹਾਂ ਭਾਈ ਛਕੇਂਗੇ ਕਿਉਂਕਿ ਟਾਈਮ ਹੋ ਗਿਆ। ਕਹਿੰਦਾ ਸਾਨੂੰ ਸਾਰਿਆਂ ਨੂੰ ਕਿਹਾ ਵੀ ਸਭ ਆ ਜਾਓ, ਗਾਰਡ ਨੇ ਕਿਹਾ ਵੀ ਪ੍ਰਸ਼ਾਦਾ ਛਕ ਲਓ, ਕੋਈ ਨੀ ਮੈਂ ਗੱਡੀ ਲੇਟ ਚ ਲੈ ਲਾਂਗਾ। ਉੱਥੇ ਹੀ ਪੰਗਤਾਂ ਲੱਗ ਗਈਆਂ, ਪ੍ਰਸ਼ਾਦਾ ਛਕਿਆ। ਕਹਿੰਦਾ ਮੈਂ ਸੇਠ ਨੂੰ ਪੁੱਛਿਆ ਵੀ ਸੇਠ ਜੀ ਤੁਹਾਨੂੰ ਕੋਈ ਇਤਲਾਹ ਆਈ ਸੀ? ਕਹਿੰਦਾ ਇਤਲਾਹ ਤਾਂ ਮੈਨੂੰ ਨਹੀਂ ਆਈ, ਲੇਕਿਨ ਰੱਬ ਵੱਲੋਂ ਆਈ ਸੀ। ਉਹ ਕਿਵੇਂ? ਕਹਿੰਦਾ ਮੈਨੂੰ ਸੁਪਨਾ ਆਇਆ ਬੜਾ ਹੀ, ਜਿਵੇਂ ਸੱਚਮੁੱਚ ਹੁੰਦਾ ਵੀ ਇੱਕ ਸਾਧੂ 12 ਵਜੇ ਟ੍ਰੇਨ ਤੇ ਇੱਥੇ ਆਉਣਾ, 12 ਵਜੇ ਗੱਡੀ ਖੜਨੀ ਹੈ, ਤੂੰ ਉੱਥੇ ਉਹਨਾਂ ਦੇ ਸਾਰੀ ਜਿਹੜੀ ਮੰਡਲੀ ਆ ਉਹਦੇ ਵਾਸਤੇ ਪ੍ਰਸ਼ਾਦਾ ਬਣਾ ਕੇ ਲੈ ਗਈ, ਪ੍ਰਸ਼ਾਦਾ ਛਕਾ ਕੇ ਆ। ਕਹਿੰਦਾ ਉਹ ਮੈਨੂੰ ਮਹਾਤਮਾ ਵੀ ਦਿਖਾਤੇ ਆਹੀ ਨੇ, ਕਹਿੰਦਾ ਜਿਹੜੇ ਬੈਠੇ ਨੇ। ਕਹਿੰਦਾ ਮੈਂ ਸਵੇਰੇ ਹੀ ਤਿਆਰੀ ਕਰ ਲਈ ਪ੍ਰਸ਼ਾਦੇ ਦੀ, ਮੈਂ ਉਸੇ ਨਿਸ਼ਚੇ ਦੇ ਵਿੱਚ ਇੱਥੇ ਪ੍ਰਸ਼ਾਦਾ ਲੈ ਕੇ ਆ ਗਿਆ। ਕਹਿੰਦਾ ਪ੍ਰੋਫੈਸਰ ਪੂਰਨ ਸਿੰਘ ਕਹਿਣ ਲੱਗਿਆ ਅਸੀਂ ਬੜੇ ਹੈਰਾਨ ਹੋਏ ਵੀ ਕਮਾਲ ਦੀਆਂ ਇਹ ਗੱਲਾਂ ਨੇ, ਉਹ ਗੱਲਾਂ ਚੱਲਦੀਆਂ ਨੇ ਪਰਮੇਸ਼ਰ ਦੇ ਦਰ ਦੀਆਂ। ਬੰਦਾ ਸਾਰੀ ਜ਼ਿੰਦਗੀ ਰੋਟੀ ਕਮਾਉਣ ਤੇ ਖਰਚ ਕਰ ਦਿੰਦਾ, ਜਿਹੜੇ ਕੰਮ ਨੂੰ ਕਰਨਾ ਆ ਉਹਦੇ ਵਾਸਤੇ ਇੱਕ ਸਕਿੰਟ ਨਹੀਂ ਇਹਦੇ ਕੋਲ, ਔਰ ਜੀਵਨ ਬਿਰਥਾ ਗੁਆ ਕੇ ਚਲੇ ਜਾਂਦਾ। ਮੰਨ ਲਓ ਕਰੋੜ ਰੁਪਈਆ ਜੋੜ ਲਿਆ, 10 ਕਰੋੜ ਜੋੜ ਲਿਆ, ਉਹਨੂੰ ਕੀ ਕਰਨਾ, ਲੈ ਕੇ ਜਾਏਗਾ ਨਾਲ, ਉਹ ਦੁਖੀ ਕਰੇਗਾ। ਸਨੇਕਸ ਲੜਨਗੇ, ਇੱਕ ਆਪਣੇ ਲੇਖ ਆਇਆ ਸੀ ਪਿਛਲੀ ਵਾਰੀ ਆਤਮ ਮਾਰ, ਉਹਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਦੇ ਨਾਲ ਦਰਗਾਹ ਜਾ ਕੇ ਸਨੇਕਸ ਡੰਗ ਮਾਰਦੇ ਨੇ ਤੇ ਕਿਵੇਂ ਦੁਖੀ ਹੁੰਦਾ ਜੀ। ਸੋ ਇਸ ਤਰ੍ਹਾਂ ਦੇ ਨਾਲ ਇਹ ਪਰਾ ਲਬਦ ਪਰਮੇਸ਼ਰ ਨੇ ਲਿਖੀ ਹੋਈ ਹੈ, ਉਹਦੇ ਵਾਸਤੇ ਸਾਰੀ ਜ਼ਿੰਦਗੀ ਲਾ ਦੋ। ਜਿਹੜਾ ਕੰਮ ਕਰਨਾ ਉਹਦੇ ਵਾਸਤੇ ਭੋਰਾ ਵੀ ਧਿਆਨ ਨਹੀਂ ਦਿੰਦਾ। ਆਇਆ ਸੀ ਜਿਸ ਵਕਤ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਪ ਸੰਤ ਹੈ ਸੰਚਾਲ ਅਵਰ ਤਿਆਗ ਦਿਖਿਆ ਜਾਏਗਾ। ਇਹਦੇ ਨਾਲ ਹੋਏਗਾ ਕੀ ਕਹਿੰਦੇ, ਧਨ ਧਨ ਕਹੇ ਸਭ ਕੋਈ, ਇੱਥੇ ਵੀ ਧਨ ਧਨ, ਦਰਗਾਹ ਚ ਵੀ ਧਨ, ਮੁੱਖ ਉਜਲਾ ਦਰਗੇ ਸੋਏ, ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕੇ ਤਾਂ ਕਹਿ ਸੜਵ ਲਿਆ। ਸੋ ਆਪਣੇ ਆਪ ਨੂੰ ਜਾਣਨ ਵਾਸਤੇ ਆਇਆ ਸੀ, ਵਾਹਿਗੁਰੂ ਨੂੰ ਮਿਲਣ ਵਾਸਤੇ ਆਇਆ ਸੀ, ਲੇਕਿਨ ਭੁਲੇਖਾ ਪੈ ਗਿਆ ਇਹਨੂੰ, ਭੁਲੇਖਾ ਪੈ ਕੇ ਬਣ ਗਿਆ ਮੈਂ ਫਲਾਣਾ ਸਿੰਘ ਆ ਜੀ, ਮੈਂ ਧਿਮਕਾ ਸਿੰਘ ਆ ਜੀ, ਮੇਰਾ ਕੀਰਤਨ ਵਧੀਆ, ਮੇਰਾ ਇਕੱਠ ਵਧੀਆ, ਮੈਨੂੰ ਲੋਕ ਬੜਾ ਚੰਗਾ ਕਹਿੰਦੇ, ਦੁਆ ਬਣ ਗਿਆ ਮੇਰੇ ਜਾਂ ਮੇਲਾ ਚੱਲਦੀਆਂ ਨੇ, ਮੇਰਾ ਕਾਰੋਬਾਰ ਬੜਾ ਤੀਆ ਆ ਗਿਆ, ਵੀ ਮੇਰੇ ਲੜਕੇ ਬੜੇ ਵੱਡੇ ਨੌਕਰੀ ਕਰਦੇ ਨੇ, ਬੜੇ ਆਏ ਨੇ ਫਲਾਣੇ ਆਏ, ਧਿਮਕੇ ਕਰੀ ਜਾਂਦੇ। ਉਹ ਸਾਰੀ ਇੰਨਾ ਹਨੇਰਾ ਛਾਇਆ ਹੋਇਆ ਹੈ, ਰੋਸ਼ਨੀ ਦੀ ਇੱਕ ਕਿਰਨ ਨਹੀਂ ਨਜ਼ਰ ਆਉਂਦੀ। ਮਹਾਰਾਜ ਕਹਿੰਦੇ ਜਿਹੜਾ ਹਨੇਰਾ ਹੈ ਨਾ, ਇਹ ਨਹੀਂ ਮਿਟ ਸਕਦਾ ਕਦੇ। ਇਹ ਹਨੇਰਾ ਕੋਈ ਚੀਜ਼ ਦੁਨੀਆਂ ਦੀ ਸਮਰੱਥ ਨਹੀਂ ਇਹਨੂੰ ਮਿਟਾਉਣ ਵਾਸਤੇ। ਜੇ 100 ਚੰਦਾ ਉਗਵੇ ਸੂਰਜ ਚੜੇ 1000, ਇੱਥੇ ਚਾਨਣ ਹੁੰਦੇ ਆ ਗੁਰਵਿੰਦ ਕੌਰ। ਗੁਰੂ ਕਹਿੰਦੇ ਹੀ ਉਹਨੂੰ ਨੇ ਜਿਹੜਾ ਹਨੇਰਾ ਦੂਰ ਕਰ ਦਿੰਦਾ। ਸੋ ਮੈਂ ਜੋ ਬੇਨਤੀ ਕਰੀ ਹੈ, ਨਾਮਦੇਵ ਜੀ ਦੀ ਇੱਕ ਸਾਖੀ ਆਉਂਦੀ ਹੈ, ਜਦੋਂ ਉਹਦਾ ਦਿਓਰਾ ਫੇਰਤਾ ਪਰਮੇਸ਼ਰ ਨੇ ਆ ਕੇ, ਤਾਂ ਉਹਨਾਂ ਦੇ ਮਨ ਵਿੱਚ ਖਿਆਲ ਆਇਆ, ਕੁਦਰਤੀ ਆ ਜਾਂਦਾ ਹਰੇਕ ਦੇ, ਵੀ ਵਾਹਿਗੁਰੂ ਜੀ ਮੈਨੂੰ ਬਹੁਤ ਪਿਆਰ ਕਰਦੇ ਨੇ। ਪਹਿਲਾਂ ਤਾਂ ਮਨ ਚ ਇਹ ਗੱਲ ਰੱਖੀ, ਫੇਰ ਪਰਮੇਸ਼ਰ ਨੂੰ ਕਹਿਣ ਲੱਗਿਆ, ਕਹਿੰਦੇ ਹੇ ਪ੍ਰਭੂ ਤੁਹਾਨੂੰ ਮੈਂ ਪਿਆਰਾ, ਕਹਿੰਦੇ ਨਾਮਦੇਵ ਪਿਆਰਾ ਤਾਂ ਹੈ ਪਰ ਤੇ ਤੋਂ ਪਿਆਰੇ ਬਹੁਤ ਜ਼ਿਆਦਾ ਨੇ ਮੇਰੇ। ਕਹਿੰਦਾ ਮਹਾਰਾਜ ਮੇਰੇ ਵੀ ਪਿਆਰੇ ਨੇ? ਕਹਿੰਦੇ ਹਾਂ ਤੂੰ ਤਾਂ ਹੈ ਹੀ ਨਹੀਂ। ਕਹਿੰਦਾ ਮੈਂ ਹਾਂ ਨਹੀਂ? ਕਹਿੰਦੇ ਨਾ, ਤੂੰ ਰੋਣ ਲੱਗ ਜਾਂਦਾ ਫਿਰ ਸਾਨੂੰ ਆਉਣਾ ਪੈਂਦਾ, ਕਦੇ ਕੋਈ ਕੰਮ ਹੋ ਗਿਆ ਕਦੇ ਕੋਈ। ਕਹਿੰਦਾ ਹੁਣ ਉਹਨਾਂ ਨੇ ਕਹਿਤਾ ਸੀ ਉੱਚੀ ਜਾਤ ਵਾਲਿਆਂ ਦਾ ਸੀ, ਚੱਲ ਤੂੰ ਪਿੱਛੇ ਹੋ ਕੇ ਬਹਿ ਜਾਂਦਾ ਕਿਤੇ, ਧਹਿਰਵਾ ਪਾਤਾ ਵੀ ਮੈਨੂੰ ਛੋਟੀ ਜਾਤ ਚ ਕਿਉਂ ਪੈਦਾ ਕਰਿਆ, ਇਹਲੀ ਜਾਤ ਮੇਰੀ ਜਾਤ ਬਰਾਇਆ, ਛਿਪੇ ਕੇ ਜਨਮ ਉਹ ਕੋਕਾ ਹੈ ਪਾਇਆ, ਲੈ ਕਮਲੀ ਚੱਲਿਆ ਪਲਟਾਏ ਦਿਓਰੇ ਪਾਸੇ ਬੈਠਾ ਗਿਆ। ਕਹਿ ਫੇਰ ਸਾਨੂੰ ਆਉਣਾ ਪਿਆ, ਤੇਰਾ ਦਿਓਰਾ ਫੇਰਨਾ ਪਿਆ। ਕਹਿੰਦੇ ਪਿਆਰਾ ਕੌਣ ਹੁੰਦਾ? ਕਹਿੰਦੇ ਪਿਆਰਾ ਉਹ ਹੁੰਦਾ ਜਿਹੜਾ ਦੇਵੇ ਹੀ ਦੇਵੇ, ਮੰਗੇ ਕੁਛ ਨਾ, ਜਿਹੜਾ ਮੰਗਦਾ ਉਹ ਤਾਂ ਮਜ਼ਬੂਰ ਹੁੰਦਾ, ਪਿਆਰਾ ਨਹੀਂ ਮੰਗਿਆ ਕਰਦਾ। ਪਿਆਰਾ ਰਜ਼ਾ ਦੇ ਵਿੱਚ ਰਾਜੀ ਰਹਿੰਦਾ ਹੈ,
ਪਿਆਰੇ ਨੂੰ ਮਿਲਣਾ, ਪਿਆਰੇ ਨੂੰ ਮਿਲਣਾ।
ਜਿੰਦਰ ਪਿਆਰੇ ਨੂੰ ਪਹਿਲਾ ਜਿੰਦਰ ਪਿਆਰੇ ਨੂੰ ਪਹਿਲਾ ਬਾਲ ਮਰੀਦਾਂ ਦਾ ਕਹਿਣਾ ਬਾਲ ਮਰੀਦਾਂ ਦਾ Thank you. ਮਿੱਤਰ ਪਿਆਰੇ
ਪਿਆਰ ਦੀ ਬਾਤ ਹੋਰ ਹੋਇਆ ਕਰਦੀ ਹੈ। ਜਿਸ ਥਾਂ ਦੇ ਉੱਤੇ ਕੋਈ ਗਰਜ ਹੋਵੇ, ਮਤਲਬ ਹੋਵੇ, ਉਹ ਪਿਆਰ ਨਹੀਂ ਹੋਇਆ ਕਰਦਾ। ਮਨਸੂਰ ਬਹੁਤ ਕੋਟੀ ਦਾ ਸਾਧੂ ਹੋਇਆ। ਉਹ ਇੱਕ ਥਾਂ ਪਰਮੇਸ਼ਰ ਨੂੰ ਕਹਿੰਦਾ ਹੇ ਪ੍ਰਭੂ, ਜੇ ਮੈਂ ਤੈਨੂੰ ਪਿਆਰ ਇਸ ਕਰਕੇ ਕਰਦਾ ਹੋਵਾਂ ਵੀ ਮੈਨੂੰ ਨਰਕਾਂ ਦਾ ਡਰ ਹੈ, ਤਾਂ ਮੈਨੂੰ ਨਰਕਾਂ ਚ ਛੱਡ ਦੇ, ਕਿਆਮਤ ਹੀ ਕੱਢੀ ਹੋਈ ਨਾ। ਜੇ ਮੈਂ ਇਸ ਕਰਕੇ ਤੈਨੂੰ ਪਿਆਰ ਕਰਦਾ ਮੈਨੂੰ ਬੇਇੱਜ਼ਤ ਮਿਲੇ, ਤਾਂ ਬੇਇੱਜ਼ਤਾਂ ਸਾਰੀਆਂ ਨੂੰ ਅੱਗ ਲਾ ਦੇ। ਜੇ ਮੈਂ ਇਸ ਕਰਕੇ ਕਰਦਾ ਵੀ ਮੇਰੀ ਮਹਿਮਾ ਹੋਵੇ, ਤਾਂ ਮੇਰੀ ਇੰਨੀ ਬਦਨਾਮੀ ਕਰਾ ਦੇ ਕਿ ਮੈਨੂੰ ਇੱਕ ਵੀ ਬੰਦਾ ਸੰਸਾਰ ਦਾ ਚੰਗਾ ਨਾ ਸਮਝੇ। ਹੇ ਪ੍ਰਭੂ, ਜੇ ਮੈਂ ਤੈਨੂੰ ਪਿਆਰ ਕਰਦਾ ਹੋਵਾਂ ਵੀ ਮੈਂ ਮੇਰੇ ਬਾਲ ਬੱਚੇ ਸਭ ਰਾਜ਼ੀ ਰਹਿਣ, ਤੇ ਮੈਨੂੰ ਚੀਜ਼ਾਂ ਮਿਲਣ, ਮੈਨੂੰ ਇੱਕ ਵੀ ਚੀਜ਼ ਨਾ ਦੇ, ਤੇ ਬਾਲ ਬੱਚਿਆਂ ਨੂੰ ਜਿੰਨਾ ਦੁਖੀ ਕਰ ਸਕਦਾ ਕਰ ਦੇ। ਜੇ ਮੈਂ ਸੁੱਖਾਂ ਨੂੰ ਲੋਚਦਾ ਹੋਇਆ ਪਿਆਰ ਕਰਦਾ ਤਾਂ ਮੈਨੂੰ ਇੰਨੇ ਦੁੱਖ ਦੇ ਦੇ ਕਿ ਕਦੇ ਵੀ ਮੈਨੂੰ ਸੁੱਖ ਨਾ ਪ੍ਰਾਪਤ। ਹੇ ਪ੍ਰਭੂ, ਮੈਂ ਤਾਂ ਤੈਨੂੰ ਪਿਆਰ ਕਰਦਾ, ਪਿਆਰ ਵਾਸਤੇ ਗਰਜ ਨਹੀਂ ਕੋਈ ਵੀ। ਸੋ ਕਹਿਣ ਲੱਗੇ ਨਾਮਦੇਵ, ਪਿਆਰ ਦੀ ਰਮਜ ਹੋਰ ਹੋਇਆ ਕਰਦੀ ਹੈ। ਭਗਤ ਹੋ ਤੁਸੀਂ ਮੇਰੇ, ਚਾਰ ਕਿਸਮ ਦੇ ਹੁੰਦੇ ਨੇ। ਇੱਕ ਅਰਥ ਭਗਤ ਹੁੰਦੇ ਨੇ, ਇੱਕ ਅਰਥੀ ਅਰਥਾਰਥੀ ਭਗਤ ਹੋਇਆ ਕਰਦੇ, ਇੱਕ ਗਿਆਨੀ ਭਗਤ ਹੋਇਆ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਮੈਂ ਜਾਣਦਾ ਬੱਚੇ ਸਾਰੀਆਂ ਕਿਸਮਾਂ ਦੇ ਹੁੰਦੇ ਨੇ, ਤਾਂ ਅੱਜ ਪਿਆਰ ਦੀ ਗੱਲ ਛੇੜ ਲਈ ਤਾਂ ਮੈਂ ਤੈਨੂੰ ਗੱਲ ਦੱਸੀ ਆ। ਕਹਿੰਦਾ ਮਹਾਰਾਜ, ਫਿਰ ਕੋਈ ਇਹੋ ਜਿਹਾ ਹੈ? ਕਹਿੰਦੇ ਹਾਂ। ਰੰਗ ਕੇ ਬੰਨ ਕੇ ਕੋਈ ਚਲਿਆ ਗਿਆ, ਪਤਾ ਦੱਸਦਾ ਉੱਥੇ ਚਲਿਆ ਗਿਆ, ਉੱਥੇ ਕੀ ਦੇਦਾ? ਐਸਾ ਕੌਤਕ ਦਿਖਾਇਆ ਕਿ ਬੀਬੀ ਇੱਕ ਹਲਦੀ ਰਗੜਦੀ ਹੈ, ਤੇ ਕਹਿਣ ਲੱਗਿਆ ਰੰਗ ਕੇ ਬੰਨ ਕੇ ਦਾ ਘਰ ਹੈ ਭਾਈ। ਕਹਿੰਦੇ ਹਾਂ, ਆਓ ਬਹਿ ਜਾਓ। ਮੰਜਾ ਮੁੰਜਾ ਹੈ ਹੀ ਨਹੀਂ ਕੋਈ, ਇੱਕ ਟੁੱਟਿਆ ਜਿਹਾ ਮੰਜਾ ਪਿਆ, ਦੌਣ ਉਹਦੀ ਟੁੱਟੀ ਹੋਈ ਹੈ ਤੇ ਹੇਠਾਂ ਨੂੰ ਲੱਗਿਆ ਪਿਆ, ਝੋਲੀ ਬਣਿਆ। ਇੱਕ ਸੱਪ ਪਈ ਹੈ, ਉਹ ਵੀ ਟੁੱਟੀ ਹੋਈ, ਬਹਿ ਗਿਆ ਉੱਥੇ। ਕਹਿੰਦਾ ਰੰਗ ਕੇ ਬੰਨ ਕੇ ਦਾ ਹੀ ਹੈ? ਕਹਿੰਦੇ ਹਾਂ ਵੀਰ, ਤੈਨੂੰ ਕੀ ਸ਼ੱਕ ਪੈ ਗਿਆ? ਕਹਿੰਦਾ ਮੈਂ ਸੁਣਿਆ ਵੀ ਭਗਵਾਨ ਇੱਥੇ ਰਹਿੰਦੇ ਨੇ ਤੁਹਾਡੇ ਕੋਲ। ਕਹਿੰਦੇ ਹਾਂ। ਕਹਿੰਦੇ ਕਿੱਥੇ ਰਹਿੰਦੇ ਨੇ? ਉਹਨਾਂ ਦਾ ਪੈਣ ਪੂਣ ਦਾ ਕੀ ਬੰਦੋਬਸਤ ਹੈ? ਕਹਿੰਦੀ ਆ ਮੰਜੇ ਤੇ ਹੀ ਪੈ ਜਾਂਦੇ ਨੇ ਟੁੱਟੇ ਹੋਏ ਤੇ, ਅਸੀਂ ਸਫ਼ਤੇ ਪਏ ਹੁੰਦੇ ਹਾਂ, ਅਸੀਂ ਬਥੇਰਾ ਕਹਿੰਦੇ ਹਾਂ ਵੀ ਤੁਹਾਡੇ ਵਾਸਤੇ ਬੜੇ ਬੜੇ ਸਵਰਨ ਮੰਦਰ ਨੇ, ਖੁਸ਼ਬੂਆਂ ਵਾਲੇ ਮੋਤੀਆਂ ਵਾਲੇ ਪਲੰਘ ਨੇ, ਤੇ ਬੇਅੰਤ ਸ਼ਰਧਾਲੂ ਤੁਹਾਡੀਆਂ ਆਰਤੀਆਂ ਉਤਾਰਦੇ ਨੇ, ਤੁਸੀਂ ਉੱਥੇ ਪੈ ਜਾਓ। ਕਹਿੰਦੇ ਇੱਕੋ ਗੱਲ ਕਹਿੰਦੇ ਨੇ, ਕਹਿੰਦੇ ਮੈਨੂੰ ਪਿਆਰ ਕੋਈ ਨਹੀਂ ਕਰਦਾ, ਸਭ ਆਪਣੀ ਗਰਜ ਦੇ ਬੰਦੇ, ਮੇਰੇ ਨਾਲ ਨਹੀਂ ਕੋਈ ਪਿਆਰ ਕਰਦਾ। ਸਭ ਨੂੰ ਮੈਂ ਦਿੰਦਾ ਵੀ ਇੰਨਾ ਦੇਂਦਾ ਦੇ ਲੈਂਦੇ, ਥੱਕ ਪਾਏ ਜੁਗਾ ਜਗੰਤਰ ਖਾਈ, ਤੇ ਮੈਨੂੰ ਪਿਆਰ ਦੀ ਭੁੱਖ ਹੈ, ਮੈਂ ਪਿਆਰ ਹਾਂ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ, ਰਾਜਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨੇ ਕਿ ਉਹ ਪਿਆਰ ਦਾ ਰੂਪ ਹੋ ਕੇ ਸਾਰੇ ਫੈਲਿਆ ਹੋਇਆ, ਕੋਈ ਥਾਂ ਐਸਾ ਨਹੀਂ। ਕਹਿੰਦੇ ਮੈਨੂੰ ਕੋਈ ਨਹੀਂ ਪਿਆਰ ਕਰਦਾ, ਮੈਂ ਜਾਵਾਂ ਕਿਵੇਂ? ਮੈਂ ਉੱਥੇ ਲੈਣਾ ਕੀ ਹੈ? ਸੋਨੇ ਦੇ ਮੰਦਰਾਂ ਚ ਉੱਥੇ ਪਲੰਘਾਂ ਤੇ ਹੀਰੇ ਲਾਲ ਜੜੇ ਹੋਏ ਤੇ ਸੁਗੰਧੀਆਂ ਵਾਲੇ, ਉੱਥੇ ਮੈਂ ਲੈਣਾ ਕੀ ਹੈ? ਉੱਥੇ ਪਿਆਰ ਦੀ ਸੁਗੰਧੀ ਕਿਤੋਂ ਨਹੀਂ ਆਉਂਦੀ? ਉੱਥੇ ਗਰਜ ਦੀਆਂ ਸੁਗੰਧੀਆਂ ਨੇ, ਦੁਰਗੰਧੀਆਂ, ਇਸ ਕਰਕੇ ਮੈਂ ਜਾਂਦਾ ਨੀ। ਕਹਿੰਦੇ ਫਿਰ ਇੱਥੇ ਹੀ ਰਹਿੰਦੇ ਨੇ? ਕਹਿੰਦੇ ਹਾਂ, ਇੱਥੇ ਹੀ ਰਹਿੰਦੇ ਨੇ, ਭਗਤਾਂ ਦਾ ਕੰਮ ਕਰਿਆ ਆਉਂਦੇ ਨੇ, ਫਿਰ ਆ ਜਾਂਦੇ ਨੇ। ਕਹਿੰਦੇ ਬੀਬੀ ਤੂੰ ਆ ਹਲਦੀ ਰਗੜੀ ਜਾਂਦੀ ਹੈ, ਕਹਿੰਦੀ ਇੱਕ ਨਵਾਂ ਨਵਾਂ ਭਗਤ ਉੱਠਿਆ ਨਾਮ ਦੇ, ਕਦੇ ਰੋ ਪੈਂਦਾ ਕਦੇ ਹੱਥ ਪੈਂਦਾ, ਪ੍ਰਭੂ ਨੂੰ ਜਾਣਾ ਪੈਂਦਾ। ਕਹਿੰਦੇ ਹੁਣ ਮੰਦਰ ਘੁਮਾਇਆ ਸੀ, ਜਰਕ ਆ ਗਈ ਮੋਢੇ ਤੇ ਮੈਂ ਹਲਦੀ ਰਗੜਦੀਆਂ, ਹੁਣ ਤਾਂ ਆਰਾਮ ਆਇਆ ਤੇ ਨਾਲੋਂ ਬਹੁਤ ਨੇਵੀ ਪਾ ਲਈ ਵੀ ਉਹ ਤਾਂ ਮੈਂ ਹੀ ਹਾਂ, ਮੈਂ ਤਾਂ ਬੜੀ ਮਾਰਕਾ ਮਾਰਿਆ ਸੀ ਵੀ ਮੇਰੇ ਆ ਕੇ ਮੰਦਰ ਫੇਰਤਾ ਇਹਨੇ ਰੱਬ ਨੇ, ਪਰ ਮੈਂ ਤਾਂ ਉਹਦਾ ਸੁੱਖ ਤਾਂ ਦੇਖਿਆ ਹੀ ਨਹੀਂ ਹੈ। ਮਹਾਂਪੁਰਸ਼ਾਂ ਦਾ ਸੁੱਖ ਨਹੀਂ ਕੋਈ ਦੇਖਿਆ ਕਰਦਾ, ਆਪਣੀ ਗੱਲ ਪੂਰੀ ਕਰਦੇ। ਆਪਣਾ ਹੁੰਦਾ ਵੀ ਮੇਰਾ ਕੰਮ ਠੀਕ ਹੋ ਜਾਵੇ, ਮੇਰੇ ਦੀਵਾਨ ਵਧੀਆ ਲੱਗ ਜਾਣ, ਉਹਨੂੰ ਕੋਈ ਨਹੀਂ ਦੇਖਦਾ। ਮਹਾਰਾਜ ਜੀ ਇੱਕ ਵਾਰੀ ਇੱਥੇ ਆਉਣਾ ਸੀ, ਅਸੀਂ ਬੜੀ ਤਿਆਰੀ ਕਰੀ, ਪੱਕੇ ਬਣਾਏ ਸਟੇਜ, ਟੀਨਾਂ ਪਾਈਆਂ ਉੱਤੇ, ਉਹ ਕੁਦਰਤੀ ਉਹਨਾਂ ਦਾ ਸਵਾਸਥ ਜਿਹੜਾ ਸੀ ਉਹ ਵਿਗੜ ਗਿਆ, ਤੇ ਅਸੀਂ ਸਾਡੇ ਮਨ ਚ ਇਹ ਵੀ ਉਹ ਆ ਜਾਣ ਵੀ ਇਹ ਤਾਂ ਬੜਾ ਸਾਡੀ ਬਦਨਾਮੀ ਹੋਊਗੀ ਵੀ ਆਹ ਕੀ ਉਹ ਆਏ ਨਹੀਂ ਹੈ ਜੀ, ਇਸ਼ਤਿਹਾਰ ਕਢਾ ਤੇ ਸਭ ਕੁਛ। ਉਹਦਾ ਨੂੰ ਹੁਣ ਸਮਝ ਆਉਂਦੀ ਹੈ ਵੀ ਅਸੀਂ ਬੜੇ ਗਲਤ ਸੀਗੇ, ਉਹ ਮਹਾਂਪੁਰਸ਼ਾਂ ਦਾ ਤਾਂ ਦੇਖਦੇ ਹੀ ਨਹੀਂ ਸੀ, ਆਪਣਾ ਹੀ ਸੀ ਵੀ ਬਦਨਾਮੀ ਹੋਰ ਲੋਕ ਕਹਿਣਗੇ ਆਏ। ਉਹੀਆਂ ਜਿਹੀਆਂ ਗੱਲਾਂ ਰੱਬ ਨਾਲ ਹੁੰਦੀਆਂ, ਇਹੀ ਹੁੰਦੀਆਂ ਸਾਤਾਂ ਨਾਲ। ਕਹਿੰਦੇ ਮੇਰਾ ਨਹੀਂ ਕੋਈ ਦੇਖਦਾ, ਆਪਦੀਆਂ ਗਰਜਾਂ ਪੂਰੀਆਂ, ਕੋਈ ਕਹਿੰਦਾ ਮੈਨੂੰ ਇੱਥੇ ਰੱਖ ਲੈ, ਕੋਈ ਉੱਥੇ ਰੱਖ ਲੈ, ਪਿਆਰ ਕਿਸੇ ਦੇ ਮਨ ਵਿੱਚ ਹੈਰਾਨ ਹੋ ਗਿਆ। ਕਹਿੰਦੇ ਹੁਣ ਕਿੱਥੇ ਗਏ ਨੇ? ਕਹਿੰਦੇ ਬਾਹਰ ਨੂੰ ਗਏ ਨੇ, ਬਾਹਰ ਚਲੇ ਗਿਆ। ਜਾਣਾ ਆਉਣਾ ਰੱਬ ਨੇ ਕਿੱਥੇ ਹੁੰਦਾ, ਕੇਵਲ ਇੱਕ ਕਿਰਿਆ ਮਾਤਰ ਨਜ਼ਰ ਆਉਂਦਾ ਸੀ। ਨਾਮਦੇਵ ਚਲੇ ਗਿਆ ਇੱਕ ਜੰਗਲ ਜੇ ਚ, ਯਾਦ ਕਰਿਆ ਉੱਥੇ ਆ ਗਏ। ਕਹਿੰਦਾ ਮਹਾਰਾਜ ਤੁਹਾਡਾ ਰੰਗਲਾ ਪਲੰਗ ਦੇਖ ਕੇ ਆਇਆ। ਕਹਿੰਦੇ ਹਾਂ ਨਾਮਦੇਵ, ਮੈਨੂੰ ਤਾਂ ਉਹ ਬਹੁਤ ਹੀ ਪਿਆਰਾ ਲੱਗਦਾ। ਕਹਿੰਦੇ ਮਹਾਰਾਜ ਜੇ ਤੁਸੀਂ ਇੱਥੇ ਹੀ ਰਹਿਣਾ, ਇਹਨਾਂ ਨੂੰ ਦਿੰਦੇ ਕਿਉਂ ਨਹੀਂ ਕੁਛ? ਦੇ ਦਿਓ, ਸਭ ਕੁਝ ਤੁਹਾਡੇ ਘਰ ਵਿੱਚ ਹੈ, ਤੁਹਾਡੀ ਨਾਮ ਦੀ ਮਹਿਮਾ ਹੋਏਗੀ, ਤੁਸੀਂ ਇਹਨਾਂ ਨੂੰ ਅਮੀਰ ਕਰ ਦਿਓ। ਕਹਿੰਦੇ ਇਹ ਲੈਂਦੇ ਨਹੀਂ, ਇਹ ਕੇਵਲ ਜੇ ਚਾਹੁੰਦੇ ਨੇ ਤਾਂ ਮੈਨੂੰ ਇਹ ਚਾਹੁੰਦੇ ਨੇ, ਮੇਰੇ ਤੋਂ ਬਗੈਰ ਹੋਰ ਕੋਈ ਚੀਜ਼ ਦੁਨੀਆਂ ਦੀ ਮੰਗਦੇ ਨਹੀਂ ਹੈ। ਇਸ ਕਰਕੇ ਫਿਰ ਜਦ ਲੈਂਦੇ ਹੀ ਨਹੀਂ ਮੈਂ ਦੇਵਾਂ ਕੋਈ। ਕਹਿੰਦੇ ਮਹਾਰਾਜ ਉਹ ਜਾਂਦੇ ਨੇ ਉਹ, ਕਹਿੰਦੇ ਹਾਂ ਲੱਕੜਾਂ ਲੁੱਕੜਾਂ ਚੁੱਕ ਕੇ ਲਿਆਉਣਗੇ, ਪ੍ਰਸ਼ਾਦਾ ਬਣਾਉਣਗੇ। ਉਹ ਜਦ ਮੁੜ ਕੇ ਆਏ ਫਿਰ ਇਹਨੇ ਕਹਿੰਦਾ ਨਾਮਦੇਵ ਨੇ, ਕਹਿੰਦੇ ਲੈ ਫਿਰ ਮੇਰਾ ਮਨ ਦੁਖੀ ਹੋ ਜਾਂਦਾ, ਵਿਚਾਰਿਆਂ ਦਾ ਰੋਣਾ ਸੁਣਿਆ ਨਹੀਂ ਜਾਂਦਾ। ਇੱਕ ਥੈਲੀ ਰੱਖਤੀ ਰਾਜ, ਉਸ ਵੇਲੇ ਭੈਣ ਅੱਗੇ ਆਏ, ਉਹਨੇ ਦੇਖਿਆ ਭਰਾ ਅੱਗੇ ਹੈ, ਰੋਈ ਜਾਂਦਾ ਤੇ ਨਾਲ ਉੱਤੇ ਮਿੱਟੀ ਪਾ ਦਿੱਤੀ। ਇਹਨੇ ਨੂੰ ਭੈਣ ਵੀ ਪਹੁੰਚ ਗਈ, ਉਹ ਕਹਿੰਦੀ ਕੀ ਕਰਦਾ ਸੀ? ਕਹਿੰਦਾ ਇੱਥੇ ਨਾਗਣੀ ਰੱਖਤੀ ਪ੍ਰਭੂ ਨੇ, ਮੈਂ ਮਿੱਟੀ ਪਾਉਂਦਾ ਸੀ ਵੀ ਤੈਨੂੰ ਡੰਗ ਨਾ ਮਾਰੇ। ਉਹ ਵੀ ਰੋਣ ਲੱਗ ਗਈ, ਕਹਿੰਦਾ ਤੂੰ ਕਿਉਂ ਰੋਂਦੀ ਹੈ? ਕਹਿੰਦੀ ਮੈਂ ਤਾਂ ਰੋਂਦੀ ਹਾਂ, ਤੇਰੀ ਬਿਰਤੀ ਦੇ ਵਿੱਚ ਅਜੇ ਸੋਨੇ ਤੇ ਮਿੱਟੀ ਵਿੱਚ ਫਰਕ ਰਹਿ ਗਿਆ, ਹੇਠਾਂ ਰਹਿ ਗਿਆ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਤੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾ, ਤੇਰੀ ਬਿਰਤੀ ਸਮਾਨ ਨਹੀਂ ਕੋਈ। ਕਹਿੰਦੇ ਬਰਾ ਹੁਣ ਨਾਮ ਦੇ ਚ ਆ ਗਏ, ਉਹ ਬਿਰਦੇ ਹੀ ਨਹੀਂ। ਪਰਮੇਸ਼ਰ ਗਿਆ, ਕਹਿੰਦੇ ਤੁਸੀਂ ਸਾਨੂੰ ਫੇਰ ਨਾਗਾਂ ਦੇ ਬਸ ਪਾਉਣ ਲੱਗੇ। ਕਹਿੰਦਾ ਦੱਸ ਮੈਂ ਕੀ ਕਰਾਂ, ਲੈਂਦੇ ਨੇ ਮੈਂ ਦਿੰਦਾ, ਚੱਕੀ ਫਿਰਦਾ ਅਕਸੈਪਟ ਹੀ ਨਹੀਂ ਕਰਦੇ। ਕਹਿੰਦੇ ਸਾਨੂੰ ਤਾਂ ਤੂੰ ਚਾਹੀਦਾ, ਤੇ ਹੋਰ ਚੀਜ਼ ਕੋਈ ਚਾਹੀਦੀ ਨਹੀਂ ਹੈ। ਐਸਾ ਨਾ ਹੋਵੇ ਵੀ ਤੂੰ ਸਾਨੂੰ ਭੁੱਲ ਜਾਵੇਂ ਮਹਾਰਾਜ ਐ ਫਰਮਾਨ
ਕਿਤੇ ਪੁੱਲਣਾ ਜਾਈ ਵੇ ਮਨਾ ਮੇਰਿਆ ਮੋਤੀਆਂ ਦੇ ਮੰਦਰ ਵੇਖਦੇ ਪੁੱਲਣਾ ਜਾਈ ਵੇ ਮਨਾ ਮੇਰਿਆ ਮੋਤੀਆਂ ਦੇ ਮੰਦਰ ਵੇਖਦੇ ਉਹ ਕਿਤੇ ਪੁੱਲਣਾ ਜਾਈਏ ਮਨਾ ਮੇਰਿਆ ਬਈ ਮੋਤੀਆਂ
ਦਸਤੂਰ ਅੰਗੂ ਅਗਰ ਚੰਦਨ ਲੀਪ ਆਵੇ ਚਾਹ ਮਤ ਦੇਖ ਪੂਲਾ ਵਿਥਰਾ ਤੇਰਾ ਚਿਤਨਾ ਆਵੇ ਨਾ ਜਿਹੜੀਆਂ ਚੀਜ਼ਾਂ ਪਰਮੇਸ਼ਰ ਨੂੰ ਭੁਲਾਉਂਦੀਆਂ ਨੇ ਮਹਾਰਾਜ ਕਹਿੰਦੇ ਦੇਖੋ ਉਹ ਪਰਮੇਸ਼ਰ ਦਾ ਨਾਮ ਜਿਹੜਾ ਸਭ ਤੋਂ ਸੁਪਰੀਮ ਹੈ ਇਹ ਨਹੀਂ ਭੁੱਲਣਾ ਚਾਹੀਦਾ ਧਰਤੀ ਤਾਂ ਹੀਰੇ ਲਾਲ ਜੜਤੀ ਪਲਕ ਲਾਲ ਜੜਾਓ ਮੋਹਣੀ ਮੁੱਖ ਮਣੀ ਸੋਏ ਕਰੇ ਰੰਗ ਰਸੋ ਮਤ ਦੇਖ ਪੂਲਾ ਵਿਥਰਾ ਤੇਰਾ ਚਿਤਨਾ ਆਵੇ ਇਹ ਭੋਗਾਂ ਦੀ ਦੁਨੀਆ ਮਹਾਰਾਜ ਨੇ ਦੱਸੀ ਹੈ ਪਰਮੇਸ਼ਰ ਦਾ ਨਾਮ ਭੁੱਲ ਜਾਂਦੇ ਰਿਧੀਆਂ ਸਿੱਧੀਆਂ ਅੰਦਲੀਆਂ ਸ਼ਕਤੀਆਂ ਦੀ ਸਿੱਧ ਹੋਵਾਂ ਸਿੱਧ ਲਾਈ ਰਿੱਧ ਅੱਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖਾ ਪਾਓ ਮਤ ਦੇਖ ਪੂਨਾ ਵਿਸਰੈ ਤੇਰੇ ਚੇਤਨਾ ਚੌਥੀ ਗੱਲ ਰਾਜਸੀ ਸ਼ਕਤੀ ਜਿਹਦੇ ਪਿੱਛੇ ਸਾਰੇ ਹੀ ਦੌੜੇ ਫਿਰਦੇ ਨੱਠੇ ਹੀ ਫਿਰਦੇ ਨੇ ਕਹਿੰਦੇ ਸੁਲਤਾਨ ਹੋਵਾਂ ਮੇਰੇ ਲਸ਼ਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਪਾਓ ਮਤ ਦੇਖ ਪੂਨਾ ਵਿਸਰੈ ਤੇਰੇ ਚੇਤਨਾ ਕਿਉਂ ਜਿਹੜਾ ਨਾਮ ਹੈ ਉਹ ਤੋਂ ਬਗੈਰ ਆਦਮੀ ਦਾ ਜਿਹੜਾ ਕਾਹਿਰ ਦਾ ਕੌਲ ਹੈ ਨਾ ਉਹ ਜਲ ਜਾਂਦਾ
ਜਲ ਬਨ ਜਾਵੇ ਜਿਉਣਾ ਨਾਮ ਤੋਂ ਬਿਨਾ ਜਲ ਬਨ ਜਾਵੇ ਜਿਉਣਾ ਨਾਮ ਤੋਂ ਬਿਨਾ
ਹਰਮਨ ਜੀ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਹੀਂ ਥਾ। ਜੇ ਨਾਮ ਅੰਦਰ ਹੈ ਕਦੇ ਉਦਾਸੀ ਨਹੀਂ ਆਇਆ ਕਰਦੀ, ਨਾਮ ਦਾ ਪ੍ਰਵੇਸ਼ ਅੰਦਰ ਨਹੀਂ ਹੋਇਆ, ਸੋਨਾ ਚਾਂਦੀ ਕੱਪੜੇ ਲੀੜੇ ਉਸਤਾਂ ਉਹਦੀ ਅੰਦਰਲੀ ਪਿਆਸ ਬੁਝਾ ਨਹੀਂ ਸਕਦੀਆਂ, ਅੰਦਰ ਨੂੰ ਖੁਸ਼ੀ ਨਹੀਂ ਦੇ ਸਕਦਾ, ਖੇੜਾ ਨਹੀਂ ਮਿਲ ਸਕਦਾ। ਜੇ ਦੁਨੀਆਂ ਦੀਆਂ ਚੀਜ਼ਾਂ ਦਾ ਮਿਲਦਾ ਉਹ ਉਪਰਾ ਉਪਰਾ ਥੋੜੀ ਜਿਹੀ ਦੇਰ ਵਾਸਤੇ, ਛਿਨ ਭੰਗਰ ਕਹਿੰਦੇ ਨੇ, ਉੱਥੇ ਹੀ ਫੇਰ ਜਾ ਰਹਿੰਦੇ, ਕਿਉਂਕਿ ਅਸਲੀ ਚੀਜ਼ ਇਹ ਹੈ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਨਾਮ ਦੇ ਜਿਹੜੇ ਮੇਰੇ ਪਿਆਰੇ ਨੇ, ਮੇਰੇ ਤੋਂ ਬਿਨਾਂ ਲੈਂਦੇ ਹੀ ਕੁਛ। ਹੁਣ ਗੁਰੂ ਦਸ਼ਮੇਸ਼ ਪਿਤਾ ਨੇ ਕੋਈ ਸ਼ਿਕਾਇਤ ਕੀਤੀ, ਕੋਈ ਲਾਂਭਾ ਦਿੱਤਾ, ਕਹਿੰਦੇ ਨਾ ਮੈਨੂੰ ਤਾਂ ਯਾਰੜੇ ਦਾ ਸਾਨੂੰ ਸੱਥਰ ਚੰਗਾ, ਮੈਂ ਪੁੰਜੇ ਪਿਆ, ਗਿੱਲੀ ਧਰਤੀ ਹੈ, ਸਰਾਣਾ ਟਿੰਡ ਦਾ ਲਾਇਆ ਹੈ, ਮੈਨੂੰ ਤਾਂ ਬਹੁਤ ਚੰਗਾ। ਤੇ ਜੇ ਮੈਂ ਇਹਨੂੰ ਭੁੱਲ ਕੇ ਮਹਿਲਾਂ ਦੇ ਵਿੱਚ ਰਹਿੰਦਾ, ਪੱਟ ਕੇ ਲਿਆਂਦਾ ਰਹਿਣਾ, ਪਿਆਰੇ ਦਾ ਸੱਥਰ ਹੀ ਅੱਛਾ। ਸੋ ਇਹ ਪਿਆਰ ਦੀਆਂ ਬਾਤਾਂ ਹੋਰ ਹੋਇਆ ਕਰਦੀਆਂ ਨੇ, ਦੂਜੀਆਂ ਹੋਰ ਹੋਇਆ ਕਰਦੀਆਂ। ਸੋ ਕਹਿੰਦੇ ਨਾਮਦੇਵ, ਪਰ ਜਿਹੜੇ ਮੇਰੇ ਪਿਆਰੇ ਨੇ ਉਹਨਾਂ ਦੀ ਵਰਤੋਂ ਹੋਰ ਤਰ੍ਹਾਂ ਦੀ ਹੈ, ਰਾਜੀ ਰਹਿੰਦੇ ਨੇ, ਮੰਗਦੇ ਨਹੀਂ, ਕੁਛ ਨਹੀਂ ਮੰਗਦੇ, ਮੈਂ ਦਿੰਦਾ ਮਗਰ ਲਈ ਫਿਰਦਾ, ਲੈਂਦੇ ਹੀ ਨਹੀਂ। ਰਵਿਦਾਸ ਜੀ ਲੰਗਰ ਚਲਾਉਂਦੇ ਸੀ ਛੋਟਾ ਜਿਹਾ, ਕੋਈ ਸਾਧੂ ਰਾਤ ਨੂੰ ਟਿਕ ਗਿਆ, ਦਰਸ਼ਨ ਲਿਆ ਕੇ ਦੇ ਦੇਣਾ ਉਹਨੂੰ, ਤੇ ਕਈ ਵਾਰੀ ਐਸਾ ਹੁੰਦਾ ਆਪ ਖਾਣ ਵਾਸਤੇ ਬਚਦਾ ਹੀ ਨਹੀਂ ਸੀ, ਕਿਉਂਕਿ ਜੋੜੇ ਗੰਢਦੇ ਸੀ। ਰਵਿਦਾਸ ਢਵਾਂਤਾ ਢੋਰ ਨਹੀਂ, ਤੁਹਾਰਾ ਵੀ ਕਹਿੰਦੇ ਮਰੇ ਹੋਏ ਡੰਗਰ ਢੋ ਗਏ, ਬਾਹਰ ਸਿੱਟੇ ਆਉਂਦੇ ਸੀ ਡੁਡਲੀਆਂ ਚ, ਥੋੜਾ ਬਹੁਤਾ ਮਿਲਦਾ ਹੁੰਦਾ। ਤੇ ਪਰਮੇਸ਼ਰ ਨੇ ਹਾਲਤ ਅੱਛੀ ਕਰਨ ਵਾਸਤੇ ਰੂਪ ਬਦਲਿਆ, ਇੱਕ ਸਾਧੂ ਦਾ ਬਣਾ ਲਿਆ, ਆ ਕੇ ਟੁੱਟਿਆ ਹੋਇਆ ਜੋੜਾ ਗੰਢਾਈ ਗਏ, ਬੜੀ ਦੇਰ ਗੰਢੀ ਗਿਆ, ਅੱਡੀਆਂ ਉੱਡੀਆਂ ਸਾਰੀਆਂ ਫਿੱਸੀਆਂ ਹੋਈਆਂ ਸੀ। ਉਹਦੇ ਬਾਅਦ ਕਹਿਣ ਲੱਗੇ, ਰਵਿਦਾਸ ਜੀ ਮੰਗਦੇ ਨਹੀਂ ਸੀ ਹੁੰਦੇ, ਕੋਈ ਕੁਛ ਰੱਖ ਜੋ ਰੱਖ ਜੋ, ਨਹੀਂ ਲੈ ਜੋ ਲੈ ਜੋ, ਕਹਿੰਦੇ ਹੀ ਨਹੀਂ ਸੀ ਮੂੰਹ ਤੋਂ, ਵੀ ਇੰਨੇ ਦੇ ਦੇ ਜੋ ਤੇਰੀ ਭਾਵਨਾ ਭਾਈ ਦੇ ਜਾ। ਉਹਨੇ ਰਵਿਦਾਸ ਜੀ ਨੂੰ ਕਿਹਾ, ਕਹਿੰਦਾ ਮੈਨੂੰ ਫਲਾਇਓ ਆ ਰਹੀ ਰੰਭੀ, ਦੋਏ ਚੀਜ਼ਾਂ ਲੈ ਲਈਆਂ, ਆਰ ਵੀ ਲੈ ਲਈ ਤੇ ਰੰਭੀ ਵੀ ਲੈ ਲਈ, ਉੱਤੇ ਪਾਰਸ ਕੱਢ ਕੇ ਲਾ ਤਾ। ਰਵਿਦਾਸ ਜੀ ਦੇਖਦੇ ਨੇ ਪੀਲਾ ਰੰਗ ਹੋ ਗਿਆ, ਕਹਿੰਦੇ ਰਵਿਦਾਸ ਜੀ ਇਹ ਸੋਨੇ ਦੇ ਬਣ। ਉਹ ਕੱਟਣ ਲੱਗੇ ਚਮੜਾ ਉਹ ਮੁੜ ਗਿਆ, ਕਿਉਂਕਿ ਸੋਨਾ ਲੋਹੇ ਨਾਲ ਬਹੁਤ ਨਰਮ ਹੁੰਦਾ। ਕਹਿੰਦੇ ਸੰਤ ਜੀ ਤੁਸੀਂ ਤਾਂ ਮੇਰੇ ਖਰਾਬ ਇਹ ਕਰਤੇ, ਮੇਰਾ ਤਾਂ ਰੁਜ਼ਗਾਰ ਇਹਦੇ ਉੱਤੇ ਹੀ ਸੀ, ਇੱਕ ਰੰਭੀ ਸੀ, ਇੱਕ ਮੇਰੇ ਗੁਆਰ ਸੀਗੀ ਯਾਰ, ਇਹਦੇ ਨਾਲ ਗਲੀਆਂ ਕੱਢ ਲੈਂਦਾ ਸੀ, ਇਹਦੇ ਨਾਲ ਛਿੱਲ ਲੈਂਦਾ ਸੀ ਚਮੜੇ, ਇੱਕ ਪਾਸੇ ਰੱਖਤੀ ਆਪਨੇ, ਖੁਸ਼ੀ ਨਹੀਂ ਮਹਿਸੂਸ ਕਰੀ ਵੀ ਸੋਨੇ ਦੀ ਹੋਈ। ਕਹਿੰਦੇ ਰਵਿਦਾਸ ਜੀ ਇਹਨੂੰ ਵੇਚ ਕੇ ਚਾਹੇ ਸੈਂਕੜੇ ਲੈ ਲੈ, ਸੋਨਾ ਹੈ। ਕਹਿੰਦੇ ਮੈਂ ਕੀ ਕਰਨਾ ਸੀ, ਮੈਨੂੰ ਲੋੜ ਨਹੀਂ ਹੈ ਕਿਸੇ ਚੀਜ਼ ਦੀ, ਮੈਂ ਸੰਤੁਸ਼ਟ ਆਪਣੀ ਮਿਹਨਤ ਦੇ ਵਿੱਚ, ਜਿਹੜੇ ਦੋ ਪ੍ਰਸ਼ਾਦੇ ਮਿਲ ਜਾਂਦੇ ਨੇ ਮੈਂ ਮੌਜ ਨਾਲ ਖਾਂਦਾ, ਮੈਨੂੰ ਹੋਰ ਵਾਧੂ ਚਾਹੀਦਾ ਹੀ ਨਹੀਂ। ਕਹਿਣ ਲੱਗੇ ਵੀ ਲੈ ਐ ਕਰ, ਇਹ ਰੱਖ ਲੈ, ਤੂੰ ਆਪਣੀ ਲੋੜਾਂ ਪੂਰੀਆਂ ਕਰੀ ਜਾਈ, ਇਹਦਾ ਘੱਟਦਾ ਕੁਛ ਨਹੀਂ, ਅਸੀਂ ਸਾਲ ਸਵਾ ਸਾਲ ਬਾਅਦ ਆਵਾਂਗੇ ਤੇ ਤੂੰ ਇਹ ਸਾਨੂੰ ਫਿਰ ਮੋੜ ਦੀ। ਵਾਪਸ ਆਏ ਤਾਂ ਉਹ ਛਪਰੀ ਵੀ ਟੁੱਟੀ ਹੋਈ, ਹੈਰਾਨ ਹੋ ਗਏ ਵੀ ਇਹਨੇ ਤਾਂ ਕੁਛ ਕਰਿਆ ਹੀ ਨਹੀਂ ਹੈ। ਆ ਕਹਿੰਦੇ ਰਵਿਦਾਸ ਜੀ ਮੈਂ ਪਾਰਸ ਦੇ ਗਿਆ ਸੀ, ਤੁਸੀਂ ਵਰਤਿਆ ਨਹੀਂ। ਹਾਂ ਕਹਿੰਦੇ ਤੁਸੀਂ ਦੇ ਗਏ ਸੀ। ਕਹਿੰਦੇ ਤੁਹਾਡੇ ਕੋਲ ਹੈ? ਕਹਿੰਦੇ ਮੈਂ ਤਾਂ ਹੱਥੇ ਨਹੀਂ ਲਾਇਆ, ਜਿੱਥੇ ਤੁਸੀਂ ਰੱਖ ਗਏ ਉੱਥੇ ਹੀ ਟੋਲ ਲਓ। ਉਹ ਲੀਰ ਦੇ ਵਿੱਚ ਬੰਨਿਆ ਹੋਇਆ, ਉੱਥੇ ਹੀ ਬਾਂਸ ਦੇ ਉੱਤੇ ਰੱਖਿਆ ਹੋਇਆ ਸੀ ਛਪਰੀ ਚ। ਕਹਿੰਦੇ ਉਹਨੇ ਮਾਇਆ ਦਾ ਤਿਆਗ ਕਰਦਾ ਸੀ, ਪਰਮੇਸ਼ਰ ਨੂੰ ਚਾਹੁੰਦਾ ਸੀ, ਮਾਇਆ ਨੂੰ ਨਹੀਂ ਸੀ ਕਹਿੰਦਾ। ਸੋ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਕਹਿਣ ਲੱਗਿਆ, ਨਾਮਦੇਵ ਇਹ ਮੇਰੇ ਪਿਆਰੇ ਮੇਰੇ ਤੋਂ ਬਗੈਰ ਕੁਛ ਮੰਗਦੇ ਨਹੀਂ, ਇੱਕੋ ਹੀ ਚੀਜ਼ ਮੰਗਦੇ, ਉਹ ਮੇਰਾ ਪਿਆਰ ਮੰਗਦੇ ਆ। ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸੋ ਗੱਲ ਚੱਲਦੇ ਚੱਲਦੇ ਕਹਿਣ ਲੱਗਿਆ, ਹੇ ਪ੍ਰਭੂ ਇਹ ਤਾਂ ਭਲਾ ਕੱਲ ਦੇ ਹੋਏ ਨੇ, ਕਿੰਨੀ ਉਮਰ ਹੈ ਇਹਨਾਂ ਦੀ? 27 ਸਾਲ ਹੋਣੀ ਹੈ ਬੜੀ ਮੁਸ਼ਕਿਲ ਨਾਲ ਦੋਵਾਂ ਦੀ। ਤੇ ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ? ਤੁਸੀਂ ਅਸਲੀ ਮੈਨੂੰ ਕਦੇ ਨਹੀਂ ਦੱਸਿਆ ਵੀ ਮੈਂ ਕਿੱਥੇ ਰਹਿਣਾ। ਕਹਿੰਦੇ ਨਾਮਦੇਵ ਜੇ ਇਹ ਗੱਲ ਮੈਂ ਦੱਸ ਦਵਾਂ ਨਾ ਆਪਣੇ ਮੂੰਹ ਨਾਲ, ਤਾਂ ਨਾ ਮੈਂ ਰਹਿਣਾ, ਨਾ ਤੈਂ ਰਹਿਣਾ, ਨਾ ਸੰਸਾਰ ਨੇ ਰਹਿਣਾ। ਕਹਿਣ ਲੱਗਿਆ ਇਹ ਕੀ ਗੱਲ ਹੋਈ? ਕਹਿੰਦੇ ਬਸ ਇਹੀ ਹੈ ਗੱਲ। ਮੈਂ ਆਪਣੇ ਮੂੰਹ ਨਾਲ ਨਹੀਂ ਕਰ ਸਕਦਾ, ਕਿਉਂਕਿ ਮੈਂ ਪਰਦਾ ਪਾਇਆ ਹੋਇਆ ਹੈ, ਪਰਦੇ ਦੇ ਉਹਲੇ ਰਹਿਣਾ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਹੈ ਅਰਜਨ, ਆ ਸੰਸਾਰ ਦਾ ਸਾਰਾ ਕਾਰਜ ਮੈਂ ਆਪਣੀ ਤ੍ਰਿਗੁਣੀ ਮਾਇਆ ਦੇ ਉਹਲੇ ਪਰਦੇ ਚ ਦੇ ਉਹਲੇ ਰਹਿ ਕੇ ਕਰ ਰਿਹਾ ਸਾਰਾ, ਤੇ ਮੇਰੀ ਮਾਇਆ ਬੜੀ ਪ੍ਰਬਲ ਹੈ, ਉਹ ਜੀਵਾਂ ਨੂੰ ਭੁਲਾ ਦਿੰਦੀ ਹੈ, ਜੀਵਾਂ ਨੂੰ ਚਿੱਤ ਚੇਤੇ ਨਹੀਂ ਰਹਿੰਦਾ ਅਸੀਂ ਕੌਣ। ਅਰਜਨ ਕਹਿਣ ਲੱਗਿਆ ਵੀ ਮਹਾਰਾਜ ਇਹ ਗੱਲ ਦਿਲ ਨਹੀਂ ਲੱਗਦੀ। ਕਹਿੰਦੇ ਨਹੀਂ ਅਰਜਨ ਇਸੇ ਤਰ੍ਹਾਂ, ਕਹਿੰਦੇ ਮੈਨੂੰ ਵੀ ਭੁਲਾ ਸਕਦੀ ਹੈ। ਕਹਿੰਦੇ ਹਾਂ, ਕੋਈ ਜੀਵ ਵੀ ਦੁਨੀਆਂ ਚ ਐਸਾ ਨਹੀਂ ਜਿਹਨੂੰ ਨਾ ਭੁਲਾ ਸਕੇ, ਇਹ ਤਾਂ ਸਾਧੂ ਦੀ ਮਿਹਰ ਹੋਵੇ, ਗੁਰੂ ਦੀ ਮਿਹਰ ਹੋਵੇ ਤਾਂ ਉਹ ਬਚ ਕੇ ਤਾਂ ਬਚੇ, ਬਾਕੀ ਦੁਨੀਆਂ ਤਾਂ ਭੁੱਲੀ ਪਈ ਹੈ, ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਮੈਂ ਕੌਣ। ਕਿਸੇ ਨੂੰ ਨਹੀਂ ਪਤਾ, ਕਈ ਵਾਰੀ ਆਪਾਂ ਐਸਾ ਪੜ੍ਹਦੇ ਹੁੰਦੇ ਹਾਂ
ਤੇਰਾ ਰੂਪ ਹੈ ਦੇਹੀ ਕਿਉਂ ਮੰਨਦਾ ਆਪ ਨੂੰ, ਆਤਮ ਤੇਰਾ ਰੂਪ ਹੈ ਦੇਹੀ ਕਿਉਂ ਮੰਨਦਾ ਆਪ ਨੂੰ।
ਆਪਣਾ ਰੂਪ ਹੋਰ ਹੈ, ਮਨ ਦਾ ਹੋਰ ਹੈ। ਦੇਹ ਰਿਆਸ ਇੰਨਾ ਪੱਕ ਗਿਆ ਨਾ, ਵਾਰ 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 ਵਾਹਿਗੁਰੂ ਤੋਂ ਵਿਛੜ ਕੇ ਖਰਬਾਂ ਸਾਲ ਲੰਘੇ, ਖਵਨੀ ਖਰਬ ਇੰਟੂ ਖਰਬ ਲੰਘੇ, ਖਵਨੀ ਖਰਬ ਇੰਟੂ ਖਰਬ ਇੰਟੂ ਖਰਬ, ਇਨਫਿਨਿਟੀ ਦੀ ਹਾਲਤ ਹੋ ਗਈ। ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੈ, ਕਿਹੜੇ ਵੇਲੇ ਸਾਡੀ ਸਾਜਨਾ ਕਰੀ ਹੈ, ਉਸ ਵੇਲੇ ਤੋਂ ਹੀ ਸਾਨੂੰ ਦੇਹ ਅਧਿਆਸ ਹੋਇਆ ਹੋਇਆ। ਇੰਨੀ ਛੇਤੀ ਟੁੱਟ ਕਿਵੇਂ ਜਾਵੇ, ਕੋਈ ਤਰੀਕਾ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਵਿੱਚ। ਮਹਾਰਾਜ ਕਹਿੰਦੇ ਆ ਜਿਹੜੀ ਦੇਹ ਹੈ ਨਾ, ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਤੂੰ ਨਹੀਂ। ਕਹਿੰਦਾ ਮੈਂ ਹੀ ਹਾਂ। ਕਹਿੰਦੇ ਵਿਚਾਰ ਕਰਕੇ ਦੇਖ ਲੈਂਦੇ ਹਾਂ, ਜੇ ਬਾਹਾਂ ਕੱਟ ਕੇ ਰੱਖ ਦੀਏ, ਲੱਤਾਂ ਕੱਟ ਕੇ ਰੱਖ ਦੀਏ, ਤੂੰ ਕੀ ਕਹੇਗਾ? ਕਹਿੰਦਾ ਮੈਂ ਕਹੂੰ ਉਹ ਮੇਰੀਆਂ ਬਾਹਾਂ, ਉਹ ਮੇਰੀਆਂ ਲੱਤਾਂ। ਜੇ ਭਲਾ ਬੋਲਣ ਦੀ ਤਾਕਤ ਰਹਿ ਜੇ, ਗਰਦਨ ਕੱਟ ਕੇ ਰੱਖ ਦੀਏ, ਫਿਰ ਕੀ ਕਹੇਗਾ? ਕਹਿੰਦਾ ਮੈਂ ਕਹੂੰ ਵੀ ਉਹ ਮੇਰੀਆਂ ਲੱਤਾਂ ਨੇ, ਉਹ ਮੇਰੀਆਂ ਬਾਹਾਂ ਨੇ, ਉਹ ਮੇਰਾ ਧੜ ਹੈ, ਉਹ ਮੇਰਾ ਸਿਰ ਹੈ। ਉਹ ਤੇਰੀ ਮਮਤਾ ਹੈ, ਤੂੰ ਤਾਂ ਨਹੀਂ ਨਾ ਹੈ। ਜੇ ਤੂੰ ਕਹੇ ਮੇਰੀ ਸੋਟੀ ਮੇਰੀ ਕਾਰ, ਤੂੰ ਕਾਰ ਹੈ, ਆਪੇ ਹੀ ਸੋਚੋ। ਮੇਰਾ ਘਰ ਤੂੰ ਮੇਰਾ, ਜਿਹਦੇ ਚ ਮੇਰਾ ਆ ਗਿਆ ਤਾਂ ਤੂੰ ਵੱਖਰਾ ਹੋ ਗਿਆ। ਤਾਂ ਸੋਚਣ ਲੱਗ ਗਿਆ, ਕਹਿੰਦਾ ਹੈ ਤਾਂ ਗੱਲ ਹੋਰ ਤਰ੍ਹਾਂ, ਫਿਰ ਇਹ ਤਾਂ ਸਮਝ ਨਹੀਂ ਆਈ, ਅੱਜ ਪਹਿਲੇ ਦਿਨ ਸਮਝੀ ਆਇਆ ਤਾਂ ਗੱਲ, ਫਿਰ ਮੈਂ ਕੁਛ ਹੋਰ ਹੋਇਆ। ਕਹਿੰਦੇ ਹਾਂ ਤੂੰ ਹੋਰ ਹੈ, ਤੂੰ ਖੋਜ, ਤੈਨੂੰ ਖੋਜ ਕਰੇ ਤਾਂ ਹੀ ਲੱਭਣੀ ਹੈ ਚੀਜ਼, ਨਹੀਂ ਲੱਭਣੀ ਨਹੀਂ ਹੈ, ਨਹੀਂ ਤਾਂ ਐਵੇਂ ਜਿਵੇਂ ਤੈਨੂੰ ਸਮਾਂ ਲੰਘ ਜਾਣਾ। ਜਨਮ ਮਿਲਿਆ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਪਰਮੇਸ਼ਰ ਕਿਤੇ ਅੰਦਰ ਰਹਿੰਦਾ, ਅੰਦਰ ਜਿਹੜਾ ਹੈ ਉਹ ਖੁੱਲਦਾ ਨਹੀਂ ਹੈ ਜਦ ਤੱਕ ਪੂਰਾ ਗੁਰੂ ਨਹੀਂ ਮਿਲਦਾ, ਚੁੱਪ ਲਿਆ ਰਹਿੰਦਾ। ਕ੍ਰਿਸ਼ਨ ਮਹਾਰਾਜ ਕਹਿੰਦੇ ਅਰਜਨ, ਤਿਰਗੁਣੀ ਮਾਇਆ ਜਿਹੜੀ ਰਜੋਗੁਣ ਤਮੋਗੁਣ ਸਤੋਗੁਣ ਦੀ ਹੈ ਨਾ, ਉਹ ਐਡੀ ਪਰਬਲ ਹੈ ਵੀ ਜੀਵਾਂ ਨੂੰ ਸਾਰਿਆਂ ਨੂੰ ਉਹਦੀ ਅਸਲੀਅਤ ਭੁਲਾ ਦਿੱਤੀ। ਕਹਿੰਦੇ ਮਾਇਆ ਮੇਰੇ ਤੇ ਵੀ ਪੈ ਜੂ, ਮੈਂ ਵੀ ਭੁੱਲ ਜੂ। ਕਹਿੰਦੇ ਤੂੰ ਤਾਂ ਐਵੇਂ ਭੁੱਲ ਜਾਏਗਾ, ਮੈਂ ਅਰਜਨਾ ਕਿ ਨਹੀਂ ਹਾਂ। ਕਹਿੰਦੇ ਪਾ ਦੋ ਮੈਨੂੰ ਦਿਖਾਓ ਮਾਇਆ। ਕਹਿੰਦੇ ਨਾ ਨਾ, ਇਹੋ ਜਿਹਾ ਕੰਮ ਨਹੀਂ ਕਹੀਦਾ, ਕੋਈ ਚੰਗੀ ਚੀਜ਼ ਮੰਗੀ ਦੀ ਹੈ, ਤੂੰ ਰੋਵੇਗਾ ਸਾਨੂੰ ਵੀ ਔਖਾ ਹੋ ਜਾਣਾ, ਪਿਆਰ ਕਰਦਾ ਸਖਾ ਹੈ ਭਗਤੀ ਕਰਦਾ। ਕਹਿੰਦਾ ਨਹੀਂ ਮਹਾਰਾਜ, ਹੱਟ ਕਰਿਆ, ਦੂਏ ਦਿਨ ਫੇਰ ਹੱਟ ਕਰਿਆ, ਤੀਏ ਦਿਨ ਫੇਰ ਹੱਟ ਕਰਿਆ। ਜੰਗਲ ਚ ਗਏ ਕ੍ਰਿਸ਼ਨ ਮਹਾਰਾਜ, ਕਹਿੰਦੇ ਅਸੀਂ ਦਾਤਣ ਕਰਨੀ ਹੈ, ਆ ਗਰਬੀ ਲਿਆ ਭਰ ਕੇ ਪਾਣੀ, ਪਾਣੀ ਨਿਤਰਿਆ ਹੋਇਆ ਖੜਾ ਸੀ ਸਰੋਵਰ ਦਾ, ਪਾਣੀ ਭਰਨ ਲੱਗਿਆ ਹੱਥ ਕਰਤਾ ਹੈ, ਮਾਇਆ ਪੈ ਗਈ ਉੱਥੇ ਹੀ, ਉਹ ਸਾਰਾ ਹੀ ਅਲੋਪ ਹੋ ਗਿਆ ਜੋ ਕੁਛ ਸੀ। ਚੀਰੇ ਦਾ ਨਾ ਉੱਥੇ ਕ੍ਰਿਸ਼ਨ ਮਹਾਰਾਜ, ਨਾ ਉਹ ਪਾਣੀ ਹੈ, ਉੱਥੇ ਕੀ ਹੈ, ਘੋਰ ਬਾਣ ਹੈ ਜਿਹਦੇ ਚ ਕਦੇ ਸ਼ੇਰ ਦਿਖਦੇ ਨੇ, ਬੜੇ ਬੜੇ ਸ਼ੇਰ ਆ ਰਹੇ ਨੇ, ਹੱਥ ਚ ਕੋਈ ਹਥਿਆਰ ਨਹੀਂ ਹੈ, ਨੱਠਦਾ ਭੱਜਦਾ, ਬੜੇ ਬੜੇ ਆਜਦਾ ਆ ਰਹੇ ਨੇ, ਮੂੰਹ ਅੱਡਿਆ ਹੋਇਆ ਵੀ ਨਿਗਾਰ ਲੈਣਾ, ਦਰਖਤਾਂ ਤੇ ਚੜਦਾ, ਦਰਖਤਾਂ ਤੇ ਹੋਰ ਆ ਜਾਂਦੇ, ਲੜਕ ਲੜਕ ਕੇ ਦੂਜੇ ਦਰਖਤ ਨੂੰ ਫੜਦਾ, ਰੋਂਦਾ ਫਿਰਦਾ, ਉੱਚੀ ਉੱਚੀ ਹਾਕਾ ਮਾਰਦਾ ਵੀ ਹੇ ਮਹਾਰਾਜ ਤੁਸੀਂ ਚਲੇ ਕਿੱਥੇ ਗਏ। ਤਿੰਨ ਦਿਨ ਤਿੰਨ ਰਾਤਾਂ ਭੁੱਖਣ ਪਾਣਾ ਜੰਗਲ ਦੇ ਵਿੱਚ ਦੌੜਿਆ ਹੀ ਫਿਰਦਾ, ਜੰਗਲੀ ਜਾਨਵਰਾਂ ਤੋਂ ਨਾ ਸੌਂਦਾ ਨਾ ਕੋਈ ਟਿਕਾਣਾ, ਨਾ ਕ੍ਰਿਸ਼ਨ ਮਹਾਰਾਜ ਲੱਭਦੇ, ਹੈਰਾਨ ਹੋਈ ਜਾਂਦਾ ਮੇਰੇ ਨਾਲ ਆਏ ਸੀ ਗਏ ਕਿੱਥੇ। ਬਾਹਰ ਆ ਗਿਆ ਜੰਗਲ ਤੋਂ, ਬਾਹਰ ਆਇਆ ਤਾਂ ਬੁਰਾ ਹਾਲ, ਕੋਈ ਪ੍ਰੇਮੀ ਹੈ, ਉਹਨੇ ਕਿਹਾ ਵੀ ਕੀ ਗੱਲ ਹੈ ਪਰਦੇਸੀਆ। ਕਹਿੰਦਾ ਮੇਰਾ ਨਾਂ ਅਰਜਨ ਹੈ। ਕਹਿੰਦਾ ਪਾਗਲਖਾਨਿਆਂ ਤਾਂ ਨਹੀਂ ਨੱਠ ਕੇ ਆਇਆ, ਕਿਹਨੂੰ ਟੋਲਦਾ ਹੈ? ਕਹਿੰਦਾ ਕ੍ਰਿਸ਼ਨ ਨੂੰ। ਤਾਂ ਤਾਂ ਕਹਿੰਦੇ ਸ਼ੱਕੇ ਨਹੀਂ ਆ ਤੇਰੇ, ਮੈਂ ਰਾਜੇ ਨੂੰ ਦੱਸਦਾ, ਫੜ ਕੇ ਤੈਨੂੰ ਪਾਗਲਖਾਨੇ ਦੇਣ। ਕਹਿੰਦਾ ਠਹਿਰ ਠਹਿਰ, ਅਸੀਂ ਦੀ ਗੱਲ ਨਾ ਕਰੀ, ਮੈਂ ਅਰਜਨ ਨਹੀਂ ਹਾਂ। ਕਹਿੰਦਾ ਅਰਜਨ ਨੂੰ ਹੋਏ ਤਾਂ 300 ਸਾਲ ਹੋ ਗਏ, ਜੇ ਤੈਨੂੰ ਨਹੀਂ ਇਤਬਾਰ ਆਉਂਦਾ ਹੱਥ ਦਿਖਾਈਏ ਤੈਨੂੰ। ਧਰਮਸ਼ਾਲਾ ਚ ਲੈ ਗਿਆ, ਉੱਥੇ ਪਾਂਡਵਾਂ ਦੀ ਕਥਾ ਹੋ ਰਹੀ ਹੈ, ਉਹ ਅਰਜਨ ਦੀ ਵੀ ਹੋ ਰਹੀ ਹੈ, ਹੈਰਾਨ ਹੋਈ ਜਾਂਦਾ। ਉਹਦੇ ਜਾ ਗਿਆ, ਇਹ ਹਿਮਾਲਿਆ ਪਰਬਤ ਚ ਗਏ, ਬਦਰੀਨਾਥ ਦੇ ਮੰਦਰ ਤੋਂ ਉੱਪਰਲੇ ਪਾਸੇ ਪਾਂਡਵਰਾਜ ਦਾ ਜੋਗ ਕਮਾਵਾ, ਉੱਥੇ ਬਰਫਾਂ ਦੇ ਵਿੱਚ ਗਲ ਗਏ, ਮੁੜ ਕੇ ਪਤਾ ਹੀ ਨਹੀਂ ਲੱਗਿਆ ਵੀ ਜਿਉਂਦੇ ਨੇ ਕੀ ਆ, ਕਿੱਧਰ ਚਲੇ, ਮੁੜ ਨਹੀਂ ਆਏ। ਉਹਦੇ ਬਾਅਦ ਉਹਨਾਂ ਦਾ ਪੋਤਾ ਜਿਹੜਾ ਸੀ ਪ੍ਰੀਸ਼ਦ, ਉਹ ਤਖ਼ਤ ਤੇ ਪ੍ਰੀਸ਼ਦਗੜ੍ਹ ਮੇਰਠ ਦੇ ਕੋਲ ਉਹ ਗੱਦੀ ਤੇ ਬੈਠਿਆ, ਤੇ ਉਹ ਕਲਯੁਗ ਵਸ ਗਿਆ, ਤੇ ਉਹ ਕਲਯੁਗ ਦੇ ਵਸ ਹੋਏ ਨੇ ਮਹਾਂਪੁਰਸ਼ਾਂ ਦੇ ਗਲ ਚ ਮਰਿਆ ਹੋਇਆ ਸੱਪ ਪਾਤਾ, ਉਹਦੇ ਚੇਲੇ ਨੇ ਸ਼ਰਾਪ ਦੇ ਤਾ ਵੀ ਤੂੰ ਸੱਪ ਦੇ ਨਾਲ ਤੇਰੀ ਮੌਤ 8 ਦਿਨਾਂ ਚ ਹੋਣੀ। ਉਹ ਤਕਸ਼ਕ ਨਾਗ ਨੇ ਡੰਗਤਾ, ਤੇ ਫੇਰ ਉਹਦਾ ਪੁੱਤਰ ਗਾਂ ਬੈਠਿਆ, ਤੇ ਹੁਣ ਜਨਮੇਜਾ ਉਹਨੇ ਸੱਪਾਂ ਦਾ ਜੱਗ ਕਰਿਆ, ਹੁਣ ਉਹਦਾ ਗਾਂ ਪੁੱਤਰ ਹੈ। ਹੈਰਾਨ ਹੋਈ ਗਿਆ ਵੀ ਹੈ, ਪ੍ਰੀਸ਼ਦ ਵੀ ਮੇਰਾ ਪੋਤਾ ਹੀ ਸੀਗਾ, ਅਭਿਮਨਿਓ ਦਾ ਲੜਕਾ, ਇਹ ਗੱਲ ਕੀ ਹੋ ਰਹੀ ਹੈ, ਕਥਾ ਹੋ ਰਹੀ ਹੈ। ਮੈਂ ਜਾਗਦਾ ਕਿ ਸੁੱਤਾ ਪਿਆ, ਚੂੰਡੀਆਂ ਵੱਡ ਵੱਡ ਦੇਖ, ਵੀ ਸੁਪਨਾ ਤਾਂ ਨਹੀਂ ਹੈ, ਆਲੇ ਦੁਆਲੇ ਨੂੰ ਦੇਖਦੇ। ਕਹਿੰਦੇ ਮੈਂ ਸੁੱਤਾ ਤਾਂ ਨਹੀਂ ਪਿਆ। ਕਹਿੰਦੇ ਤੇਰੇ ਪਾਗਲ ਹੋ ਗਿਆ, ਤੇਰਾ ਦਿਮਾਗ ਵਿਗੜ ਗਿਆ, ਆਹ ਸਾਰੇ ਹੀ ਸੁੱਤੇ ਪਏ ਨੇ, ਅਸੀਂ ਸੁੱਤੇ ਪਏ ਹਾਂ, ਸਾਰੀ ਕਥਾ ਹੋ ਰਹੀ ਹੈ, ਜਾਗਦੇ ਬੈਠੇ ਆਪਾਂ। ਉਹ ਕਹਿਣ ਲੱਗੇ ਤੇ ਅਰਜਨ ਨਾ ਕਹਿ ਦੀ ਰਾਜਾ ਕ੍ਰਿਸ਼ਨ ਭਗਤ ਹੈ, ਤੈਨੂੰ ਫੜ ਕੇ ਅੰਦਰ ਕਰ ਦੇ। ਉਹ ਨਾਂ ਇਹ ਨਹੀਂ ਦੱਸਦਾ ਅਰਜਨ, ਪ੍ਰਦੇਸ਼ੀ ਦੱਸਦਾ, ਜੇ ਕੋਈ ਪੁੱਛਦਾ ਤੇਰਾ ਨਾਂ ਕੀ ਹੈ, ਪ੍ਰਦੇਸ਼ੀ। ਉਹ ਰਾਜੇ ਦੇ ਪੇਸ਼ ਹੋ ਗਿਆ, ਕਹਿਣ ਲੱਗਿਆ ਮੈਨੂੰ ਯੁੱਧ ਦੀ ਕਲਾ ਆਉਂਦੀ ਹੈ। ਉਹਨੇ ਉਹਦੀ ਤੀਰ ਵਿਦਿਆ ਦੇਖ ਕੇ ਕਮਾਂਡਰ ਬਣਾ ਤਾ ਫੌਜ ਦਾ, ਤੇ ਆਪਣੀ ਲੜਕੀ ਦਾ ਹੀ ਰਿਸ਼ਤਾ ਕਰ ਦਿੱਤਾ। ਇੰਨਾ ਭੋਗਾਂ ਚ ਗੁਲਤਾਨ ਹੋਇਆ, ਸ਼ਰਾਬ ਪੀਣ ਲੱਗ ਗਿਆ, ਮਾਸ ਖਾਣ ਲੱਗ ਗਿਆ, ਭੋਗੀ ਬਣ ਗਿਆ। ਜੇ ਕੋਈ ਕ੍ਰਿਸ਼ਨ ਦਾ ਨਾਂ ਲੈਂਦਾ ਗਲ ਪੈ ਜਾਂਦਾ ਉਹਦੇ, ਜੇ ਕੋਈ ਰੱਬ ਦਾ ਨਾਂ ਲੈਂਦਾ ਗਲ ਪੈ ਜਾਂਦਾ, ਨਾਸਤਕ ਹੋ ਗਿਆ ਇੱਕਦਮ। ਅਖੀਰ ਘਰ ਵਾਲੀ ਚੜਾਈ ਕਰ ਗਈ, ਕਹਿੰਦਾ ਮੈਂ ਤਾਂ ਨਾਲ ਹੀ ਚੱਲਣਾ ਇਹਦੇ, ਬਥੇਰਾ ਸਮਝਾਇਆ। ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ ਵੀ ਤੂੰ ਜਾ ਹੁਣ ਇਹਨੂੰ ਗਿਆਨ ਕਰ। ਉਹ ਜਦ ਉਦੋਂ ਆਇਆ ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਉਦੋਂ। ਕਹਿੰਦਾ ਪਾਗਲਖਾਨੇ ਮੱਤ ਕਹਿ ਹੁਣ ਤਾਂ 300 ਸਾਲ ਹੋ ਗਏ। ਕਹਿੰਦੇ ਅਰਜਨ ਹੋਸ਼ ਕਰ, ਤੇਰੇ ਤੇ ਮਾਇਆ ਪਈ ਹੈ। ਕਹਿੰਦਾ ਮੈਂ ਨੀ ਅਰਜਨ, ਮੈਂ ਤਾਂ ਪਰਦੇਸੀ ਹਾਂ। ਬਥੇਰਾ ਸਮਝਾਇਆ। ਅਖੀਰ ਪੰਡਿਤ ਕਹਿਣ ਲੱਗਿਆ ਵੀ ਜੇ ਤੂੰ ਨਹੀਂ ਹਟਦਾ ਤਾਂ ਜਾ ਉੱਥੇ ਇਸ਼ਨਾਨ ਕਰਿਆ ਸਰੋਵਰ ਚ, ਉਹਦੇ ਬਾਅਦ ਆ ਜਾਈ। ਤੈਨੂੰ ਔਰਤਾਂ ਤਾਂ ਆਦਮੀ ਦੇ ਨਾਲ ਸਤੀ ਹੁੰਦੀ ਹੈ, ਪਰ ਤਾਂ ਨਵੀਂ ਪਰਤ ਪਾਉਣੀ ਹੈ, ਆ ਜਾ। ਉਹ ਸਰੋਵਰ ਚ ਨਹਾਉਣ ਗਿਆ। ਉਹ ਸਾਰਾ ਹੀ ਜਿੰਨਾ ਸੀ ਹੈਰਾਨ ਹੋ ਗਿਆ ਵੀ ਇਹ ਕੀ ਹੋ ਗਿਆ। ਉਹ ਤਾਂ ਵਾਤਾਵਰਨ ਨੇ ਬਦਲ ਗਿਆ, ਗੜਬੀ ਹੱਥ ਵਿੱਚ ਹੈ, ਪਾਣੀ ਲੈਣਾ। ਕ੍ਰਿਸ਼ਨ ਮਹਾਰਾਜ ਬਾਜਾ ਮਾਰਦੇ, ਕਹਿੰਦੇ ਅਰਜਨ ਪਾਣੀ ਨੀ ਲੈ ਕੇ ਆਇਆ। ਉਹ ਕਹਿੰਦਾ ਮੈਂ ਤਾਂ ਅਰਜਣੇ ਨੀ ਹਾਂ। ਉਹ ਕਹਿੰਦਾ ਤੂੰ ਅਰਜਣੇ ਹੈ, ਤੇਰੇ ਤੇ ਅਸੀਂ ਮਾਇਆ ਪਾਈ ਹੈ, 2-4 ਸਕਿੰਟ ਦੀ ਗੱਲ ਹੋਈ ਹੈ। ਕਹਿੰਦਾ ਮੈਂ ਤਾਂ 40 ਸਾਲ ਕੱਟ ਕੇ ਆਇਆ। ਰੋਈ ਜਾਂਦਾ ਉਹਨੂੰ ਯਾਦ ਕਰਕੇ ਘਰ। ਅਖੀਰ ਉਹਨਾਂ ਨੇ ਹਲਕਾ ਜਿਹਾ ਥੱਪੜ ਮੂੰਹ ਤੇ ਮਾਰ ਕੇ ਮਾਇਆ ਲਾ ਤੀ। ਕਹਿੰਦਾ ਹੇ ਪ੍ਰਭੂ ਤੁਹਾਡੀ ਇਹੀ ਜੀ ਮਾਇਆ? ਕਹਿੰਦੇ ਅਰਜਣ ਸੰਸਾਰ ਦੇ ਵਿੱਚ ਮੇਰੇ ਤੋਂ ਬਿਨਾਂ ਹੋਰ ਹੈ ਨਹੀਂ ਕੋਈ। ਮੈਂ ਹੀ ਸਾਰੇ ਰੂਪਾਂ ਦੇ ਵਿੱਚ ਖੇਡਦਾ, ਸਾਰੇ ਰੰਗਾਂ ਚ ਮੈਂ ਹੀ ਖੇਡਦਾ। ਪਰ ਮੇਰੀ ਜਿਹੜੀ ਤਿਰਗੁਣੀ ਮਾਇਆ ਉਹਨੇ ਸੰਸਾਰ ਨੂੰ, ਮੇਰਾ ਜਿਹੜਾ ਇਧਰਲੇ ਪਾਸੇ ਦਾ ਸਰੂਪ ਹੈ ਨਾ, ਉਹਨੂੰ ਭੁਲਾ ਤਾ। ਉਹ ਹੁਣ ਜਾਣਦਾ ਨਹੀਂ ਵੀ ਮੇਰਾ ਰੂਪ ਕੀ ਹੈ, ਮੈਂ ਕੌਣ। ਭਗਤ ਰਵਿਦਾਸ ਜੀ ਕਹਿੰਦੇ ਹੈ, ਕਹਿੰਦੇ ਜਦ ਗਿਆਨ ਹੋਇਆ ਅਸੀਂ ਹੈਰਾਨ ਰਹਿ ਗਏ, ਜਬ ਹਮ ਹੋਤੇ ਤਬ ਤੂੰ ਨਾਈ। ਹੇ ਪ੍ਰਭੂ ਇਹ ਕੀ ਹੋ ਗਿਆ? ਜਦ ਮੈਂ ਸੀਗਾ ਤੂੰ ਨਹੀਂ ਸੀਗਾ, ਹੁਣ ਤੂੰ ਹੋ ਗਿਆ ਤਾਂ ਮੈਂ ਖਤਮੇ ਹੋ ਗਿਆ, ਮੇਰਾ ਤਾਂ ਰਿਹਾ ਹੀ ਨਾ ਕੁਛ ਵੀ। ਮੈਨੂੰ ਤਾਂ ਐਂ ਲੱਗਿਆ ਵੀ ਲਹਿਰ ਸੀਗੀ ਪਾਣੀ ਦੀ ਸਮੁੰਦਰ ਦੇ ਉੱਤੇ, ਉਹ ਕੰਢੇ ਨਾਲ ਟਕਰਾਈ ਆ ਕੇ ਉਹ ਪਾਣੀ ਬਣ ਗਈ। ਉਹ ਲਹਿਰ ਕਿੱਥੇ ਗਈ? ਉਹ ਪਹਿਲਾਂ ਵੀ ਪਾਣੀ ਸੀ, ਜਦ ਵੀ ਪਾਣੀ ਸੀ। ਕੀ ਕਹੀਏ? ਮਧ ਵੇ ਕਿਹਾ ਕਿ ਇਹ ਭਰਮ ਐਸਾ ਐਸਾ ਭਰਮ ਪੈ ਗਿਆ, ਭੁਲੇਖਾ ਪੈ ਗਿਆ ਵੀ ਕੋਈ ਸਮਝ ਚ ਨਹੀਂ ਆਉਂਦੀ ਗੱਲ। ਜੈਸਾ ਮਾਨੀਏ ਹੋਏ ਨਾ ਤੈਸਾ ਅਸੀਂ ਮੰਨਦੇ ਹਾਂ ਵੀ ਸਾਡੇ ਬਾਲ ਬੱਚੇ ਨੇ, ਸਾਡੇ ਘਰ ਨੇ, ਮੈਂ ਆ, ਮੇਰਾ ਸਰੂਪ ਹੈ, ਸ਼ੀਸ਼ੇ ਦੇ ਸਾਹਮਣੇ ਖੜ ਖੜ ਮੈਂ ਸ਼ਿੰਗਾਰਦਾ ਇਹਨੂੰ। ਮੈਨੂੰ ਕੋਈ ਗੱਲ ਕਹਿ ਜਾਵੇ ਮੈਂ ਮਰਨ ਮਾਰਨ ਤੇ ਹੋ ਜਾਂਦਾ ਵੀ ਮੈਨੂੰ ਕਹਿੰਦਾ। ਉਹ ਇੰਨਾ ਭੁੱਲ ਗਿਆ ਮਨੁੱਖ ਦੇਹ ਦੇ ਆਸ ਚ ਚਲਿਆ ਗਿਆ, ਨਹੀਂ ਨਿਕਲਦਾ। ਗੁਰੂ ਜ਼ੋਰ ਲਾ ਰਹੇ ਨੇ, ਹੱਕਾ ਮਾਰ ਰਹੇ, ਕਹਿੰਦੇ ਕਰਿਆ ਕੀ ਜਾਵੇ।
ਭਾਗਨਾ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਭਾਗਨਾ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਨਾ ਜਾਗਦੇ, ਸੋਨਾ ਜਾਗਦੇ।
ਦਿੰਦੇ ਹਾਂ, ਚਾਹ ਦਿੰਦੇ ਹਾਂ, ਮੱਤੀ ਦਿੰਦੇ ਹਾਂ। ਕਹਿੰਦੇ ਚਾਰੇ ਵੇਦ, ਸਤਾਈ ਸਿਮਰਤੀਆਂ, ਛੇ ਸ਼ਾਸਤਰ ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ ਦੇ ਤੱਤ ਵਚਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮਹਾਂਪੁਰਸ਼ਾਂ ਦੇ ਵਚਨ, ਇਹ ਜੀਵ ਨੂੰ ਹਾਕਾ ਮਾਰ ਮਾਰ ਕੇ ਜਗਾਉਂਦੇ। ਉਹ ਤੂੰ ਆਪਣਾ ਆਪ ਪਛਾਣ, ਆਪਣੇ ਆਪ ਨੂੰ ਪਛਾਣ। ਮਨ ਤੂੰ ਜੋਤ ਸਰੂਪ ਇੰਨਾ ਹੀ ਨਹੀਂ ਪਤਾ ਵੀ ਮੈਂ ਕੀ ਆ, ਫਿਰ ਕਾਹਦਾ ਤੂੰ ਫੜ ਗਿਆ, ਕਾਹਦਾ ਲੈ ਗਿਆ, ਕਾਹਦਾ ਤੂੰ ਵਿਦਵਾਨ ਬਣ ਗਿਆ, ਕਿਹੜੀ ਅਕਲ ਦਾ ਤੂੰ ਮਾਲਕ ਹੋ ਗਿਆ। ਕਹਿੰਦੇ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਆ ਜਿਹੜਾ ਸਰੀਰ ਚੱਲਦਾ ਨਾ ਪੰਜਾਂ ਤੱਤਾਂ ਦਾ, ਇਹ ਜੋਤ ਦੇ ਸਾਰੇ ਨਾਲ ਚੱਲਦਾ। ਜੇ ਤਾਂ ਅਸੀਂ ਸਰੀਰ ਹੋਈਏ ਤਾਂ ਮਰ ਕੇ ਖਤਮ ਹੋ ਗਿਆ, ਫਿਰ ਨਾ ਕਿਸੇ ਦਾ ਲੇਖਾ ਦੇਣਾ, ਨਾ ਲੈਣਾ, ਖਾ ਲਿਆ ਪੀ ਲਿਆ, ਮੌਜਾਂ ਅਦਾ ਕਰ ਲਈਆਂ, ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈ ਟੂ ਡਾਈ, ਖਤਮ ਹੋ ਗਿਆ। ਮਹਾਰਾਜ ਕਹਿੰਦੇ ਤਾਂ ਤੇਰੀ ਕਾਰ ਸੀ, ਵਹੀਕਲ ਸੀ, ਜਿਹਦੇ ਵਿੱਚ ਤੈਂ ਸਫ਼ਰ ਕਰਿਆ, ਤੂੰ ਕਰਮ ਲਿਖ ਲੈ ਮੈਂ ਬਣ ਕੇ, ਉਹ ਤੇਰੇ ਨਾਲ ਜਾਣੇ ਆ। ਤੇ ਇਹਦੇ ਅੰਦਰ ਇੱਕ ਛੋਟਾ ਸਰੀਰ 14-19 ਤੱਤਾਂ ਦਾ ਸੂਕਸ਼ਮ ਸਰੀਰ ਹੈ, ਉਹ ਨਹੀਂ ਮਰਦਾ, ਮਰਨਾ ਰੇ ਜੀਰਾ ਨੇ। ਉਹਦੇ ਹੇਠਾਂ ਇੱਕ ਹੋਰ ਹੈ ਗਿਆਨ ਦਾ ਸਰੀਰ, ਉਹਨੂੰ ਕਾਰਨ ਸਰੀਰ ਕਹਿੰਦੇ ਨੇ। ਤੇ ਇਹ ਤਿੰਨੇ ਸਰੀਰ ਜੋਤ ਨਾਲ ਚੱਲਦੇ ਨੇ, ਜੋਤ ਨਾਲ, ਗੱਲ ਸਮਝੋ। ਇਹ ਸਰੀਰ ਜਿਹੜੇ ਤਿੰਨੇ ਨੇ, ਫਿਜ਼ੀਕਲ ਬਾਡੀ, ਈਥਰੀਕਲ ਬਾਡੀ, ਐਸਟਰਲ ਬਾਡੀ, ਸਥੂਲ ਸਰੀਰ, ਸੂਕਸ਼ਮ ਸਰੀਰ, ਕਾਰਨ ਸਰੀਰ, ਇਹਨੂੰ ਚਲਾਉਣ ਵਾਲੀ ਜਿਵੇਂ ਗੈਸ ਨਾਲ ਚੱਲਦੀਆਂ ਨੇ ਚੀਜ਼ਾਂ, ਬਾਕੀ ਕਾਰਖਾਨਾ ਤਾਂ ਭਾਰੀ ਹੁੰਦਾ, ਆ ਬਿਜਲੀ ਨਾਲ ਚੱਲਦਾ ਕਾਰਖਾਨਾ, ਕਿੱਡਾ ਬੜਾ ਕਾਰਖਾਨਾ, ਉਹ ਕਰੰਟ ਤੋਂ ਲਈ ਜਾਂਦੀ ਹੈ ਸਾਰੀ। ਐਂ ਸਮਝ ਲਓ ਸਰੀਰ ਜਿਹੜਾ ਕਰੰਟ ਨਾਲ ਚੱਲਦਾ, ਉਹਨੂੰ ਜੋਤ ਕਹਿੰਦੇ ਨੇ, ਜਿਹੜੀ ਕਰੰਟ ਹੈ। ਸਰੀਰ ਤਾਂ ਅਸੀਂ ਹੋਏ ਨਾ ਨਾ, ਇਹ ਤੇ ਬਾਅਦ ਫਿਰ ਸਾਨੂੰ ਹੋਰ ਮਿਲ ਜਾਣਾ, ਹੋਰ ਮਿਲ ਜਾਣਾ, ਹੋਰ ਮਿਲ ਜਾਣਾ, ਫਿਰ ਅਸੀਂ ਹੋਏ ਕੀ? ਕਹਿੰਦੇ ਤੁਸੀਂ ਜਿਹੜੇ ਹੋ ਨਾ, ਕਹਿੰਦੇ ਹੋ ਅਸੀਂ ਹੋਏ, ਅਸੀਂ ਹੋਏ, ਇਹਦੇ ਦੋ ਰੂਪ ਨੇ, ਇੱਕ ਤਾਂ ਇਹ ਹੈ ਅਸਲੀ, ਉਹਦਾ ਨਾ ਕੁਛ ਜਨਮੈ ਨਾ ਕੁਛ ਮਰੈ ਆਪਣ ਚਲਤ ਆਪ ਹੀ ਕਰ ਆਪਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਤਾਰੀ ਸਤ ਇੱਕ ਤਾਂ ਹੈਗਾ ਆਸ ਇੱਕ ਹੈਗਾ ਉਹ ਜਿਹੜਾ ਕਰਮ ਕਰਦਾ ਹੈ ਫਿਰ ਭੋਗਣ ਵਾਸਤੇ ਪੰਖੀ ਬਿਰਖ ਸੁਹਾਵੜੇ ਉਡੇ ਚੌਦਿਸ ਜਾਏ ਜੇਤਾ ਉਡੇ ਦੂ ਕਣੋ ਦਾਜੇ ਤੇ ਬੱਲਾ ਕਹਿੰਦੇ ਉਹ ਕਰਮ ਕਰਦਾ ਹੈ ਕਰਮਾਂ ਦੇ ਵਿੱਚ ਫਰਕ ਫਸ ਕੇ ਕਦੇ ਕੁੱਤਾ ਬਣਦਾ ਕਦੇ ਘੋੜਾ ਬਣਦਾ ਕਦੇ ਕੋਈ ਜੂਨ ਚ ਜਾਂਦਾ ਕਦੇ ਕਿਸੇ ਜੂਨ ਚ ਜਾਂਦਾ ਗੁਰੂ ਦਸਵੇਂ ਪਾਤਸ਼ਾਹ ਮਾਲਵੇ ਚ ਗਏ ਉਥੇ ਮਹਾਰਾਜ ਨੇ ਇੱਕ ਤੀਰ ਮਾਰਿਆ ਤੀਰ ਨਾਲ ਮਹਾਰਾਜ ਦੇ ਸਵਾ ਤੋਲਾ ਸੋਨਾ ਲੱਗਿਆ ਹੁੰਦਾ ਹਰ ਤੀਰ ਦਾ ਉਹ ਲਾਉਂਦੇ ਸੀ ਤਾਂ ਵੀ ਜਿਹੜਾ ਸਾਡੇ ਤੀਰ ਨਾਲ ਚੜਾਈ ਕਰਦੇ ਕਫਣ ਵਾਸਤੇ ਉਹਨੂੰ ਪੈਸਾ ਮਿਲ ਜਾਵੇ ਦਿਆਲੂ ਸੀ ਮਾਇਆ ਤਾਂ ਉਹਨਾਂ ਦੇ ਦਸ ਸੀ ਸਾਰੀ ਮਾਇਆ ਦੇ ਮਾਲਕ ਸੀ ਆਪ ਉਹ ਜਿਹੜੇ ਮਾਲਵੇ ਦੇ ਜੱਟ ਸੀ ਉਹ ਸਿੱਧੇ ਸੀਗੇ ਸਿੱਧੀਆਂ ਬੋਲੀਆਂ ਬੋਲਦੇ ਸੀ ਉਹ ਇੱਕ ਕਹਿਣ ਲੱਗਿਆ ਕਹਿੰਦਾ ਗੁਰੂ ਜੀ ਇਹੋ ਜਿਹਾ ਵਧੀਆ ਤੀਰ ਵੀ ਮਾਰਿਆ ਤੇ ਮਰਿਆ ਕੀ ਘੋਗੜ ਕਹਿੰਦੇ ਹਾਂ ਘੋਗੜੇ ਮਾਰਨਾ ਕਹਿੰਦੇ ਮਹਾਰਾਜ ਘੋਗੜ ਨਾ ਕਿਸੇ ਕੰਮ ਆਵੇ ਗੰਦ ਮੰਦ ਖਾਂਦਾ ਸਹੁਰਾ ਇਹਨੂੰ ਤਾਂ ਕੋਈ ਝਾਕਦਾ ਵੀ ਨੀ ਤੁਸੀਂ ਤੀਰ ਮਾਰ ਕੇ ਮਾਰਤਾ ਉਹ ਕਹਿੰਦੇ ਉਹ ਤੈਨੂੰ ਨੀ ਪਤਾ ਇਹਨਾਂ ਗੱਲਾਂ ਦਾ ਕੋਈ ਸਮਝਦਾਰ ਬੰਦਾ ਗੱਲ ਕਰੋ ਤੁਸੀਂ ਤਾਂ ਖਾ ਲਿਆ ਪੀ ਲਿਆ ਪਤਾ ਹੀ ਨਹੀਂ ਕਿਸੇ ਗੱਲ ਦਾ ਹੁਣ ਮੇਰੇ ਨਾਲ ਤੁਸੀਂ ਤੁਰ ਪਏ ਸਿਆਣੇ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਸਮਝਾ ਦਿਓ ਇਹ ਕੌਤਕ ਕੀ ਹੈ ਕਹਿੰਦੇ ਪਿਆਰੇ ਹੋਏ ਸਿੱਖ ਸੀਗਾ ਰਾਜਾ ਸੀਗਾ ਇਹ ਸੰਗਤ ਉੱਥੇ ਕਾਫੀ ਸੀ ਤਾਂ ਸੰਗਤ ਦੇ ਵਿੱਚ ਇੱਕ ਲੜਕੀ ਬਹੁਤ ਸੁੰਦਰ ਸੀ ਹੋਣ ਹਾਲ ਇੱਕ ਵਾਰੀ ਉਹ ਗੁਰਸਿੱਖ ਨੇ ਪ੍ਰੀਤੀ ਭੋਜਨ ਦਿੱਤਾ ਤੇ ਰਾਜੇ ਨੂੰ ਵੀ ਕਿਹਾ ਵੀ ਮਹਾਰਾਜ ਸਾਡੇ ਗਰੀਬਾਂ ਦੇ ਆ ਕੇ ਛਕ ਲੋ ਕਿਉਂਕਿ ਸੰਗਤ ਸੀ ਸਾਰੀ ਇਸ ਕਰਕੇ ਉਹ ਵੀ ਉਹਦੇ ਵਿੱਚ ਆ ਗਿਆ ਤੇ ਲੜਕੀ ਦੇ ਉੱਤੇ ਮਾੜੀ ਨਿਗਾਹ ਕਰ ਲਿਆ ਸੁਨੇਹਾ ਭੇਜਤਾ ਉਹਨੇ ਗੁਰਸਿੱਖ ਨੂੰ ਕਿ ਯਾਰ ਲੜਕੀ ਮੇਰੇ ਕੋਲ ਭੇਜ ਲੜਕੀ ਨੂੰ ਪਤਾ ਲੱਗਿਆ ਕਹਿੰਦੀ ਪਿਤਾ ਜੀ ਮਾੜੀ ਨਿਗਾਹ ਹੈ ਰਾਜੇ ਦੀ ਚੰਗਾ ਮੈਂ ਜਾਣੀ ਚਲੀ ਗਈ ਜਾ ਕੇ ਜਦ ਉਹਦੀ ਮੰਦ ਨੀਤੀ ਦੇਖੀ ਬਥੇਰਾ ਸਮਝਾਇਆ ਤੂੰ ਗੁਰੂ ਦਾ ਸਿੱਖ ਹੈ ਦੇਖ ਭਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਤੇਰੀ ਦ੍ਰਿਸ਼ਟੀ ਇੰਨੀ ਮਾੜੀ ਕਿਉਂ ਹੋ ਗਈ ਤੂੰ ਗੰਦ ਖਾਣ ਲੱਗਿਆ ਕਿੱਥੇ ਅੰਮ੍ਰਿਤ ਨਾਮ ਹੈ ਉਹ ਜਦ ਹਟਿਆ ਹੀ ਨਾ ਉਹ ਲੜਕੀ ਕੋਲ ਹੀਰਾ ਸੀ ਉਹ ਚਟਿਆ ਉਹ ਚੜਾਈ ਕਰ ਗਈ ਕਹਿੰਦੀ ਜਾ ਗੰਦ ਖਾਏਗਾ ਸੌ ਜਨਮ ਕਹਿੰਦੇ ਉਹ ਸੌ ਜਨਮ ਤੋਂ ਇਹ ਘੋਗੜ ਬਣਦਾ ਤੁਰਿਆ ਰਿਹਾ ਆਹ ਸੌਵਾਂ ਜਨਮ ਹੈ ਇਹਦਾ ਕਿਉਂਕਿ ਸਾਡਾ ਸਿੱਖ ਸੀਗਾ ਇਸ ਕਰਕੇ ਸਾਨੂੰ ਬਿਰਧ ਬਾਣੀ ਦੀ ਲਾਜ ਹੈ ਵੀ ਫੇਰ ਵੀ ਅਸੀਂ ਕੱਢ ਲੈਣਾ ਸਿੱਖ ਨੂੰ ਜੇ ਗਲਤੀ ਵੀ ਹੋ ਗਈ ਸਜ਼ਾ ਭੁਗਤਾ ਕੇ ਬਚਾ ਲੈਣਾ ਸੋ ਸਾਡਾ ਇਹ ਸਿੱਖ ਸੀਗਾ ਅਸੀਂ ਆ ਕੇ ਇਹ ਗੱਲ ਹੁਣ ਉਹ ਜਿਹੜਾ ਸੀ ਕਰਮ ਕਰਕੇ ਕਿੰਨੇ ਜਨਮ ਘੋਗੜੇ ਬਣਦਾ ਰਿਹਾ ਸੋ ਆਹ ਹੈ ਦੂਜਾ ਜਿਹੜਾ ਮੈਂ ਕਿਹਾ ਪੰਖੀ ਬਿਰਤ ਸਵਾਵੜੇ ਉਡੇ ਚੌਦਸ ਜਾਏ ਜੇਤਾ ਉਡੇ ਦੂਖ ਕਣੋ ਦਾਜੇ ਤੇ ਬਿਲ ਕੋਈ ਹੋ ਸਕਦੀ ਹੈ ਗੱਲ ਜਿਹਦੇ ਨਾਲ ਅਸੀਂ ਛੁੱਟ ਜਾਈਏ ਉਹ ਕਹਿੰਦੇ ਵੀ ਇਹ ਜਿਹੜਾ ਤੂੰ ਇਹ ਬਣਦਾ ਇਹ ਨਾ ਬਣ ਜਿਹੜਾ ਕੁਛ ਨਹੀਂ ਕਰਮ ਕਰਦਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ ਇਹ ਸਰੀਰ ਵਿੱਚ ਦੋ ਰਹਿੰਦੇ ਨੇ ਇੱਕ ਪਰਛਾਵਾਂ ਰਹਿੰਦਾ ਇੱਕ ਅਸਲੀ ਰਹਿੰਦਾ ਤੂੰ ਪਰਛਾਵਾਂ ਬਣਿਆ ਹੋਇਆ ਤੁਰਿਆ ਫਿਰ ਆਪਤ ਜਾਤ ਨਾ ਦੀਸੇ ਨਾ ਪਰ ਬੰਤੀ ਕਹਿੰਦੇ ਤੂੰ ਆਪਣੇ ਆਪ ਨੂੰ ਜੋਤ ਸਰੂਪ ਮੰਨ ਲੈ ਵੀ ਮੈਂ ਜੋਤ ਹਾਂ ਸੱਚੀ ਮਿੱਚੀ ਮੰਨ ਲੈ ਤੂੰ ਸਰੀਰ ਨਹੀਂ ਹੈ ਸਰੀਰ ਦਾ ਕੋਈ ਅੰਗ ਨਹੀਂ ਹੈ ਸਰੀਰ ਦਾ ਤੂੰ ਕੋਈ ਇੰਦਰਾ ਨਹੀਂ ਨਾ ਤੂੰ ਅੱਖਾਂ ਹੈ ਨਾ ਤੂੰ ਕੰਨ ਹੈ ਨਾ ਤੂੰ ਕੋਈ ਹੋਰ ਹੈ ਨਾ ਹੱਥ ਹੈ ਨਾ ਪੈਰ ਹੈ ਨਾ ਇਹਦੇ ਚਲਾਉਣ ਵਾਲੀਆਂ ਪੰਜ ਜਿਹੜੀਆਂ ਬਿਟਲ ਫੋਰਸਿਸ ਨੇ ਜਿਹਨਾਂ ਨੂੰ ਪ੍ਰਾਣ ਕਹਿੰਦੇ ਉਹਨਾਂ ਪ੍ਰਾਣਾਂ ਚੋਂ ਕੋਈ ਤੁਪਾ ਹੈ ਨਾ ਤੂੰ ਮਨ ਹੈ ਨਾ ਤੂੰ ਵਿਜ਼ਡਮ ਹੈ ਨਾ ਤੂੰ ਚਿੱਤ ਹੈ ਤੇ ਤੂੰ ਪਰਛਾਵਾਂ ਹੈ ਜਿਹਨੂੰ ਮੈਂ ਕਹਿੰਦਾ ਮੈਂ ਕਹਿੰਦਾ ਇਹ ਗੱਲ ਨੂੰ ਸਮਝ ਲੈ ਇਹ ਤੂੰ ਹੈ ਨੀ ਇਹ ਪਰਛਾਵੇਂ ਨੂੰ ਮੈਂ ਮੰਨੀ ਕਹਿੰਦਾ ਭਰਮ ਚਾ ਗਈ ਅਸਲੀਅਤ ਨੂੰ ਤੂੰ ਆ ਤੂੰ ਹੈ ਜੋਤ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਪਦਾਰਥ ਲੁਕ ਰਹੇ। ਇਹਦੇ ਵਿੱਚ ਬਹੁਤ ਚੀਜ਼ਾਂ, ਬਹੁਤ ਹੀ ਗੋਹਜ ਚੀਜ਼ਾਂ ਛੁਪੀਆਂ ਪਈਆਂ ਇਹਦੇ ਵਿੱਚ। ਉਹਨਾਂ ਨੂੰ ਕੱਢਦਾ ਕੌਣ ਹੈ? ਕੋਈ ਗੁਰਮੁਖ ਸੇਵਕ ਕੱਢਾ ਖੋਤ। ਖੋਤ ਇੱਕ ਟਰਮ ਹੈ ਗੁਰੂ ਗ੍ਰੰਥ ਸਾਹਿਬ ਚ, ਇਹ ਓਡ ਕਹਿੰਦੇ ਨੇ। ਉਹ ਓਡ ਜਿਹੜੇ ਨੇ ਉਹ ਖੋਤ ਕਿਹਾ ਕਰਦੇ ਨੇ। ਓਡਾਂ ਤੋਂ ਲੋਕ ਖੂਹ ਕਢਾਉਂਦੇ ਹੁੰਦੇ ਪੁਰਾਣੇ ਜ਼ਮਾਨਿਆਂ ਚ। ਉਡਾਰ ਏ ਉਡਾਰ ਹੁੰਦਾ ਰੇਤਾ, ਇੱਥੇ ਉਹ ਉਡਾਰ ਦਾ ਰੇਤਾ ਫੈਲ ਜਾਣਾ, ਖੂਹ ਆ ਥੱਲੇ ਆ ਜਾਣਾ, ਬੜਾ ਭਾਰਾ ਟਿੱਬਾ ਲੱਗ ਜਾਣਾ। ਮੈਂ ਦੇਖੇ ਨੇ ਟਿੱਬੇ ਤੁਰਦੇ ਸਿੰਧ ਵਿੱਚ। ਐਸਾ ਹਾਲ ਅਸੀਂ ਜਾਣਾ, ਜ਼ਮੀਨ ਹੋਰ ਹੈ। ਜਦ ਅਗਲੇ ਸਾਲ ਜਾਣਾ ਉਹ ਜ਼ਮੀਨ ਸਾਰੀ ਢਕੀ ਗਈ, ਵਿੱਚ ਦਰਖਤ ਢਕੇ ਗਏ, ਨਵੀਂ ਜ਼ਮੀਨ ਨਿਕਲੇ। ਉਹ ਟਿੱਬਾ ਕਿੱਡਾ ਕੁ ਉੱਚਾ? 150 ਫੁੱਟ, 200 ਫੁੱਟ ਉੱਚਾ। ਉਹਦੇ ਉੱਤੇ ਚੜ੍ਹ ਕੇ ਅਸੀਂ ਬਹਿ ਜਾਂਦੇ। ਉਹਨਾਂ ਨੇ ਦੱਸਣਾ ਵੀ ਆ ਸਾਡੇ ਖੇਤ ਸੀਗੇ, ਬਹੁਤ ਜਰਖੇਜ਼ ਸੀ, ਕਿੰਨੇ ਕਿੰਨੇ ਮੀਲ ਚੋਂ ਫੈਲ ਜਾਂਦਾ ਰੇਤਾ ਤੁਰਦਾ। ਉਹ ਜਦ ਰੇਤਾ ਥੋੜਾ ਰਹਿ ਜਾਂਦਾ ਹੈ, ਫਿਰ ਉਹ ਬਜ਼ੁਰਗਾਂ ਤੋਂ ਸੁਣਿਆ ਹੁੰਦਾ ਵੀ ਸਾਡੇ ਖੂਹ ਹੁੰਦਾ ਸੀ। ਉਹ ਫਿਰ ਓਡਾਂ ਨੂੰ ਕਹਿੰਦੇ ਆ ਵੀ ਇੱਥੇ ਖੂਹ ਸੀਗਾ ਧਰਤੀ ਚ, ਹੁਣ ਲੱਭਦਾ ਤਾਂ ਹੈ ਨੀ, ਰੇਤਾ ਬਹੁਤ ਹੈ, ਸਾਡਾ ਖੂਹ ਡੋਲ ਕੇ ਦੋ ਕਿੱਥੇ। ਉਹ ਫਿਰ ਬੱਕਰੀਆਂ ਛੱਡ ਦਿੰਦੇ ਸੀ। ਬੱਕਰੀ ਨੂੰ ਗਿਆਨ ਹੈ, ਕਦੇ ਵੀ ਖੂਹ ਦੇ ਉੱਤੇ ਨਹੀਂ ਉਹ ਚੜ੍ਹਦੀ ਹੈ। ਉਹ ਖੂਹ ਦੀ ਮੌਣ ਤੇ ਤਾਂ ਫਿਰੂ ਜਾਊਗੀ, ਖੂਹ ਜਿੱਥੇ ਹੈ ਉੱਥੇ ਨਹੀਂ ਚੜ੍ਹਦੀ, ਚਾਹੇ ਮਿੱਟੀ ਨਾਲ ਭਰਿਆ ਵੀ ਹੋਵੇ। ਉਹ ਫਿਰ ਉਹ ਛੱਡ ਦਿੰਦੇ ਸੀਗੇ। ਉਹ ਜਿਹੜਾ ਇੱਜੜ ਸੀ ਉਹਨੂੰ ਠੋਸ ਚਲਾਉਂਦੇ ਸੀਗੇ ਜੋੜ ਕੇ, ਦੋ ਚਾਰ ਬੰਦੇ ਉਧਰ, ਦੋ ਚਾਰ ਉਧਰ, ਫੈਲਣ ਨਹੀਂ ਸੀ ਦਿੰਦੇ। ਉਹ ਜਿਸ ਵਕਤ ਖੂਹ ਆ ਜਾਣਾ ਉੱਥੇ ਬੱਕਰੀਆਂ ਖੜ ਜਾਂਦੀਆਂ ਸੀ, ਦੂਸਰੀਆਂ ਤੁਰੀਆਂ ਰਹਿੰਦੀਆਂ, ਉਹ ਨਹੀਂ ਸੀ ਤੁਰਦੀਆਂ। ਉਹ ਜਦ ਤੁਰਨੀਆਂ ਤਾਂ ਜਿੱਥੇ ਦੀ ਉਹ ਲੰਘੀਆਂ ਉੱਥੋਂ ਦੀ ਲੰਘਦੀਆਂ ਸੀ, ਉਹ ਗੋਲ ਚੱਕਰ ਬਣਾਉਂਦੀਆਂ ਸੀ ਰੇਤੇ ਦੇ। ਉਹਨੇ ਕਹਿ ਦੇਣਾ ਵੀ ਭਾਈ ਆਹ ਹੈ ਤੁਹਾਡਾ ਖੂਹ, ਦੁਬਾਰਾ ਫੇਰ ਕਰਨਾ, ਤੀਹਰੀ ਵਾਰੀ ਫੇਰ, ਚੌਥੀ ਵਾਰੀ। ਮਹਾਰਾਜ ਕਹਿੰਦੇ ਐਸੇ ਤਰ੍ਹਾਂ ਇਹ ਸਰੀਰ ਦੇ ਅੰਦਰ ਜੋਤ ਹੈ ਇੱਕ ਪਰਮੇਸ਼ਰ ਦੀ, ਇਹ ਵੀ ਗੁਰਮੁਖ ਦੇ ਰਾਹੀਂ ਜਿਵੇਂ ਓਡ ਕੱਢਦਾ ਹੈ, ਐਵੇਂ ਜਿਵੇਂ ਗੁਰਮੁਖ ਪਿਆਰਾ ਸਾਧੂ ਸੰਤ ਇਹਦੇ ਵਿੱਚੋਂ ਜੋਤ ਨੂੰ ਕੱਢ ਦਿੰਦਾ, ਦੱਸ ਦਿੰਦਾ ਵੀ ਆਹ ਜੋਤ ਹੈ। ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵ ਕੱਢਾ ਖੋਤ। ਜਦ ਉਹ ਗੋਤ ਕੱਢਿਆ ਉੱਥੇ ਨਿਕਲਿਆ ਕੀ? ਉੱਥੇ ਨਿਕਲੀ ਆਤਮਾ, ਸਭ ਆਤਮ ਰਾਮ ਪਸਾਰੇ। ਉਹ ਆਤਮਾ ਦਾ ਜਦ ਗਿਆਨ ਹੋਇਆ, ਪਤਾ ਲੱਗਿਆ ਵੀ ਆਹ ਤਾਂ ਪਸਾਰਾ ਹੀ ਆਤਮਾ ਦਾ, ਬਰਮ ਦਿਸੇ ਬਰਮ ਸੁਣੀਏ, ਏਕ ਏਕ ਵਿਖਾਣੀਏ, ਆਤਮ ਪਸਾਰਾ ਕਰਨਾ ਰਾ ਪ੍ਰਭ ਇਹਨਾਂ ਨਹੀਂ ਗਿਆ, ਚੀਜ਼ ਕੱਢ ਲਈ ਸਰੀਰ ਦੇ ਵਿੱਚ। ਮਹਾਰਾਜ ਕਹਿੰਦੇ ਆਤਮ ਪਸਾਰਾ ਪਸਰਿਆ, ਸਭ ਇੱਕੋ ਇੱਕ ਨਜ਼ਰ ਆਉਂਦਾ, ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਸਰਵਣ ਸਰੋਤ। ਓਤ ਬਹੁਤ ਹੋਇਆ ਪਿਆ ਆਤਮ ਸਾਰਾ, ਹੁਣ ਮੈਂ ਕਿੱਥੇ ਚਲੇ ਗਿਆ, ਮੈਂ ਤਾਂ ਰਿਹਾ ਹੀ ਨਾ, ਇਹ ਤਾਂ ਗੱਲੇ ਹੋਰ ਨਿਕਲੀ। ਸੋ ਭਗਤ ਜੀ ਇਸ ਕਰਕੇ ਕਹਿੰਦੇ ਨੇ ਪਿਆਰਿਓ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਮੈਂ ਕਿੱਥੇ ਚਲੇ ਗਿਆ? ਉਹ ਤਾਂ ਆਤਮਾ, ਮੈਂ ਕਿਹੜੀ ਸੀ ਮਰ ਗਈ। ਪਰ ਇਹ ਜਿਹੜੀ ਚੀਜ਼ ਹੈ ਨਾ, ਇਹ ਟੁੱਟਦੀ ਨਹੀਂ ਹੈ ਜਦ ਤੱਕ ਪੂਰਨ ਤਤਵੇ ਤੇ ਮਹਾਂਪੁਰਸ਼ ਗੁਰੂ ਦੀ ਕਿਰਪਾ ਨਾ ਹੋ ਜਾਏ ਨਾ, ਸਮਰੱਥ ਗੁਰੂ ਦੀ। ਇਹ ਅਕਲ ਦੇ ਮੰਡਲ ਚੋਂ ਆਤਮ ਮੰਡਲ ਚ ਨਹੀਂ ਜਾ ਸਕਦੀ, ਕਿਉਂਕਿ ਇਹਦੇ ਵਿੱਚ ਤਾਕਤ ਨਹੀਂ ਹੈ। ਇਸ ਤਰ੍ਹਾਂ ਪੜ੍ਹ ਲਓ, ਕਰਾਰੇ ਇੱਕ ਹੀ ਸੰਗ ਵਾਸਾ ਵਿੱਚ ਹਮੈ ਭੀਤ ਖਰਾਰੀ ਗੁਰ ਪੂਰੇ ਹਮੈ ਭੀਤ ਤੋੜੀ ਜਾਂ ਨਾਨਕ ਮਿਲੇ ਬਨਵਾਰੀ। ਉਹ ਕੰਧ ਹੋਈ ਹੋਈ ਹੈ ਹਮੈ ਦੀ, ਉਹਨੂੰ ਤੋੜ ਨਹੀਂ ਸਕਦਾ ਕੋਈ। ਹਾਂ ਭੀਤ ਪਇਓ ਹੈ ਬੀਚੋ ਸੁੰਤ ਦੇਸ ਮਿਲਦਾ ਹੈ, ਬਿਲਕੁਲ ਰੱਬ ਨੇੜੇ ਰਹਿੰਦਾ ਨਾਲ ਰਹਿੰਦਾ। ਪਰ ਉਹ ਜਿਹੜੀ ਮੈਂ ਦੀ ਕੰਧ ਬਣ ਗਈ ਨਾ, ਇਹ ਟੁੱਟਦੀ ਨਹੀਂ ਹੈ। ਮੈਂ ਭਾਵ ਜਾਂਦਾ ਨਹੀਂ, ਬਿਲਕੁਲ ਹੀ ਨਹੀਂ ਜਾਂਦਾ, ਸੈਂਕੜੇ ਸਾਲ ਨਹੀਂ ਜਾਂਦਾ। ਜਿੰਨਾ ਜ਼ਿਆਦਾ ਇਹਨੂੰ ਜਾਣਦਾ, ਕੋਈ ਤਪ ਕਰ ਲਓ, ਭੁੱਖਾ ਰਹਿ ਲਓ, ਵਰਤ ਰੱਖ ਲਓ, ਹੋਰ ਨੇਕੀ ਦੇ ਕੰਮ ਕਰ ਲਓ, ਸੰਗਲ ਬਲੇਟਦਾ ਤੁਰਿਆ ਜਾਂਦਾ। ਮੈਂ ਆਹ ਕਰਿਆ, ਮੈਂ ਹਸਪਤਾਲ ਬਣਾਇਆ, ਮੈਂ ਫਲਾਣੀ ਚੀਜ਼ ਕਰੀ, ਮੈਂ ਸਿੰਕੀ, ਮੈਂ ਇੰਨਾ ਪ੍ਰਚਾਰ ਕਰਿਆ, ਇੰਨੀ ਮੈਂ ਸਿੱਖੀ ਬੁਲਾਈ। ਮਹਾਰਾਜ ਕਹਿੰਦੇ ਤੂੰ ਤਾਂ ਸੰਗਲ ਬਲੇਟੀ ਜਾਂਦਾ, ਹੋ ਮੈਂ ਤੇ ਹੋਰ ਅਣਜਾਣ ਭੁਣੇ ਚ ਤੈਂ ਕੀ ਕਰਿਆ, ਤੇਰੇ ਹੱਥ ਵਿਚ ਹੈ ਕੁਛ, ਇਸ ਕਾ ਬਲ ਨਾ ਹੀ ਸਾਫ ਕਰਨ ਕਰਾਵਨ ਸਰ ਕੋ ਨਾ। ਵਾਹਿਗੁਰੂ ਕਰ ਰਿਹਾ ਜੋ ਕੁਛ ਕਰੇ, ਉਹ ਸਰੀਰਾਂ ਨੂੰ ਬਲ ਦਿੱਤਾ ਹੋਇਆ ਉਹ ਕਰਾ ਰਿਹਾ। ਤੂੰ ਕਹਿਣਾ ਮੈਂ ਕਰ ਰਿਹਾ, ਮੈਂ ਇਹਨਾਂ ਨੂੰ ਅੰਮ੍ਰਿਤ ਛਕਾਤਾ, ਤੂੰ ਤਾਂ ਕੁਛ ਕਰੇ ਨਹੀਂ ਸਕਦਾ। ਇਸ ਕਾ ਬਲ ਨਾ ਹੀ ਸਾਫ ਕਰਨ ਕਰਾਵਨ ਸਰ ਕੋ ਨਾਦ ਆਗਿਆਕਾਰੀ ਬਪੜਾ ਜੀਓ ਜੋ ਤੇ ਸੁਭਾਵ ਹੈ ਸੋਈ ਥੀ। ਆਪਣੇ ਸਿਰ ਮਰੀ ਜਾਂਦਾ, ਉਹ ਆਪਣੇ ਸਿਰ ਮਰਨਾ ਹੀ ਜਿਹੜਾ ਹੈ ਹਉਮੈ, ਫੇਰ ਗੁੱਸੇ ਹੋ ਜਾਂਦਾ ਜੇ ਕਹਿ ਦੇਵੇ ਕੋਈ। ਗੁੱਸਾ ਹਉਮੈ ਨੂੰ ਆਉਂਦਾ, ਜੋਤ ਨੂੰ ਨਹੀਂ ਆਉਂਦਾ। ਜੋਤ ਤਾਂ ਸੱਚ ਚਿੱਤ ਆਨੰਦ ਹੈ, ਉੱਥੇ ਤਾਂ ਕਿਸੇ ਦੀ ਗੱਲ ਹੀ ਨਹੀਂ ਪਹੁੰਚਦੀ। ਮਹਾਰਾਜ ਕਹਿੰਦਾ ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ ਉਹ ਆਵਾਜ ਹੈ। ਜਿਹਦੇ ਅੰਦਰ ਮੈਂ ਭਾਵ ਹੈ ਜੰਮਣ ਮਰਨਾ ਚੁੱਕਦਾ। ਬਾਬਾ ਫਰੀਦ ਜੀ ਕਹਿੰਦੇ ਕਰੀਏ ਜੀ ਫਰੀਦਾ, ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰ ਗਏ। ਕਹਿੰਦੇ ਚਿੱਤ ਨਹੀਂ ਫੇਰ। ਕਹਿੰਦੇ ਨਾਮਦੇਵ ਮੈਂ ਨਹੀਂ ਦੱਸ ਸਕਦਾ, ਜੇ ਮੈਂ ਦੱਸਿਆ ਤਾਂ ਨਾ ਤੈ ਰਹਿਣਾ ਨਾ ਮੈਂ ਰਹਿਣਾ ਨਾ ਸੰਸਾਰ ਨੇ ਰਹਿਣਾ, ਇਹ ਦੱਸੇ ਕੌਣ? ਕਹਿੰਦੇ ਪੂਰਨ ਮਹਾਤਮਾ ਨੂੰ ਮੈਂ ਅਧਿਕਾਰ ਦਿੱਤਾ ਹੋਇਆ, ਬਾਕੀਆਂ ਨੂੰ ਕੁੰਜੀ ਲਾ ਕੇ ਬੰਦ ਕਰ ਦਿੱਤਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂਪ ਆਈ, ਗੁਰੂ ਨੂੰ ਸੌਂਪੀ। ਅਨਕ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨ ਆਈ। ਜਦ ਤੱਕ ਸਮਰੱਥ ਦੀ ਸ਼ਰਨ ਵਿੱਚ ਨਹੀਂ ਜਾਂਦਾ, ਕਹਿੰਦੇ ਉਹ ਤਾਲਾ ਨਹੀਂ ਖੁੱਲਦਾ। ਇਸ ਕਰਕੇ ਮੈਂ ਨਾਲ ਹੁੰਦਾ ਹੋਇਆ ਹਰ ਵਕਤ ਨਾਲ ਰਹਿਣਾ, ਮੈਂ ਹੀ ਕਰਦਾ, ਮੇਰੀ ਉਹ ਸੱਤਾ ਦੇ ਨਾਲ ਸਭ ਕੁਝ ਹੋ ਰਿਹਾ। ਇਹ ਮੂਰਖ ਕਹਿੰਦਾ ਮੈਂ ਕਰਦਾ। ਸੋ ਨਾਮਦੇਵ ਇਹ ਗੱਲ ਮੈਂ ਨਹੀਂ ਦੱਸਣੀ, ਇਹ ਤੱਤ ਬੇਤੇ ਮਹਾਂਪੁਰਸ਼ ਕੋਲ ਜਾ, ਬ੍ਰਹਮ ਗਿਆਨੀ। ਉਹਦੀ ਬਾਤ ਤੇ ਤੇਰੀ ਬਾਤ ਚ ਫਰਕ ਹੈ, ਤੂੰ ਸ਼ਰ੍ਹਾਂ ਦੇ ਵਿੱਚ ਵਰਤਦਾ, ਉਹ ਸ਼ਰ੍ਹਾਂ ਤੋਂ ਉੱਚਾ ਹੁੰਦਾ। ਉਹਦੀ ਗੱਲ ਦਾ ਗੁੱਸਾ ਨਾ ਕਰੀ, ਉਹ ਜੋ ਬੋਲਦਾ ਉਹ ਸੱਤ ਬੋਲਦਾ। ਤੁਹਾਡੇ ਜਿਹੜੇ ਨਿਸ਼ਚੇ ਨੇ ਉਹ ਭਗਤੀ ਨੇ, ਸੱਤ ਨਹੀਂ ਹੈ। ਜਦ ਸੱਤ ਦਾ ਨਿਸ਼ਚਾ ਆ ਜਾਂਦਾ ਉਸ ਵੇਲੇ ਫਿਰ ਭਗਤੀ ਨਿਸ਼ਚੇ ਜਿਹੜੇ ਨੇ ਉਹ ਕੇਵਲ ਦਿਖਾਵੇ ਮਾਤਰ ਮਰਿਆਦਾ ਵਾਸਤੇ ਰਹਿ ਜਾਂਦੇ। ਕਹਿੰਦੇ ਮਹਾਰਾਜ ਨਾਲ ਦੱਸ ਵੀ ਦਊ ਮੈਂ ਜੀ ਤੇ ਪੁੱਛਣੇ। ਕਹਿੰਦੇ ਉਹ ਗਿਆਨੇਸ਼ਰ ਜੀ ਹੈ, ਭੇਜ ਦਿੱਤਾ ਉੱਥੇ। ਉਹ ਕੁਦਰਤੀ ਨਦੀ ਚ ਇਸ਼ਨਾਨ ਕਰਕੇ ਹਟੇ ਸੀ, ਉਹ ਪੱਥਰ ਦੇ ਉੱਤੇ ਐਵੇਂ ਸਵਾਬ ਕੇ ਪੈਰ ਰੱਖਿਆ। ਉਹ ਜਿਹੜਾ ਪੱਥਰ ਸੀ ਉਹਦੇ ਚ ਚਿੱਟੀ ਧਾਰੀ ਸੀ, ਚਿੱਟੀ ਧਾਰੀ ਵਾਲੇ ਨੂੰ ਸਾਲਗਰਾਮ ਕਹਿੰਦੇ ਆ, ਇਹ ਬੀਟਲ ਕਹਿੰਦਾ ਸੀ ਨਾਮ ਦੇ। ਇਹਨੂੰ ਤਾਂ ਗੁੱਸਾ ਚੜ ਗਿਆ, ਦੇਖ ਜੀ ਸਾਹ, ਇਹਨੂੰ ਤਾਂ ਇਹ ਨੀ ਪਤਾ ਵੀ ਇਸ ਪੱਥਰ ਦੇ ਉੱਤੇ ਪੈਰ ਨੀ ਰੱਖੀਦਾ। ਉਥੋਂ ਹੀ ਮੁੜਿਆ ਕਹਿੰਦਾ ਮੈਨੂੰ ਨਾਸਤਕ ਦੇ ਕੋਲ ਭੇਜ। ਰੋਣ ਲੱਗ ਗਿਆ। ਪ੍ਰਭੂ ਕਹਿਣ ਲੱਗਿਆ ਨਾਮਦੇਵ ਕੀ ਗੱਲ? ਕਹਿੰਦਾ ਮੇਰੇ ਨਾਲ ਤੁਸੀਂ ਬੁਰੀ ਕਰੀ, ਨਾਸਤਕ ਦੇ ਕੋਲ ਭੇਜਤਾ। ਕਹਿੰਦੇ ਤੈਨੂੰ ਅਸੀਂ ਪਹਿਲਾਂ ਹੀ ਦੱਸਿਆ ਸੀ ਵੀ ਜਿਹੜਾ ਕੁਝ ਤੂੰ ਮੰਨਦਾ ਹੈ ਉਹ ਤਾਂ ਤੁਹਾਡਾ ਹੈਗਾ ਭਗਤੀ, ਅਸਲੀ ਬਾਤ ਉਹਨਾਂ ਕੋਲ ਜਾ। ਕਹਿੰਦੇ ਤੂੰ ਅਸੀਂ ਕਹਿ ਦਾਂਗੇ। ਦੂਜੀ ਵਾਰੀ ਕਈ ਦਿਨ ਠਹਿਰ ਕੇ ਫੇਰ ਗਿਆ। ਕਹਿੰਦੇ ਆ ਜਾ, ਤੇਰੀ ਸਿਫਾਰਿਸ਼ ਆ ਗਈ ਤੁਹਾਡੇ ਕੋਲ, ਆ ਜਾ। ਕਹਿੰਦੇ ਕੀ ਗੱਲ ਹੈ? ਕਹਿੰਦੇ ਮੈਂ ਪੁੱਛਣ ਆਇਆ ਵੀ ਰੱਬ ਕਿੱਥੇ ਰਹਿੰਦਾ, ਭਗਵਾਨ ਕਿੱਥੇ ਰਹਿੰਦਾ। ਕਹਿੰਦੇ ਤੈਂ ਕੀ ਲੈਣਾ, ਤੈਂ ਪੁੱਛ ਕੇ ਕੀ ਲੈਣਾ? ਉਹ ਤਾਂ ਉਹ ਪੁੱਛਦੇ ਨੇ ਜਿਹੜੇ ਪੂਰੇ ਹੁੰਦੇ ਨੇ, ਜਿਹੜੇ ਪੂਰੇ ਨਹੀਂ ਹੁੰਦੇ ਉੱਥੇ ਮਹਾਤਮਾ ਚੁੱਪ ਰਹਿੰਦੇ ਨੇ। ਜਿੱਥੇ ਮਿਲੇ ਨਾ ਸਦਾ ਗਿਰ ਪੂਰਾ ਗਠਨੀ ਨਾ ਕੋਈ ਰਾਮ ਜੀ, ਸਦਾ ਗਿਰ ਪੂਰਾ ਗਠਨੀ ਨਾ ਕੋਈ ਰਾਮ ਜੀ। ਅਣਜਾਣ ਬੰਦੇ ਜਿਹਨੂੰ ਪਤਾ ਹੀ ਨਹੀਂ ਹੀਰਾ ਕੀ ਹੁੰਦਾ, ਉਹ ਤਾਂ ਕੰਚ ਦੇ ਟੁਕੜੇ ਸਮਝ ਕੇ ਉਹਦੀ ਕੋਈ ਕਦਰ ਨਹੀਂ ਕਰਨੀ। ਜਿਹਨੂੰ ਪਤਾ ਵੀ ਇਹ ਲੱਖਾਂ ਦਾ, ਉਹ ਸਾਂਭ ਸਾਂਭ ਰੱਖ। ਜਿਹਨੂੰ ਪਤਾ ਹੈ, ਜਿਹਦੇ ਅੰਦਰ ਲੋਚਾ ਹੈ ਜਾਣਨ ਦੀ, ਉਹ ਤਾਂ ਸਭ ਕੁਝ ਦੇ ਦਿੰਦਾ। ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੋਰੀ ਹੈ, ਮਾਰਗ ਪੈਰ ਤਰੀਜੈ ਸਿਰ ਤੀਜੈ ਕਾਣ। ਉਹਦਾ ਸਿਰ ਦੇ ਬਦਲੇ ਕੰਚਨ ਸਿਉਂ ਪਾਈਆ, ਨਹੀਂ ਤੋਲ ਮਨ ਦੇ ਰਾਮ ਲਿਆ ਹੈ। ਆਪਣਾ ਆਪ ਨਿਸ਼ਾਵਰ ਕਰਦੇ, ਵੇਚ ਦੇ ਆਪਣਾ ਆਪ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਰ। ਜਦ ਤਾਈ ਤੂੰ ਹੈਗਾ ਤੈਨੂੰ ਮਿਲਣਾ ਹੀ ਨਹੀਂ ਕੋਈ ਸੁਣੀ ਜਾ ਜਿੰਨੀਆਂ ਗੱਲਾਂ ਸੁਣਨੀ। ਪ੍ਰੈਕਟੀਕਲੀ ਜਦ ਤੂੰ ਇਸ ਮੰਜ਼ਿਲ ਤੇ ਆਵੇਗਾ, ਢਲ ਜਾਵੇਗਾ, ਤੇਰੇ ਚ ਮੈਂ ਨਾਮ ਦੀ ਚੀਜ਼ ਖਤਮ ਹੋ ਜਾਏਗੀ, ਉਸ ਵੇਲੇ ਉਹੀ ਵਾਕ ਜਿਹੜੇ ਤੂੰ ਰੋਜ਼ ਸਤਸੰਗ ਚ ਸੁਣਦਾ ਉਦਣ ਕੁਛ ਹੋਰ ਤਰ੍ਹਾਂ ਦੇ ਹੋਣਗੇ। ਉਦਣ ਤੇਰੀ ਕਲਿਆਣ ਹੋ ਜਾਏਗੀ, ਚਲਗਾਰਾ ਵਜੇਗਾ, ਆਪੇ ਹੀ ਬਣ ਜਾਏਗਾ ਸਭ ਕੁਛ। ਦੂਜਾ ਨਹੀਂ ਇੱਥੇ ਕੋਈ ਵੀ ਰਹਿਣਾ। ਕਹਿਣ ਲੱਗੇ ਨਾਮਦੇਵ ਤੂੰ ਤਾਂ ਅਧਿਕਾਰੀ ਨਹੀਂ, ਸ਼ੰਕਾ ਹੈ ਤੇਰੇ ਮਨ ਦੇ, ਫੇਰ ਆਈ ਪਹਿਲਾਂ ਅਧਿਕਾਰੀ ਬਣ ਜਾ। ਸੋਚਦਾ ਰਿਹਾ, ਨਿਮਰਤਾ ਆਈ ਮਨ ਚ, ਮੈਂ ਭਾਵ ਜਿਹੜਾ ਸੀ ਮੈਨੂੰ ਰੱਬ 72 ਵਾਰੀ ਮਿਲਿਆ ਉਹ ਟੁੱਟੀ, ਲੋਚਾ ਜਾਗੀ। ਉਸ ਵੇਲੇ ਫੇਰ ਮੁੜ ਕੇ ਜਾਂਦਾ, ਉਸ ਵੇਲੇ ਕਹਿਣ ਲੱਗਿਆ ਗਿਆਨੇਸ਼ਰ ਜੀ, ਕਹਿੰਦਾ ਨਾਮਦੇਵ ਦੇਖ ਤੈਨੂੰ ਗੱਲ ਅਸੀਂ ਸੱਚੀ ਦੱਸਦੇ ਹਾਂ, ਸਾਧੂ ਦੱਸਦੇ ਨਹੀਂ ਹੁੰਦੇ, ਗੱਲ ਉਹੀ ਜੀ ਕਰਦੇ ਨੇ ਅਣਜਾਣਾ ਵਿੱਚ ਅਣਜਾਣਾ ਵਰਗੀ ਗੱਲ ਕਰੀ ਜਾਂਦੇ। ਕਿਉਂਕਿ ਤਿੰਨ ਦਰਜੇ ਨੇ, ਕਰਮ ਹੈ, ਉਪਾਸਨਾ ਹੈ, ਗਿਆਨ ਹੈ, ਵਿਗਿਆਨ। ਉਹ ਕਰਮ ਵਾਲੇ ਬੰਦਿਆਂ ਨੂੰ ਗਿਆਨ ਦੀ ਬਾਤ ਦੱਸ ਕੇ ਕੋਈ ਗੱਲ ਨਹੀਂ ਬਣਦੀ, ਉਹ ਇਹੋ ਜਿਹੀ ਗੱਲ ਕਹਿਣਗੇ ਤੂੰ ਨੇਕ ਕੰਮ ਕਰ, ਤੇਰਾ ਦਰਗਾਹ ਚ ਆਇਆ ਹੋਏਗਾ, ਤੈਨੂੰ ਆਹ ਚੀਜ਼ ਮਿਲੂਗੀ, ਰੌਚਕ ਬਚਨ। ਜਿਹੜੇ ਮਾੜੇ ਕਰਮ ਵਾਲੇ ਉਹਨਾਂ ਨਾਲ ਭਿਆਨਕ ਬਚਨ ਕਰਦੇ ਨੇ, ਲਾਇਫ ਆਏ ਰਾਤੀ ਤੁਰੇ ਪ੍ਰਭ ਜਾਣੇ ਪੁਰਾਣੀ, ਤੱਕੇ ਨਾਰ ਪੁਰਾਣੀਆਂ ਲੋਕਾਂ ਅੰਦਰ ਠਾਣੀ, ਸੰਨੀ ਦੇਣ ਵਿਖਾਵ ਥਾਂ ਮਿੱਠੇ ਮਦਮਾਣੀ ਕਰਨੀ ਆਪੋ ਆਪਣੀ ਆਪੇ ਪਛਤਾਣੀ ਅਦਰਾ ਫਰੇਜਤਾ ਤਿਰ ਪੀੜੇ ਕਰ। ਸੋ ਜਿਹੜੇ ਤੱਤ ਬੇਤੇ ਨੇ ਜਿਹੜੇ ਪਹੁੰਚ ਗਏ ਜਿਹਨਾਂ ਦੇ ਕੋਲ ਆਖਰੀ ਕਦਮ ਪੁੱਟਣ ਨੂੰ ਰਹਿ ਗਿਆ ਵੀ ਇੱਕੋ ਕਦਮ ਰਹਿ ਗਿਆ ਉਹਦੀ ਮਹਾਤਮਾ ਤਨੋ ਮਨੋ ਹੋ ਕੇ ਉਹਦੀ ਮਦਦ ਕਰਦੇ ਵੀ ਲੰਘ ਜਾਣ ਦੋ ਪੁੱਗ ਜਾਵੇ ਬੌਰੀ ਨਾ ਬਣ ਜਾਵੇ। ਬੌਰੀਆਂ ਨਰਦਾ ਫਿਰ ਉਲਟਾ ਚੱਲਦੀਆਂ ਨੇ ਪੁੱਗ ਜਾਂਦੀਆਂ ਜਿਹੜੀਆਂ ਪੁੱਗ ਗਈਆਂ ਸਾਰੀਆਂ ਆਉਣਾ ਜਾਣਾ ਖਤਮ ਹੋ ਗਿਆ ਰੱਬ ਬਣ ਗਿਆ ਸਾਰੀਆਂ। ਸੋ ਉਸ ਵੇਲੇ ਕਹਿਣ ਲੱਗੇ ਨਾਮਦੇਵ ਇਹ ਇੱਕ ਆਤਮ ਸੱਤਾ ਇੱਥੇ ਪਰਿਪੂਰਨ ਆ ਹੋਰ ਕੋਈ ਚੀਜ਼ ਹੈ ਹੀ ਨਹੀਂ ਸੰਸਾਰ ਤੇ ਨਿਰੰਕਾਰ ਆਕਾਰ ਹੋਏ ਏਕ ਅੰਕਾਰ ਉਪਾਰ ਸਦਾਇਆ ਏਕ ਅੰਕਾਰ ਉਹ ਸ਼ਬਦ ਤੁਹਾਨੂੰ ਉੱਥੋਂ ਨਾਮ ਦੀ ਤੁਹਾਨੂੰ ਗਰਜੀ ਉਹ ਤੋਂ ਸਾਰਾ ਕੁਛ ਜਿੰਨਾ ਦ੍ਰਿਸ਼ਟਮਾਨ ਹੈ ਓਂਕਾਰ ਆਕਾਰ ਉਪਾਇਆ ਸਾਰੇ ਜਿੰਨੇ ਵੀ ਆ ਨਾਮ ਧੁੰਦੇ ਵਿੱਚੋਂ ਨਿਕਲੇ ਇਹ ਨਾਮ ਧੁੰਦੇ ਵਿੱਚ ਸਮਾ ਜਾਣਗੇ। ਨਾਮ ਜਿਹੜਾ ਹੈ ਏਕ ਅੰਕਾਰ ਦੇ ਨਾਲ ਹੀ ਹੈ ਵਿੱਚੇ ਹੀ ਹੈ ਉਹਦੇ ਤੇ ਏਕ ਅੰਕਾਰ ਜਿਹੜਾ ਹੈ ਉਹ ਨਿਰਾਕਾਰ ਵੀ ਹੈ ਸਾਕਾਰ ਵੀ ਹੈ ਉਹਦੀ ਮਰਜ਼ੀ ਕਹਿੰਦੇ ਇੱਥੇ ਕੋਈ ਹੈ ਨਹੀਂ ਹੋਰ ਪਰਿਪੂਰਨ ਹੋਣਾ ਸਤ ਚੇਤਨ ਇਹ ਹਉਮੈ ਤੱਤ ਕਰਕੇ ਜਿਹੜੀ ਏਕਤਾ ਸੀ ਨਾ ਇਹ ਅਨੇਕਤਾ ਦੇ ਵਿੱਚ ਬਦਲ ਗਈ। ਜਿਹੜਾ ਇਹਦੇ ਚ ਮੈਂ ਭਾਵ ਆਇਆ ਮੈਂ ਫਲਾਣਾ ਸੋ ਮੈਂ ਫਲਾਣਾ ਸੋ ਹਉਮੈ ਨਾਲ ਭਰੀ ਪਈ ਹੈ ਦੁਨੀਆ ਮਰਜ਼ੀ ਗੱਲ ਕਹਿ ਲੋ ਰੋਲ ਲੱਗ ਜਾਂਦੇ ਨੇ ਕੋਈ ਔਖਾ ਹੁੰਦਾ ਗਾਲਾਂ ਕੱਢਣ ਲੱਗ ਜਾਂਦਾ ਕੋਈ ਉਹ ਕਹਿੰਦੇ ਆਪੇ ਦਾ ਕਿਲਾ ਹੈ ਉਹਨੇ ਆਪਣੇ ਆਪ ਨੂੰ ਬੰਦ ਕਰ ਲਿਆ ਕਿਲੇ ਚ ਕੈਦ ਕਰ ਲਿਆ ਉਸ ਨੂੰ ਆਪੇ ਹੀ ਆਪਣੇ ਆਪ ਨੂੰ ਕੈਦ ਕਰ ਲਿਆ ਕਹਿੰਦੇ ਉਹਦੇ ਨਾਲ ਕਰਮ ਕਰਦਾ ਕਰਮ ਕਰਦਾ ਦੁਖੀ ਹੁੰਦਾ ਇਹ ਆਪੇ ਦਾ ਕਿਲਾ ਜਿਹੜਾ ਜੀਵ ਨੂੰ ਦੁਖੀ ਕਰ ਰਿਹਾ ਅਨੇਕਾਂ ਜੂਨਾਂ ਦੇ ਵਿੱਚ ਘੁਮਾਉਂਦਾ ਰਹਿੰਦਾ ਜੇ ਇਹ ਕੰਧ ਟੁੱਟ ਜਾਵੇ ਫੇਰ ਕੀ ਹੁੰਦਾ ਛੋਟੇ ਚ ਬੱਚਾ ਜਿਹੜਾ ਹੈ ਉਹ ਪਾਣੀ ਦੂਏ ਚ ਬੱਚੇ ਦਾ ਜਿਹੜਾ ਥੋੜੇ ਵਾਲਾ ਉਹਦੇ ਨਾਲ ਮਿਲ ਜਾਂਦਾ ਉਹ ਪਾਣੀ ਉਹ ਬਣ ਜਾਂਦਾ ਦੋ ਚੀਜ਼ਾਂ ਨਹੀਂ ਰਹਿੰਦੀ ਛੱਪੜੀ ਹੈ ਫਲੱਡ ਆ ਜਾਵੇ ਉਹ ਛੱਪੜੀ ਕੀ ਬਣ ਜਾਂਦੀ ਹੈ ਦਰਿਆ ਬਣ ਜਾਂਦੀ ਹੈ ਨਾਲ ਪਾਣੀ ਦੇ ਨਾਲ ਉਹਦੀ ਆਪਣੀ ਹੋਂਦ ਖਤਮ ਹੋ ਜਾਵੇ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਇਹ ਜਿਹੜੇ ਹੈ ਭਰਮ ਪਿਆ ਹੋਇਆ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਉਹ ਭਰਮ ਕਰਕੇ ਵੱਖਰਾ ਲੱਗਦਾ ਕਹਿੰਦੇ ਤੈਨੂੰ ਅਸੀਂ ਇੱਕ ਮਿਸਾਲ ਨਾਲ ਸਮਝਾਉਂਦੇ ਹਾਂ ਹਨੇਰੇ ਵਿੱਚ ਰੱਸੀ ਪਈ ਹੋਵੇ ਰੱਸਾ ਪਿਆ ਹੋਵੇ ਸਾਰੀ ਰਾਤ ਡਰੀ ਜਾਵਾਂਗੇ ਵੀ ਸੱਪ ਪਿਆ ਨਾਲੇ ਨੀਂਦ ਨਹੀਂ ਆਉਣੀ ਜਦ ਚਾਨਣਾ ਹੋਇਆ ਉਸ ਵੇਲੇ ਪਤਾ ਲੱਗਿਆ ਵੀ ਇਹ ਤਾਂ ਰੱਸੀ ਸੀ ਹੁਣ ਸੱਚ ਕੀ ਹੈ ਰੱਸੀ ਹਨੇਰੇ ਵਿੱਚ ਸੱਚ ਕੀ ਸੀਗਾ ਸੱਪ ਅਗਿਆਨ ਵਿੱਚ ਸੱਚ ਕੀ ਹੈ ਆਹ ਦੁਨੀਆ ਜਦ ਗਿਆਨ ਹੋ ਗਿਆ ਸੱਚ ਕੀ ਹੈ ਇਹ ਪਰਮੇਸ਼ਰ ਚਰਨਾ ਹੋ ਗਿਆ ਨਾ ਰਾਜ ਭਿਆੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਣਾ ਹੈ ਕਹਿੰਦੇ ਹੁਣ ਪਤਾ ਲੱਗਿਆ ਅਨਕ ਕਟਕ ਜੈਸੇ ਭੂਲ ਭਰੇ ਕੁਛ ਕਹਿ ਤੇ ਕਹਿ ਨਾ ਆਇਓ ਜਿਵੇਂ ਸੋਨੇ ਦੇ ਬੇਅੰਤ ਗਹਿਣੇ ਪਏ ਨੇ ਜੌਹਰੀ ਆ ਗਿਆ ਜੌਹਰੀ ਕਹਿੰਦਾ ਵੀ ਇਹ ਸੋਨਾ ਬਾਰਾਂ ਕਰੇਟ ਦਾ ਸੋਨਾ ਸੋਲਾਂ ਕਰੇਟ ਦਾ ਨੌ ਕਰੇਟ ਦਾ ਬਾਈ ਕਰੇਟ ਦੂਆ ਕਹਿੰਦਾ ਨਹੀਂ ਨਹੀਂ ਇਹ ਤਾਂ ਕੋਈ ਸੱਗੀ ਹੈ ਕੋਈ ਫੁੱਲ ਨੇ ਕੋਈ ਕਾਂਟੇ ਨੇ ਕੋਈ ਚੂੜੀਆਂ ਨੇ ਕੋਈ ਗਹਿਣਾ ਕੋਈ ਹਾਰ ਹੈ ਕੋਈ ਕੜਾ ਹੈ ਕੋਈ ਹੋਰ ਚੀਜ਼ ਹੈ ਉਹ ਕਹਿੰਦਾ ਹੈ ਤਾਂ ਸਾਰਾ ਸੋਨਾ ਇੱਕ ਸੋਨਾ ਹੀ ਹੈ ਕੁਠਾਲੀ ਚ ਬਾਹਦੇ ਸੋਨਾ ਹੀ ਹੈ ਸ਼ਕਲਾਂ ਬਣੀਆਂ ਕਰਕੇ ਭੁੱਲ ਰਿਹਾ ਤੂੰ ਨੌ ਧਰ ਲੈ ਇਹਦੇ ਵੱਖਰੇ ਵੱਲ ਐਵੇਂ ਜਿਵੇਂ ਨੌ ਧਰ ਲਏ ਵੱਖਰੇ ਵੱਖਰੇ ਹੈਗਾ ਇੱਕੋ ਵਾਹਿਗੁਰੂ ਕਹਿੰਦੇ ਰਾਜ ਭਿਆੰਗ ਪ੍ਰਸੰਗ ਜੈਸੇ ਆਪ ਕੇ ਸ਼ਮਾਰ ਜਣਾਏ ਅਨਕ ਕਟਕ ਜੈਸੇ ਭੁੱਲ ਭਰੇ ਕਹਤੇ ਕਹਿਣ ਨਾ ਆਇਆ ਸਰਵੇਕ ਸਵਾਮੀ ਸਭ ਘੱਟ ਭੋਗ ਵੈ ਸੋਈ ਸਾਰਿਆਂ ਦੇ ਅੰਦਰ ਅਨੇਕਾਂ ਦੇ ਅੰਦਰ ਇੱਕ ਸਵਾਮੀ ਹੈ ਸਭ ਘੱਟ ਭੋਗ ਵੈ ਸੋਈ ਕਹਿ ਰਵਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਈ ਹੈ ਕੀ ਇੱਥੇ ਰੱਸੀ ਪਈ ਹੈ ਰੱਸੀ ਕਿੱਥੋਂ ਬਣਾ ਲਈ ਮੁੱਝ ਤੋਂ ਮੁੱਝ ਕਿੱਥੋਂ ਬਣੀ ਘਾਹ ਤੋਂ ਘਾਹ ਕਿੱਥੋਂ ਬਣਿਆ ਧਰਤੀ ਤੋਂ ਧਰਤੀ ਕਾਹਦੇ ਚੋਂ ਬਣੀ ਪਾਣੀ ਚੋਂ ਪਾਣੀ ਕਾਹਦੇ ਚੋਂ ਬਣਿਆ ਅੱਗ ਗੈਸਾਂ ਤੋਂ ਗੈਸਾਂ ਕਾਹਦੇ ਚੋਂ ਆਈਆਂ ਹਵਾ ਚੋਂ ਹਵਾ ਕਿੱਥੋਂ ਆਈ ਕਹਿੰਦੇ ਆਕਾਸ਼ ਚੋਂ ਆਕਾਸ਼ ਸੁਣਨਾ ਆਕਾਸ਼ ਕਿੱਥੋਂ ਹੋਇਆ ਮੈਂ ਧਰਤੋਂ ਜਿਹਨੂੰ ਮਾਇਆ ਕਹਿੰਦੇ ਤੇ ਮੈਂ ਤਤ ਕਿੱਥੋਂ ਹੋਇਆ? ਚੇਤਨ ਦੇ ਸ਼ੁੱਧ ਸਤੋ ਗੁਣ ਗਿਆਨ ਤੋਂ। ਇਹ ਗਿਆਨ ਕਿੱਥੋਂ ਹੋਇਆ? ਪਰਮੇਸ਼ਰ ਚੋਂ। ਇਹ ਹਉਮੈ ਕਿੱਥੋਂ ਹੋਈ? ਪਰਮੇਸ਼ਰ ਤੋਂ। ਫਿਰ ਸਾਰਾ ਕੁਝ ਪਰਮੇਸ਼ਰ ਤੋਂ ਹੀ ਹੋਇਆ, ਚਾਹੇ ਉਧਰੋਂ ਪੁੱਠੇ ਪਾਸਿਓਂ ਗਿਣ ਲਓ, ਚਾਹੇ ਸਿੱਧੇ ਪਾਸਿਓਂ ਗਿਣ ਲਓ, ਇੱਥੇ ਹੈ ਹੀ ਨਹੀਂ ਕੋਈ। ਸਰਵੇ ਇੱਕ ਅਨੇਕਾ ਸਵਾਮੀ, ਸਭ ਘੱਟ ਭੋਗ ਹੋਇਆ ਸੋਈ, ਗੈਰਵਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋਈ। ਬਾਕੀ ਨਾਮਦੇਵ, ਇੱਕੋ ਹੀ ਜੋਤ ਹੈ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਵਾਣੀ, ਘੱਟ ਘੱਟ ਮਾਧੋ ਜੀ ਸੰਤੋ, ਘੱਟ ਘੱਟ ਰਮਈਆ ਸਮਾਇਓ, ਪੂਰਨ ਪੂਰ ਰਹੇ ਸਰਵ ਮੈਂ, ਜਲ ਥਲ ਰਮਈਆ ਆ ਜਾਓ। ਹਰ ਥਾਂ ਦੇ ਉੱਤੇ ਪਰਮੇਸ਼ਰ, ਇਹ ਜਿਹੜੀ ਮਾਇਆ, ਇਹਨੇ ਤਿੰਨ ਬਣਾਤੇ, ਇੱਕ ਈਸ਼ਰ ਬਣਾਤਾ, ਇੱਕ ਜੀਵ ਬਣਾਤਾ, ਇੱਕ ਰੱਬ ਬਣਾਤਾ ਵੱਖਰਾ, ਤਿੰਨ ਬਣਾਤੇ। ਜਿਵੇਂ ਅੱਖ ਦੇ ਵਿੱਚ ਉਂਗਲੀ ਦੇ ਲਓ, ਦੋ ਚੰਦਰਮਾ ਦਿਸਣ ਲੱਗ ਜਾਂਦੇ, ਹੈਗਾ ਇੱਕੋ ਹੀ। ਕਹਿੰਦੇ ਇਸੇ ਤਰ੍ਹਾਂ ਭਰਮ ਪੈ ਗਿਆ, ਇੱਥੇ ਪਰਮੇਸ਼ਰ ਹੀ ਪਰਮੇਸ਼ਰ ਹੈ, ਇੰਨੀ ਗੱਲ ਕਹਿਣ ਦੀ ਦੇਰ ਸੀ। ਨਾਮਦੇਵ ਦੇ ਅੰਦਰ ਭਗਤੀ ਦਾ ਬਲ ਸੀਗਾ ਸਾਰਾ। ਆ ਨਿਕਲ ਜਾਂਦਾ ਹੁੰਦਾ ਇਹਨੂੰ ਜਦੋਂ ਠੀਕ ਕਰਿਆ ਕਰੋ। ਉਸੇ ਵੇਲੇ ਹਲਾਰਾ ਮਾਰਿਆ ਸੁਰਤ ਨੇ, ਹਲਾਰਾ ਮਾਰਦੀ ਸਾਰ ਅੰਦਰ ਗਿਆਨ ਦਾ ਪ੍ਰਕਾਸ਼ ਹੋ ਕੇ ਕੀ ਦੇਖਦਾ, ਜਿੱਧਰ ਦੇਖਦਾ ਆਪਣਾ ਆਪ ਜਾਂਦਾ ਰਿਹਾ। ਉਹ ਜਿਹੜਾ ਈਸ਼ਵਰ ਵੱਖਰਾ ਸੀ ਉਹ ਜਾਂਦਾ ਰਿਹਾ, ਸੰਸਾਰ ਵੱਖਰਾ ਜਾਂਦਾ ਰਿਹਾ, ਰਹਿ ਕੀ ਗਿਆ? ਪੜੋ ਪਿਆਰ ਦ੍ਰਿਸ਼ਟੀ ਕਹਿੰਦੇ ਨੇ। ਕੀ ਦੇਖਦਾ? ਜਿੱਧਰ ਵੀ ਦੇਖਦਾ ਹਰ ਪਾਸੇ ਵਹਿਰੂਏ ਵਹਿਰੂ ਨਜ਼ਰੋਂ। ਗੁਰੇ ਦਿਖਾਇਓ ਲੋਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਤੂੰ ਹੀ ਬਣਿਆ। ਹਰ ਥਾਂ ਦੇ ਉੱਤੇ ਇੱਕੋ ਪਰਮੇਸ਼ਰ ਦਾ ਨਾਮਦੇਵ ਦਾ ਆਪਣਾ ਆਪਾ ਜਿਹੜਾ ਸੀ ਉਹ ਡਿਸੋਲਵ ਹੋ ਗਿਆ ਰੱਬ ਚ, ਸੋਈ ਫਿਰ ਕੇ ਤੂੰ ਬਿਆ ਜਾ ਕੋ ਕਹਿਤਾ, ਔਰ ਹੁਣ ਨਾਮਦੇਵ ਰਿਹਾ ਹੀ ਨਾ, ਰਹਿ ਗਈ ਆ ਇੱਥੇ ਪਰਮੇਸ਼ਰ ਆ, ਹੋਰ ਕੋਈ ਹੈ ਹੀ ਨਹੀਂ, ਭੁਲੇਖਾ ਪੈ ਗਿਆ। ਮਦ ਵੇਖਿਆ ਕਹੀਏ ਪਰ ਮੈਂ ਐਸਾ ਜੈਸਾ ਮਾਨੀਆ ਹੋਏ ਨਾ ਕਰ। ਇਹ ਬਚਨ ਆਖਰੀ ਨੇ ਤੱਤ ਬੇਤੇ ਮਹਾਂਪੁਰਸ਼ਾਂ ਦੇ, ਜਿਨ੍ਹਾਂ ਨੇ ਅਨੁਭਵ ਕਰੇ, ਪਰ ਇਹ ਸਾਰਿਆਂ ਤੇ ਅਸਰ ਨਹੀਂ ਕਰਦੇ, ਕਿਉਂਕਿ ਮਾਇਆ ਦੇ ਵਿੱਚ ਡੁੱਬੇ ਪਈ ਹੈ ਦੁਨੀਆਂ। ਜਦ ਤੱਕ ਉਹ ਕੰਮ ਨਹੀਂ ਨਾ ਕਰਦੀ, ਜਿਵੇਂ ਰੋਗੀ ਬੰਦਾ ਹੈ ਉਹਨੂੰ ਇਹ ਤਾਂ ਪਤਾ ਲੱਗ ਗਿਆ ਵੀ ਇਹ ਖੁਰਾਕ ਦੇ ਵਿੱਚ ਤਾਕਤ ਹੈ, ਪਰ ਉਹ ਰੋਗੀ ਹੈ, ਟੀਬੀ ਦਾ ਰੋਗੀ ਹੈ, ਹੁਣ ਉਹ ਖਾ ਨਹੀਂ ਸਕਦਾ, ਜੇ ਖਾਂਦਾ ਤਾਂ ਉਹਦੀ ਬਿਮਾਰੀ ਹੋਰ ਵੱਧਦੀ ਹੈ। ਨਾਸਤਕ ਪੁਰਸ਼ ਜਿਹੜਾ ਹੈ, ਜੇ ਉਹਦੇ ਅੰਦਰ ਇਹ ਗਿਆਨ ਆ ਜਾਵੇ, ਉਹ ਨਾਸਤਕ ਹੋ ਕੇ ਹੋਰ ਬਿਮਾਰੀ ਵੱਧਦੀ ਹੈ। ਉਹਦੀ ਅਸਲੀਅਤ ਨੂੰ ਨਹੀਂ ਪਛਾਣ ਸਕਦਾ, ਅਸਲੀਅਤ ਨੂੰ ਪਛਾਣਦਾ ਪਹਿਲਾਂ ਕਰਮ ਵਿੱਚ ਪਵੇ, ਫਿਰ ਉਪਾਸ਼ਨਾ ਚ ਪਵੇ, ਫੇਰ ਗਿਆਨ ਦੇ ਮੰਡਲ ਚ, ਫੇਰ ਸਾਧੂ ਦੀ ਕਿਰਪਾ ਕਿਸੇ ਤੇ ਹੋ ਜਾਵੇ ਬਿਰਲੇ ਤੇ, ਕਿਉਂਕਿ ਗਾਹਕ ਬਣਦਾ ਨਹੀਂ ਹੈ, ਮੈਂ ਇਹਨੂੰ ਛੱਡਦਾ ਨਹੀਂ, ਬੰਦਾ ਮੈਂ ਰਹਿੰਦਾ ਨਹੀਂ ਛੱਡਦਾ। ਉੱਤੋਂ ਉੱਤੋਂ ਕਹੀ ਜਾ ਦਾਸ ਹੈ ਫਲਾਣਾ, ਮਹਾਰਾਜ ਕਹਿੰਦੇ ਕਹੀ ਜਾ ਇਹਦੇ ਨਾਲ ਨਹੀਂ ਹੁੰਦਾ ਕੁਝ, ਤੇਰੇ ਅੰਦਰ ਮੈਂ ਦੀ ਭਾਵਨਾ ਕਾਇਮ ਹੈ, ਉਹ ਮੈਂ ਦੀ ਭਾਵਨਾ ਖਤਮ ਨਹੀਂ ਹੁੰਦੀ ਜਦ ਤੱਕ ਪੂਰਨ ਤੌਰ ਦੇ ਉੱਤੇ ਪੂਰੀ ਕਮਾਈ ਨਹੀਂ ਕਰਦਾ। ਜਦ ਪੂਰਾ ਤਿਆਰ ਹੋ ਜਾਂਦਾ ਫਿਰ ਕੁਛ ਨਹੀਂ ਕਰਨਾ, ਬੱਤੀ ਹੈਗੀ, ਤੇਲ ਹੈਗਾ, ਠੂਠੀ ਹੈਗੀ, ਜਗ ਦੀ ਬੱਤੀ ਦੇ ਨਾਲ ਲੱਗ ਜਾਣਾ, ਉਸੇ ਵੇਲੇ ਪ੍ਰਕਾਸ਼ ਹੋ ਜਾਣਾ। ਸੋ ਇਹ ਸਾਰਾ ਮੈਂ ਜੋ ਬੇਨਤੀ ਕਰੀ ਹੈ ਉਹ ਸੰਸੇ ਦੀ ਬੇਨਤੀ ਹੈ, ਜਿਹਨੂੰ ਕਹਿੰਦੇ ਹਾਂ ਵੀ ਸੰਸਾ ਜਿਹੜਾ ਹੈ ਇਹ ਦੁਖੀ ਕਰਦਾ। ਤਿੰਨ ਚੀਜ਼ਾਂ ਜਿਹੜੀਆਂ ਨੇ, ਅਗਿਆਨ, ਅਸ਼ਰਧਾ ਤੇ ਸੰਸਾ, ਜਿਹਦਾ ਫਿਰ ਗੁਰੂ ਦੀ ਕਿਰਪਾ ਨਾਲ ਸੰਸਾ ਉਤਰ ਜਾਂਦਾ ਉਹ ਪਰਮ ਸੁਖੀ ਹੋ ਜਾਂਦਾ। ਸੰਸਾ ਮੇਰਾ ਮੰਜ਼ਿਲ ਹੈ, ਮੰਜ਼ਿਲੇ ਮਕਸੂਦ ਜਿੱਥੇ ਅਸੀਂ ਪਹੁੰਚੇ। ਗੱਲ ਕਰਨ ਵਾਸਤੇ ਬੜੀ ਛੋਟੀ ਹੈ, ਛੋਟੀ ਜੀ ਗੱਲ ਲੱਗਦੀ ਹੈ, ਬਹੁਤ ਹੀ ਨਹੀਂ ਲੱਗਦੀ, ਪਰ ਇੱਕ ਕਦਮ ਜਿਹੜੀ ਹੈ ਨਾ ਇਹ ਨਹੀਂ ਪੱਟ ਹੁੰਦੀ। ਆਖਰੀ ਕਦਮ ਮਹਾਰਾਜ ਜੀ ਨੂੰ ਜਦੋਂ ਆਇਆ ਪਹਿਲੀ ਵਾਰੀ ਮਹਾਰਾਜ ਦੇ ਦਰਸ਼ਨ ਕਰੇ, ਉਹਨੂੰ ਸਵਾਲ ਕਰਿਆ ਤੂੰ ਕੌਣ ਹੈ। ਛੋਟਾ ਸੀ, 17 ਸਾਲ ਦੀ ਉਮਰ ਸੀ ਉਸ ਵੇਲੇ, ਪੜ੍ਹ ਕੇ ਹੀ ਹਟਿਆ ਸੀ, 15.5 ਸਾਲ ਚ ਸਕੂਲ ਪਾਸ ਕਰ ਲਿਆ ਸੀ। ਉਹਦੇ ਬਾਅਦ ਮਹਾਰਾਜ ਜੀ ਦੇ ਦਰਸ਼ਨ ਕਰਨ ਗਏ ਤੇ ਉਹਨਾਂ ਨੇ ਸਵਾਲ ਕਰਤਾ ਤੂੰ ਕੌਣ ਹੈ। ਮੈਂ ਤਾਂ ਨਾ ਕਦੇ ਸੁਣਿਆ ਸੀ ਨਾ ਪੜ੍ਹਿਆ ਸੀ, ਸੋਚਣ ਲੱਗ ਗਿਆ। ਮੈਂ ਮਹਾਰਾਜ ਮੈਨੂੰ ਐਂ ਪਤਾ ਲੱਗਿਆ ਹੈ ਵੀ ਜਿੱਦਣ ਸੰਸਾਰ ਬਣਿਆ ਉਦਣ ਮੇਰੀ ਹੋਂਦ ਕਾਇਮ ਹੋਈ ਹੈ। ਕਹਿੰਦੇ ਬਹਿ ਜਾ। 45 ਮਿੰਟ ਬੈਠੇ ਰਹੇ, ਨੇਤਰ ਬੰਦ ਕਰ ਲਏ। ਉਹਦੇ ਬਾਅਦ ਫਿਰ ਨੇਤਰ ਖੋਲ ਕੇ ਕਹਿਣ ਲੱਗੇ ਸੰਗਤ ਵੱਲ ਨੂੰ, ਕਹੇ ਤੁਸੀਂ ਇਹ ਮੁੰਡੇ ਤੇ ਹੱਸਦੇ ਸੀ। ਕਹਿੰਦੇ ਇੱਕ ਸੁਹਾਗਣ ਮਿਲੀ ਆ ਅੱਜ ਰੰਡੀਆਂ ਨਾਲੇ ਬਾਹਰ ਪਿਆ ਕੇ, ایسا بچن نہ میری سمجھ آیا. میرے وال سمبودھن کر کے کہن لگے کہنے گل سرے دی تے کر دیتی ہوں ایک قدم رہندا ہے اینو پٹ لے جے ایک جنم چ پٹ گیا بہت ودیا گل ہے ہو سکتا ہے دس جنم چ نہ لنگے پورے مہاتما دی کرپا ہو جائے تا ہونے بھی لنگ سکتا ہے ایسے ویلے اتے ہی کھڑا گل اشارے ہوندے نے مہاپرشاں دیا رمزا ہوندی ہے جد تک سمجھنے بچے سے نہیں پتا سی لگتا ہوں پتا لگتا بھی گل کی کہندے ایویں میں کہنا بھائی آئی ایک ہی دوار یہ بسا لو من یہ سمجھ تا آئے گا جی پہلے اسی کرم چ پواں گے پھر اپاشنا پواں گے پھر گیان منڈل چ ساڈا پرویش ہوئے گا پھر آ گل سمجھ آ جائے گی بھی کی کہی ہے نہیں تو یہ بدھی منڈل چ روکی گل آ کے آتم ہلارے دے وچ نہیں پہنچ سکتی کیونکہ وہ سمرتھا نہیں ہے جیو دے اندر یہ ہور اچا چک کے مارے اتنے تک یہ جیو دی پہنچتا ہے اتنے ختم ہو جاتی ہے تو اس کر کے ساتھ سائن جی وہ لما پر سہت سہ تھوڑا امرت ویلے جاگو بندگی کرو نام جپو سادھو دی تت بیتیاں دی سنگت کرو جنہ نے دوائت ختم کرنی جنہ نے دوائت بدھانی ہے اتے نہ جاؤ. کرم کانڈ دی گل کرنی ہے یہ کرم کانڈ تو پچھے رہ جا بہت پچھے ہیٹا ہی کتے رہ جا ایسا نہ ہوئے وہ مڑ کے پھر فسا دے تت دی بات سمجھو وہ جنی دیر تک نام دی چڑھائی کر کے اتے پہنچتا نہیں نا ہے وویک منڈل دے وچ آخری حد ہوندی ہے اس ویلے گل جہی ہے پرکاش ہو جاتا ہے نشچے پوروک میں مر جاتی ہے میں نہیں رہ گئی وہ نہ کوئی میں دا لگاؤ رہتا نہ کسی ڈیری نال نہ کسی سنگتان نہ کسی چیلیاں نہ کسی ہور دوست متران نہ رشتے دار نہ کسی پراپرٹی نہ مال کے کل بن جاتا ہے تو کرتا تو ہوا مجھ میں رہا نہ ہوں جب آپا برگا مٹ گیا جت دیکھا تب کہنے سوئی پھر کے تم بھیا جا کو کہتے ہو کہنے جا کو کھوجتے کبیر جا کو کھوجتے سوئی پائے ٹھور لب گئی سانو ٹھور جگہ کی لبھی بھائی تھی وہ ہو گیا جنو ٹولدا پھردا تو آپ ہی ہوئی سی اچیا گلا نے سمجھ والی تو اس کر کے میں جو بےنتیاں کی انہاں نوں من وچ بساؤ بسا کے چلو چلے بنا نہیں کلے گیان کچھ نہیں کریا کرنا نالج آئے جتھے ہو سانو نالج ہے اتھے ایک گل ہو ساڈے نالج دے خانے چ جمع ہو پر وہ کام نہیں سار سکتی. پانی دی تھیوری تاں اسی جان گئے بھی دھرتی وچ ہے ساری دھرتی چ پانی ہے ادھر دا پیاسا مریا جاندا ہے ادھر تھیوری گھوٹدا ہے دسو ان پانی کا کی فائدہ جہاں دھرتی جنہیں ان کڈ لیا نلکا لا لیا بور کر لیا فلٹر پا لیا نال پاتی ریفلیکس وال پاتا موٹر لا تی ہوں اتوں پانی پا اتوں پانی پا کے ریفلیکس وال جن دور ہے این ہوا کٹ دے گا بہتا گہرا بار 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 ہوا کٹی جائے گا اخیر پانی ہیٹلا ریفلیکس وال نہ ٹچ کر جائے گا اتنے بعد جد بٹن دبو جدے پانی نہیں چل پا اسی طرح دے نال جد سادھن کردے 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 ساری مائیں کٹنی شروع ہو جائے گی مائیں مرنی شروع ہو جائے گی من لے گا مائیں نو مارنا پہلا مرن قبول جیون کی چڈ آس ہو تمن کی رین کا تو ہمارے پاس مہاراج کہندے جڑی تیری ہوند ہے اینو مرنا قبول کر لے یہ اسی مارنی ہے چھڈنی نہیں تینو رب بنانا ہے تو اس طرح یہ رستہ ہے بڑا ہی سیدھا ہے نیڑے کر لو جی بھاگا ہوں سارے پریمی آنند صاحب بولو نال ایک دو بینتیاں نے وہ یہ ہے کہ اگے آپ جڑا میگزین بنڈیا کرتے سی وہ بنڈیا کرتے سی شنیچروار ਤੇ ਜੀਪਾਂ ਵਗੈਰਾ ਸਾਰੀਆਂ ਦੇ ਦਿੰਦੇ ਸੀ, ਆ ਜਾਂਦੇ ਸੀ। ਪਿਛਲੀ ਵਾਰੀ 12 ਜੀਪਾਂ ਕਾਰਾਂ ਸੀ, ਪਰ ਐਤਕੀ ਮਹਿਸੂਸ ਕਰਿਆ ਮੈਂਬਰਸ਼ਿਪ ਹੋਰ ਵੱਧ ਗਈ, ਥੋੜਾ ਸਾਨੂੰ ਹੋਰ 2-4 ਬਦਲੀਆਂ ਚਾਹੀਦੀਆਂ। ਉਹ ਜਿਹੜਾ ਅਗਲਾ ਸ਼ਨਿਚਰਵਾਰ ਆਉਣਾ ਹੈ, ਕਿਉਂਕਿ 1 ਤਰੀਕ ਨੂੰ ਪੂਰਨਮਾਸ਼ੀ ਹੈ ਤੇ 31 ਤਰੀਕ ਨੂੰ ਹਿਰਦੇ ਦੀਵਾਨ ਲੱਗਣਾ ਹੈ। ਉਹਨਾਂ ਦਾ ਟੈਲੀਫੋਨ ਆਇਆ ਸੀ, ਆ ਗਏ ਹੋਣੇ ਆ ਭਾਈ ਗੁਰਪਾਲ ਸਿੰਘ, ਦੱਸ ਦੇਣਗੇ ਤੁਹਾਨੂੰ। ਉਹ ਤਾਂ ਹੁਣ ਉਹ ਮਾਰ ਕੇ ਉੱਥੇ ਵੀ ਪਹੁੰਚਿਆ ਕਰੋ, ਇੱਥੋਂ ਟਰੱਕ ਜਾਂਦਾ ਗੁਰਦੁਆਰਾ ਸਾਹਿਬ ਤੋਂ ਤਾਂ ਸੰਗਤ ਨੂੰ ਲੈ ਜਾਂਦਾ। ਸੋ ਉਦਣ ਇਹਨਾਂ ਦਾ ਪ੍ਰੋਗਰਾਮ ਸੀ, ਪਹਿਲੀ ਦਾ ਪੂਰਨਵਾਸੀ ਹੋਣ ਕਰਕੇ ਅਸੀਂ ਬਦਲ ਲਿਆ ਆਪਾਂ, ਬਈ ਤੂੰ 31 ਦਾ ਲੈ ਲੈ ਤੇ ਪੂਰਨਵਾਸੀ ਇੱਥੇ ਹੋ ਜਾਏਗੀ, ਉਹ ਤੇ ਬਾਅਦ ਐਤਵਾਰ ਆ ਜਾਏਗੀ। ਉਹ ਪੂਰਨਵਾਸੀ ਸ਼ਨਿਚਰਵਾਰ ਦੀ ਹੋਣ ਕਰਕੇ ਜਿਹੜੀਆਂ ਜੀਪਾਂ ਅੱਗੇ ਬਣਦੀਆਂ ਸੀ ਉਹਦੀ ਥਾਂ ਤੇ ਅਗਲਾ ਸ਼ਨਿਚਰਵਾਰ ਜਿਹੜਾ ਆਉਣਾ ਹੈ 7 ਦਾ ਜਾਂ 8 ਤਰੀਕ ਦਾ, ਉਹ ਦੱਸ ਦੇਣਗੇ ਸਾਰਾ। ਉਦਣ ਇਹ ਸਾਰੀ ਜਿਹੜੀ ਹੈ ਜੀਪਾਂ ਜਾਣਗੀਆਂ ਤੇ ਮੈਗਜ਼ੀਨ ਬੰਦਿਆਂ ਨੂੰ। ਬਾਕੀ ਬਹੁਤ ਸਾਰੇ ਪ੍ਰੇਮੀ ਐਸੇ ਨੇ ਜਿਨ੍ਹਾਂ ਦੇ ਪਿਛਲੇ ਚੰਦੇ ਖਤਮ ਹੋ ਗਏ ਨੇ, ਅਗਲੇ ਚੰਦੇ ਜਮ੍ਹਾਂ ਕਰਾਉਂਦੇ ਨੇ, ਉਹ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਕਰ। ਸੋ ਇਸ ਤਰ੍ਹਾਂ ਦੇ ਨਾਲ ਬਾਕੀ ਦਾ ਪ੍ਰੋਗਰਾਮ ਸਾਰਾ ਤੁਹਾਨੂੰ ਇਹਨਾਂ ਨੇ ਦੱਸ ਦੇਣਾ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਤੋਂ ਰਾਮਗੜੀ ਮਹਿਲਾ ਤੀਜਾ ਨੰਦੀ ਕਿਉਂ ਗਾ ਸਤਿਗੁਰ ਗੁਰਸਾਹਿਬ।